मेरा गुण अवगण ना विचारू कोई, माटी का क्या धूपै स्वामी, मानस की गत एही। गुरदाता गुर ही मैं घर, गुर दीपक तह लोए, अमर पदार्थ नानका, मन मानिए सुख होए। तनासरी महला पंजवां, पर हरना लोभ झूठ निंदा, इम ही करत गुदारी। मृग तृष्णा आस मिथ्या मीठी, एह टेक मनै साधारी। साकत की अवरदा जाए बिरथारी, जैसे कागद के पार मूसा टूक गवावत, काम नहीं गवारी। साकत की अवरदा जाए बिरथारी, जैसे कागद के पार मूसा टूक गवावत, काम नहीं गवारी। रहाओ कर कृपा पार ब्रह्म स्वामी, ए बंधन छुटकारी। बूढ़त अंध नानक प्रभ काढ़त, साध जना संगारी। कर कृपा पार ब्रह्म स्वामी, ए बंधन छुटकारी। बूढ़त अंध नानक प्रभ काढ़त, साध जना संगारी। धन धन शब्द गुरु श्री गुरु ग्रंथ साहिब महाराज जी की पावन अते पवित्र मुबारक हजूरी विच जुड़ बैठे अति सत्कारयोग सतसंगी जनों, सतगुरु जी की पावन हजूरी विच इकत्र हो के अमृत वेले तो लैके हुण तक दीवान दियां हाजरियां भर रहे सतसंगी जनों, आप जी ने सतगुरु के प्यारियां पासों पावन बाणी का कीर्तन सरवण किया है। आओ उस तो उपरंत जो विचार अधीन शब्द जिसका आपां पाठ रल के किया है, तनासरी राग अंदर शहीदां दे सरताज धन सतगुरु गुरु अर्जन साहिब महाराज तिन्हां दी रसना तो उच्चारण किया होया ये पावन शब्द श्री गुरु ग्रंथ साहिब जी के पावन अंक 681 उपर सुभायमान है। सतगुरु पातशाह जी इन्हां पावन बचना राही समाज की तमाम लुकाई नूं की उपदेश बख्शिश करदे हन। आओ गुरदेव जी दे इन्हां अमोलक बचना दी विचार आरंभ करन तो पहला सारी संगत इक्के वार कहन ते गज के बुलाओ, फतेह आखो जी, वाहिगुरु जी का खालसा, वाहिगुरु जी की फतेह। सतगुरु पातशाह जी ने इस पावन पवित्र शब्द विच जो अकाल पुरख परमेश्वर वाहिगुरु के चरणों में अरदास करन दा तरीका दस्या है, जोदड़ी करन दी विधि विधान दस्या है, ਜੇ ਕਿਤੇ ਉਹ ਵਿਧੀ ਵਿਧਾਨ ਉਹ ਤਰੀਕਾ ਸਮਾਜ ਦਾ ਮਨੁੱਖ ਆਪਣੇ ਜੀਵਨ 'ਤੇ ਲਾਗੂ ਕਰ ਲਏ ਤਾਂ ਜੀਵਨ ਬੜਾ ਖੂਬਸੂਰਤ ਸੋਹਣਾ ਬਣ ਸਕਦਾ ਹੈ। ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਹਨ ਉਸ ਮਨੁੱਖ ਦੀ ਪਰਿਭਾਸ਼ਾ ਬਿਆਨ ਕੀਤੀ ਹੈ ਜਿਹੜਾ ਮਨੁੱਖ ਜਨਮ ਤਾਂ ਲੈ ਚੁੱਕਾ ਹੈ ਪਰ ਜਨਮ ਲੈਣ ਤੋਂ ਬਾਅਦ ਉਹ ਸੱਚ ਨਾਲੋਂ ਟੁੱਟ ਗਿਆ, ਅਕਾਲ ਨਾਲੋਂ ਟੁੱਟ ਗਿਆ, ਸੱਚਾਈ ਨਾਲੋਂ ਉਸਨੇ ਆਪਣੇ ਜੀਵਨ ਨੂੰ ਦੂਰ ਕਰ ਲਿਆ। ਅਤੇ ਦਾਤਾਰ ਜੀ ਉਸਦੇ ਜੀਵਨ ਦੀ ਵਿਆਖਿਆ ਬੜੀ ਪਿਆਰੀ ਕਰਦੇ ਨੇ ਅਤੇ ਉਦਾਹਰਨ ਐਡੀ ਸਿੰਪਲ ਦਿੱਤੀ ਹੈ ਜਿਹੜੀ ਆਮ ਮਨੁੱਖ ਮਾਤਰ ਨੂੰ ਵੀ ਸਮਝ ਆ ਸਕਦੀ ਹੈ। ਗੁਰਦੇਵ ਜੀ ਸ਼ਬਦ ਦੇ ਰਹਾਉ ਵਾਲੇ ਬੰਧ ਵਿੱਚ ਵਿਚਾਰ ਬਖਸ਼ਿਸ਼ ਕਰਦੇ ਨੇ ਸਾਕਤ ਕੀ ਅਵਰਦਾ। ਅਵਰਦਾ ਦਾ ਅਰਥ ਹੈ ਆਰਜੂ, ਉਮਰ। ਗੁਰਬਾਣੀ ਵਿੱਚ ਉਮਰ ਨੂੰ ਆਰਜਾ ਵੀ ਕਿਹਾ ਹੈ। ਗੁਰਬਾਣੀ ਦੇ ਵਿੱਚ ਇਹਨੂੰ ਵੱਖ ਵੱਖ ਲਫਜ਼ਾਂ ਦੇ ਨਾਲ ਜਿਵੇਂ ਕਾਗਜ਼ ਲਫਜ਼, ਕਾਗਜ਼ ਲਫਜ਼ ਦੱਦੇ ਨਾਲ ਵੀ ਆਉਂਦਾ ਹੈ ਅਤੇ ਜੱਜੇ ਨਾਲ ਵੀ ਆਉਂਦਾ ਹੈ। ਲਫਜ਼ ਵੱਖਰੇ ਵੱਖਰੇ ਹੋ ਸਕਦੇ ਨੇ, ਅਰਥ ਬਿਲਕੁਲ ਬਰਾਬਰ ਹਨ। ਜਿਵੇਂ ਕਾਦੀ ਵੀ ਆਉਂਦਾ ਹੈ ਅਤੇ ਕਾਜੀ ਵੀ ਆਉਂਦਾ ਹੈ, ਉਹਦਾ ਅਰਥ ਕਾਜੀ ਹੈ ਭਾਵੇਂ ਦੱਦੇ ਨਾਲ ਆਵੇ ਅਤੇ ਭਾਵੇਂ ਜੱਜੇ ਨਾਲ ਆਵੇ। ਇਸ ਤਰ੍ਹਾਂ ਗੁਰਦੇਵ ਜੀ ਨੇ ਗੱਲ ਉਮਰ ਦੀ ਕੀਤੀ ਹੈ ਸਾਕਤ ਕੀ ਅਵਰਦਾ। ਸਾਕਤ ਬੰਦੇ ਦੀ ਉਮਰ ਜਿਹੜੀ ਹੈ ਉਹ ਕਿਵੇਂ ਵਿਅਰਥ ਜਾਂਦੀ ਹੈ, ਉਦਾਹਰਨ ਬੜੀ ਪਿਆਰੀ ਦਿੱਤੀ ਹੈ। ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਵਿਅਰਥ ਜਾ ਰਹੀ ਹੈ। ਜੈਸੇ ਕਿਵੇਂ, ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ। ਕਿਸੇ ਲਾਇਬ੍ਰੇਰੀ ਦੇ ਵਿੱਚ ਮੂਸਾ, ਮੂਸਾ ਦਾ ਅਰਥ ਹੈ ਚੂਹਾ। ਹੁਣ ਇਹ ਉਦਾਹਰਨ ਹੈ ਸੰਸਾਰ ਦੀ, ਇੱਕ ਮਨੁੱਖ ਨੂੰ ਸਮਝਾਉਣ ਲਈ ਚੂਹੇ ਦੀ, ਕਿਤਾਬਾਂ ਦੀ, ਰੱਦੀ ਦੇ ਲੱਗੇ ਢੇਰ ਦੀ ਉਦਾਹਰਨ ਗੁਰਦੇਵ ਨੇ ਦਿੱਤੀ ਹੈ। ਕਹਿਣ ਲੱਗੇ ਕਿਸੇ ਲਾਇਬ੍ਰੇਰੀ ਦੇ ਵਿੱਚ ਮੂਸਾ ਆਣ ਵੜੇ, ਚੂਹਾ ਆਣ ਵੜੇ, ਸਾਰੀ ਰਾਤ ਉਹ ਆਪਣੇ ਨਿੱਕੀਆਂ ਨਿੱਕੀਆਂ ਦੰਦੀਆਂ ਨਾਲ ਕਿਤਾਬਾਂ ਟੁੱਕਦਾ, ਟੁੱਕ ਟੁੱਕ ਕੇ ਢੇਰ ਲਾਈ ਜਾਂਦਾ। ਕਹਿਣ ਲੱਗੇ ਜਦੋਂ ਸਵੇਰੇ ਲਾਇਬ੍ਰੇਰੀ ਦਾ ਜੋ ਇੰਚਾਰਜ ਹੈ, ਲਾਇਬ੍ਰੇਰੀਅਨ ਹੈ, ਉਹ ਜਦੋਂ ਸਵੇਰੇ ਆਉਂਦਾ ਵੇਖਦਾ ਵੀ ਕਿਤਾਬਾਂ ਟੁੱਕੀਆਂ ਹੋਈਆਂ ਨੇ, ਉਹ ਕੀ ਕਰਦਾ? ਬਾਜ਼ਾਰ ਜਾਂਦਾ ਹੈ, ਚੂਹੇ ਮਾਰਨ ਵਾਲੀ ਦਵਾਈ ਲੈ ਕੇ ਆਉਂਦਾ ਜਾਂ ਕੁੱਕੜਿੱਕੀ ਲੈ ਕੇ ਆਉਂਦਾ, ਕਿਉਂਕਿ ਉਹਦੇ ਨਜ਼ਰੀ ਪੈ ਗਿਆ। ਜੇ ਉਹ ਟੁੱਕਦਾ ਨਾ, ਭਾਵੇਂ ਕਈ ਦਿਨ ਕਈ ਮਹੀਨੇ ਉਸ ਲਾਇਬ੍ਰੇਰੀ ਵਿੱਚ ਰਹਿੰਦਾ, ਕਿਸੇ ਨੂੰ ਕੀ ਦਿੱਕਤ ਸੀ? ਹੁਣ ਸਾਡੇ ਘਰਾਂ ਵਿੱਚ ਵੀ ਚੂਹੇ ਆਮ ਤੁਰੇ ਫਿਰਦੇ ਨੇ, ਪਰ ਜਿੱਦਣ ਉਹ ਸਾਡਾ ਕੋਈ ਨੁਕਸਾਨ ਕਰ ਦੇਣ, ਕੋਈ ਕੱਪੜੇ ਨੂੰ ਟੁੱਕ ਦੇਣ, ਕਿਸੇ ਕਿਤਾਬ ਨੂੰ ਟੁੱਕ ਦੇਣ, ਤਾਂ ਸਾਡੇ ਧਿਆਨ ਵਿੱਚ ਹੁੰਦਾ ਕਿ ਇਸ ਕਮਰੇ ਵਿੱਚ ਚੂਹਾ, ਇਹਨੂੰ ਹੁਣ ਅਸੀਂ ਜਿਉਂਦੇ ਨਹੀਂ ਛੱਡਣਾ, ਚਾਹੇ ਉਹਦੇ ਵਾਸਤੇ ਦਵਾਈ ਲਿਆਈਏ, ਕੋਈ ਕੜਕੀ ਲੈ ਕੇ ਆਈਏ। ਗੁਰਦੇਵ ਜੀ ਨੇ ਇੱਕ ਸਿੰਪਲ ਉਦਾਹਰਨ ਦੇ ਕੇ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਗੁਰਦੇਵ ਜੀ ਕਹਿੰਦੇ ਨੇ ਚੂਹੇ ਨੇ ਸਾਰੀ ਰਾਤ ਕਿਤਾਬਾਂ ਟੁੱਕੀਆਂ ਨੇ, ਪਰ ਸਵੇਰੇ ਲਾਇਬ੍ਰੇਰੀਅਨ ਜੋ ਹੈ, ਲਾਇਬ੍ਰੇਰੀ ਦਾ ਇੰਚਾਰਜ ਹੈ, ਉਹਨੇ ਚੂਹੇ ਨੂੰ ਮਾਰਨ ਵਾਸਤੇ ਕਈ ਕਈ ਵਿਉਂਤਾਂ, ਕਈ ਕਈ ਤਰੀਕੇ ਘੜੇ ਨੇ। ਉਹ ਚੂਹੇ ਦੀ ਕਿੜਕੀ ਵੀ ਲੈ ਕੇ ਆਏਗਾ, ਦਵਾਈ ਪਾਉਣ ਦਾ ਵੀ ਯਤਨ ਕਰੇਗਾ ਵੀ ਮੈਂ ਜਿਉਂਦਾ ਨਹੀਂ ਛੱਡਣਾ ਜਿਸਨੇ ਮੇਰੀ ਇਸ ਲਾਇਬ੍ਰੇਰੀ ਦਾ ਨੁਕਸਾਨ ਕੀਤਾ। ਕਮਾਲ ਦੀ ਗੱਲ ਹੈ। ਦੂਜੇ ਉਸੇ ਲਾਇਬ੍ਰੇਰੀ ਦੀ ਨੁੱਕਰ ਵਿੱਚ ਕੁਰਸੀ ਦੇ ਉੱਪਰ ਬੈਠ ਕੇ, ਟੇਬਲ ਦੇ ਉੱਪਰ ਰੱਖ ਕੇ ਕਿਤਾਬਾਂ ਸਾਰੀ ਰਾਤ ਕੁਛ ਸਟੱਡੀ ਕਰਦਾ। ਮਿਹਨਤ ਚੂਹੇ ਨੇ ਵੀ ਕੀਤੀ ਹੈ, ਮਿਹਨਤ ਕਿਤਾਬਾਂ ਪੜ੍ਹਨ ਵਾਲੇ ਨੇ ਵੀ ਕੀਤੀ ਹੈ, ਪਰ ਦੋਵਾਂ ਦੀ ਮਿਹਨਤ ਦਾ ਫਲ ਵੇਖੋ ਵੱਖਰਾ ਵੱਖਰਾ ਮਿਲ ਰਿਹਾ। ਜੇ ਕੋ ਪੁਸਤਕਾਂ ਦੀ ਸਟੱਡੀ ਕਰੇਗਾ, ਕਿਤਾਬਾਂ ਦਾ ਅਧਿਐਨ ਕਰੇਗਾ, ਇਮਤਿਹਾਨ ਦੇਵੇਗਾ, ਫਸਟ ਡਿਵੀਜ਼ਨ ਲੈ ਕੇ ਪਾਸ ਹੋਏਗਾ, ਉਹਨੂੰ ਡਿਗਰੀ ਮਿਲੇਗੀ, ਡਿਪਲੋਮਾ ਮਿਲੇਗਾ, ਚੰਗੇ ਅਹੁਦੇ 'ਤੇ ਨੌਕਰੀ ਮਿਲ ਸਕਦੀ ਹੈ। ਕਮਾਲ ਦੀ ਗੱਲ ਹੈ। ਮਿਹਨਤ ਚੂਹੇ ਨੇ ਵੀ ਕੀਤੀ ਹੈ, ਮਿਹਨਤ ਕਿਤਾਬਾਂ ਪੜ੍ਹਨ ਵਾਲੇ ਨੇ ਵੀ ਕੀਤੀ ਹੈ, ਪਰ ਦੋਵਾਂ ਦੀ ਮਿਹਨਤ ਦਾ ਨਤੀਜਾ ਇੱਕ ਨੂੰ ਮੌਤ ਮਿਲ ਰਹੀ ਹੈ, ਇੱਕ ਨੂੰ ਜ਼ਿੰਦਗੀ ਮਿਲ ਰਹੀ ਹੈ। ਇੱਕ ਦੀ ਉਸੇ ਮਿਹਨਤ ਦਾ ਨਤੀਜਾ ਉਸਨੂੰ ਮਾਰਨ ਦਾ ਤਰੀਕਾ ਲੱਭਿਆ ਜਾ ਰਿਹਾ ਕਿ ਚੂਹੇ ਨੂੰ ਜਿਉਂਦੇ ਨਹੀਂ ਛੱਡਣਾ। ਉਹਨੇ ਆਪਣੀ ਸਾਰੀ ਰਾਤ ਦੰਦੀਆਂ ਦੇ ਨਾਲ ਕਿਤਾਬਾਂ ਟੁੱਕੀਆਂ ਨੇ, ਇੱਕ ਨੇ ਅੱਖਾਂ ਦੇ ਨਾਲ ਉਹਨਾਂ ਕਿਤਾਬਾਂ ਦੀਆਂ ਉਹਨਾਂ ਲਾਈਨਾਂ ਨੂੰ ਵੇਖਿਆ ਹੈ, ਜ਼ੁਬਾਨ ਨੇ ਪੜ੍ਹਿਆ ਹੈ, ਸੁਰਤ ਤੱਕ ਉਹ ਗਿਆਨ ਨੂੰ ਖੜਿਆ ਹੈ, ਦੋਵਾਂ ਦੀ ਮਿਹਨਤ। ਇੱਥੇ ਗੱਲ ਗੁਰਮੁਖ ਅਤੇ ਮਨਮੁਖ ਦੀ ਕੀਤੀ ਜਾ ਰਹੀ ਹੈ। ਕਹਿੰਦੇ ਸਾਕਤ ਵਿਅਕਤੀ ਜੋ ਹੈ ਚੂਹੇ ਦੀ ਤਰ੍ਹਾਂ ਮਿਹਨਤ ਤਾਂ ਬਹੁਤ ਕਰਦਾ, ਕੋਈ ਸ਼ੱਕ ਨਹੀਂ, ਸਾਰਾ ਜੀਵਨ ਗੁਜ਼ਾਰ ਦਿੰਦਾ। ਹੋ ਸਕਦਾ ਗੁਰਮੁਖ ਨਾਲੋਂ, ਸਤਪੁਰਖੀ ਨਾਲੋਂ ਹੋ ਸਕਦਾ ਉਸਦੀ ਮਿਹਨਤ ਜ਼ਿਆਦਾ ਹੋਵੇ, ਪਰ ਉਸ ਮਿਹਨਤ ਦਾ ਤਰੀਕਾ ਗਲਤ ਹੈ। ਜੋ ਮਿਹਨਤ ਕਰ ਰਿਹਾ ਹੈ ਨਾ, ਉਹ ਇੱਕ ਤਰਤੀਬ ਵਿੱਚ ਨਹੀਂ ਕਰ ਰਿਹਾ। ਜੇ ਤਰਤੀਬ ਵਿੱਚ ਕਰੇ, ਇੱਕ ਤਰੀਕੇ ਨਾਲ ਕਰੇ, ਅਤੇ ਮਿਹਨਤ ਦਾ ਲਾਭ ਹੋ ਸਕਦਾ ਹੈ। ਗੁਰਦੇਵ ਜੀ ਕਹਿੰਦੇ ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ। ਹੇ ਮੂਸੇ, ਤੂੰ ਕਿਤਾਬਾਂ ਟੁੱਕ ਟੁੱਕ ਕੇ ਕਿਸੇ ਦੇ ਪੜ੍ਹਨ ਜੋਗੀਆਂ ਵੀ ਨਹੀਂ ਛੱਡੀਆਂ, ਤੂੰ ਵਿਅਰਥ ਕਰ ਦਿੱਤੀਆਂ। ਆਪਣੀ ਵੀ ਮਿਹਨਤ ਐਵੇਂ ਗਈ, ਅਤੇ ਜਿਸ ਨੇ ਕਿਤਾਬ ਲਿਖੀ ਹੈ, ਜਿਸ ਨੇ ਉਹ ਇਹਨਾਂ ਗ੍ਰੰਥ ਤਿਆਰ ਕੀਤਾ ਹੈ, ਉਸ ਦੀ ਵੀ ਮਿਹਨਤ ਤੂੰ ਅਜਾਈ ਜਾਣ ਦਿੱਤੀ। ਹੁਣ ਸਤਿਗੁਰੂ ਜੀ ਚੂਹੇ ਦੀ ਗੱਲ ਨਹੀਂ ਕਰ ਰਹੇ, ਇੱਥੇ ਮੂਸੇ ਦੀ ਗੱਲ ਨਹੀਂ ਕਰ ਰਹੇ। ਮੂਸਾ ਤਾਂ ਇੱਕ ਪ੍ਰਤੀਕ ਹੈ, ਸਮਝਾ ਇਸ ਮਨੁੱਖ ਨੂੰ ਰਹੇ ਨੇ, ਸਮਝਾ ਮੈਨੂੰ ਰਹੇ ਨੇ, ਸਮਝਾ ਸਾਨੂੰ ਸਾਰਿਆਂ ਨੂੰ ਰਹੇ ਨੇ। ਭੱਲਿਆ ਕਿਤੇ ਤੇਰਾ ਜੀਵਨ ਚੂਹੇ ਦੀ ਤਰ੍ਹਾਂ ਵਿਅਰਥ ਤਾਂ ਨਹੀਂ ਜਾ ਰਿਹਾ, ਮੂਸੇ ਦੀ ਤਰ੍ਹਾਂ ਵਿਅਰਥ ਤਾਂ ਨਹੀਂ ਜਾ ਰਿਹਾ। ਤੂੰ ਉਮਰ ਬਤੀਤ ਕਰ ਰਿਹਾ ਹੋਵੇਂ, ਪਰ ਪ੍ਰਾਪਤੀ ਕੁਝ ਵੀ ਨਹੀਂ। ਕਦੀ ਬੈਠਾ ਸੋਚ, ਕਿੰਨੇ ਸਾਲ ਲੰਘ ਗਈ ਹੈ। ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਜੀਵਨ ਪੜ੍ਹਦੇ ਹਾਂ ਨਾ, ਅਤੇ ਬਾਬਾ ਲਹਿਣਾ ਜੀ ਜਿਨ੍ਹਾਂ ਦਾ ਗੁਰਿਆਈ ਦਿਵਸ 17 ਤਰੀਕ ਨੂੰ, ਇਸੇ 17 ਤਰੀਕ ਨੂੰ ਪੂਰੇ ਸਿੱਖ ਜਗਤ ਨੇ ਮਨਾਇਆ ਹੈ। ਬਾਗਾਂ ਵਾਲਿਓ, ਕਦੀ ਬਾਬਾ ਲਹਿਣਾ ਜੀ ਦਾ ਜੀਵਨ ਪੜ੍ਹ ਕੇ ਵੇਖੋ। 1532 ਈਸਵੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਸ਼ਰਨ ਕਰਤਾਰਪੁਰ ਦੀ ਧਰਤੀ 'ਤੇ ਪਹੁੰਚੇ ਸਨ, ਅਤੇ 39 ਤੱਕ ਕੇਵਲ 7 ਸਾਲ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਸੰਗਤ ਮਾਣੀ ਹੈ। ਸਾਡੇ ਵਿੱਚੋਂ ਕਿਸੇ ਨੇ 30 ਸਾਲ ਮਾਣੀ ਹੈ, ਕਿਸੇ ਨੇ 40 ਸਾਲ ਮਾਣੀ ਹੈ, ਕਿਸੇ ਦੀ ਉਮਰ ਹੀ ਲੰਘ ਗਈ। ਪਰ ਮੈਂ ਆਪਣੀ ਗੱਲ ਕਰਦਾ ਕਿ ਅਸੀਂ ਬਾਬਾ ਲਹਿਣਾ ਜੀ ਵਾਲੀ ਕਸਵੱਟੀ 'ਤੇ ਖਰੇ ਨਹੀਂ ਉਤਰ ਸਕੇ। ਬਾਬਾ ਲਹਿਣਾ ਜੀ ਨੇ ਜਿਹੜੀ ਸਿਲ ਜੋਗ ਅਲੂਣੀ ਚੱਟੀ ਹੈ, ਜਿਹੜੀ ਉਹ ਗੱਲ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਲਾਗੂ ਕੀਤੀ, ਕਿਹੜੇ ਗੁਣ ਸਨ ਜਿਹੜੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਨਜ਼ਰਾਂ ਦੇ ਪਾਤਰ ਬਣ ਗਏ, ਕਿਹੜੇ ਉਹ ਗੁਣ ਸਨ ਜਦੋਂ ਬਾਬਾ ਲਹਿਣਾ ਜੀ 1532 ਈਸਵੀ ਨੂੰ ਕਰਤਾਰਪੁਰ ਦੀ ਪਾਕ ਪਵਿੱਤਰ ਧਰਤੀ 'ਤੇ ਪਹੁੰਚੇ ਹਨ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਮਿਲਾਪ ਹੋਇਆ। ਬੜੀਆਂ ਪਿਆਰੀਆਂ ਸਾਖੀਆਂ ਆਉਂਦੀਆਂ ਨੇ, ਅਸੀਂ ਰੋਜ਼ਾਨਾ ਪੜ੍ਹਦੇ ਵੀ ਹਾਂ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕੋਲ ਬਾਬਾ ਲਹਿਣਾ ਜੀ ਪਹੁੰਚੇ ਨੇ ਨਾ, ਅਤੇ ਗੁਰਦੇਵ ਪਿਤਾ ਮਹਾਰਾਜ ਉਹਨਾਂ ਨੂੰ ਮਿਲੇ ਨੇ, ਆਓ ਭਗਤ ਕੀਤੀ ਹੈ, ਸਵਾਗਤ ਕੀਤਾ ਹੈ, ਚਾਹ ਕੀਤਾ ਹੈ, ਇੰਨਾ ਪਿਆਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ, ਅਤੇ ਘਰ ਜਾਣ ਦਾ ਚੇਤੀ ਨਹੀਂ ਕੀਤਾ। ਪਿੱਛੇ ਬੱਚੇ ਨੇ, ਦਾਤੂ ਜੀ ਨੇ, ਦਾਸੂ ਜੀ ਨੇ, ਪਿੱਛੇ ਸੁਪਤਨੀ ਹੈ, 2 ਬੇਟੀਆਂ ਨੇ। ਐਸਾ ਅਰਥ ਨਹੀਂ ਕਿ ਗੁਰੂ ਸਾਹਿਬ ਜੀ ਨੇ ਉਹਦਾ ਗ੍ਰਸਤ ਛਡਾ ਦਿੱਤਾ ਵੀ ਤੂੰ ਹੁਣ ਗ੍ਰਸਤੀ ਨਹੀਂ ਰਹਿਣਾ, ਗ੍ਰਸਤੀ 'ਤੇ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਦਾ। ਨਹੀਂ, ਗ੍ਰਸਤੀ ਕਿੱਡੀ ਕਮਾਲ ਦੀ ਮਹਾਨਤਾ ਹੈ, ਜੇ ਗੁਰੂ ਅੰਗਦ ਬਾਬੇ ਲਹਿਣੇ ਤੋਂ ਗੁਰੂ ਅੰਗਦ ਸਾਹਿਬ ਬਣਾਇਆ ਹੈ, ਅਤੇ ਉਹਨਾਂ ਦੀ ਸੁਪਤਨੀ ਦਾ ਨਾਂ ਗੁਰੂ ਗ੍ਰੰਥ ਸਾਹਿਬ 'ਚ ਕੇਵਲ ਇੱਕ ਬੀਬੀ ਦਾ ਨਾਮ ਹੈ, ਉਹ ਹੈ ਸਤਿਕਾਰਯੋਗ ਗੁਰੂ ਅੰਗਦ ਸਾਹਿਬ ਜੀ ਦੀ ਸੁਪਤਨੀ ਮਾਤਾ ਖੀਵੀ ਜੀ। ਗ੍ਰਸਤ ਤੋਂ ਨਕਾਰਿਆ ਨਹੀਂ ਹੈ ਗੁਰਦੇਵ ਨੇ, ਗ੍ਰਸਤ ਦੀ ਪਰਿਭਾਸ਼ਾ ਦੇ ਕੇ ਜਿੱਥੇ ਗੁਰੂ ਅੰਗਦ ਸਾਹਿਬ ਜੀ ਸਮਾਜ ਵਿੱਚ ਚੰਗੇ ਕੰਮ ਕਰਦੇ ਨੇ, ਜਿਨ੍ਹਾਂ ਨੇ ਵਧੀਆ ਪੂਰਨੇ ਪਾਏ ਨੇ, ਮਾਤਾ ਖੀਵੀ ਜੀ ਦਾ ਵੀ ਰੋਲ ਬੜਾ ਕਮਾਲ ਦਾ ਹੈ। ਖੈਰ, ਜਦੋਂ ਬਾਬਾ ਲਹਿਣਾ ਜੀ ਕਰਤਾਰਪੁਰ ਦੀ ਧਰਤੀ 'ਤੇ ਪਹੁੰਚੇ, ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਨਾਲ ਕੁਝ ਸਾਖੀਆਂ ਜੁੜੀਆਂ ਹੋਈਆਂ ਨੇ ਜਿਹੜੀਆਂ ਉਹਨਾਂ ਦੇ ਨਾਲ ਵਰਤੀਆਂ। ਉਹਨਾਂ 'ਚੋਂ ਇੱਕ ਸਾਖੀ ਬੜੀ ਕਮਾਲ ਦੀ ਹੈ ਜੋ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸ਼ਾਮਾਂ ਪਈਆਂ ਨੇ, ਰਾਤ ਲੰਘੀ ਹੈ, ਜਦੋਂ ਅੱਧੀ ਕੁ ਰਾਤ ਹੋਈ ਹੈ ਅਤੇ ਗੁਰਦੇਵ ਜੀ ਭਾਈ ਮਰਦਾਨਾ ਜੀ ਨੂੰ ਬਾਹਰ ਭੇਜਦੇ ਨੇ, ਮਰਦਾਨਾ ਜੀ ਜਾਓ ਵੇਖ ਕੇ ਆਓ ਕਿੰਨੀ ਰਾਤ ਲੰਘੀ ਹੈ, ਕਿੰਨੀ ਰਹਿ ਗਈ ਹੈ। ਮਰਦਾਨਾ ਜੀ ਬਾਹਰ ਜਾਂਦੇ ਨੇ, ਆਣ ਕੇ ਕਹਿੰਦੇ ਨੇ ਮਹਾਰਾਜ ਅੱਧੀ ਲੰਘ ਗਈ, ਅੱਧੀ ਰਹਿ ਗਈ, ਜਾਓ ਸਤਿਕਾਰਯੋਗ ਬਾਬਾ ਬੁੱਢਾ ਜੀ ਹੁਣ ਤੁਸੀਂ ਵੇਖ ਕੇ ਆਓ ਕਿੰਨੀ ਰਹਿ ਗਈ ਹੈ, ਕਿੰਨੀ ਲੰਘ ਗਈ ਹੈ। ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਜੋ ਭਾਈ ਮਰਦਾਨਾ ਜੀ ਨੇ ਜਵਾਬ ਦਿੱਤਾ ਹੈ ਦਰੁਸਤ ਹੈ, ਅੱਧੀ ਲੰਘ ਗਈ ਹੈ, ਅੱਧੀ ਰਹਿ ਗਈ ਹੈ। ਇਹਦਾ ਅਰਥ ਇਹ ਨਹੀਂ ਕਿ ਬਾਬਾ ਬੁੱਢਾ ਜੀ ਵਿੱਚ ਅਤੇ ਭਾਈ ਮਰਦਾਨਾ ਜੀ ਵਿੱਚ ਗੁਣ ਨਹੀਂ ਹਨ, ਬੜੇ ਪੂਜਨੀਕ ਇਨਸਾਨ ਹਨ, ਬੜੀਆਂ ਪਵਿੱਤਰ ਆਤਮਾਵਾਂ ਹਨ, ਜਿਨ੍ਹਾਂ ਨੇ 50-60 ਸਾਲ ਗੁਰੂ ਨਾਨਕ ਪਾਤਸ਼ਾਹ ਸੰਗ ਮਾਣਿਆ ਹੋਵੇ। ਭਾਈ ਮਰਦਾਨਾ ਜੀ ਅੰਦਾਜ਼ਾ ਲਗਾ ਲਓ ਕਿੱਦਾਂ ਦੀ ਆਤਮਾ ਪਵਿੱਤਰ ਹੋਏਗੀ, ਕਿੱਦਾਂ ਦਾ ਉੱਚਾ ਸੁੱਚਾ ਜੀਵਨ ਹੋਏਗਾ। ਸਤਿਕਾਰਯੋਗ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਤੱਕ ਗੁਰਿਆਈ ਦੀ ਇਸ ਮਰਿਆਦਾ ਨੂੰ ਨਿਭਾਇਆ ਹੋਵੇ, ਉਹ ਕਿੰਨੇ ਕੁ ਵਧੀਆ ਇਨਸਾਨ ਹੋਣਗੇ। ਅਤੇ ਆਪ ਜੀ ਨੂੰ ਪਤਾ ਹੋਵੇ, ਜਿਸ ਦਿਨ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਆਨੰਦਪੁਰ ਦਾ ਸ਼ਹਿਰ ਵਸਾਇਆ ਸੀ, ਮਾਖੋਵਾਲ ਦੀ ਜ਼ਮੀਨ ਖਰੀਦ ਕੇ ਚੱਕ ਨਾਨਕੀ ਵਸਾਇਆ ਸੀ। ਇਹਦਾ ਨੀਂਹ ਪੱਥਰ ਵੀ ਸਤਿਕਾਰਯੋਗ ਬਾਬਾ ਬੁੱਢਾ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਕੋਲੋਂ ਰਖਾਇਆ ਸੀ। ਇਹਨਾਂ ਦੇ ਪਰਿਵਾਰ ਨੂੰ ਮਾਣ ਮਿਲਦਾ ਰਿਹਾ ਸ਼ੁਰੂ ਤੋਂ ਹੀ। ਐਸਾ ਨਹੀਂ ਜੇ ਪਿਤਾ ਨੂੰ ਮਾਣ ਮਿਲਦਾ ਰਿਹਾ ਤਾਂ ਅੱਗੇ ਸਪੁੱਤਰਾਂ ਨੂੰ ਵੀ ਮਾਣ ਸਤਿਗੁਰ ਪਾਤਸ਼ਾਹ ਜੀ ਨੇ ਉਨਾ ਹੀ ਦਿੱਤਾ ਹੈ, ਕਿਉਂਕਿ ਵਧੀਆ ਇਨਸਾਨ ਸਨ, ਚੰਗੇ ਇਨਸਾਨ ਸਨ। ਹੁਣ ਜਦੋਂ ਅਸੀਂ ਇਹ ਵੇਖਦੇ ਹਾਂ ਭਾਈ ਮਰਦਾਨਾ ਜੀ ਰਾਤ ਵੇਖ ਕੇ ਆਉਂਦੇ ਨੇ, ਮਹਾਰਾਜ ਅੱਧੀ ਲੰਘ ਗਈ ਅੱਧੀ ਰਹਿ ਗਈ, ਬਾਬਾ ਬੁੱਢਾ ਜੀ ਨੂੰ ਭੇਜਿਆ ਮਹਾਰਾਜ ਅੱਧੀ ਲੰਘ ਗਈ ਅੱਧੀ ਰਹਿ ਗਈ, ਹੁਣ ਵਾਰੀ ਆਈ ਬਾਬਾ ਲਹਿਣਾ ਜੀ ਦੀ। ਬਾਬਾ ਲਹਿਣਾ ਜੀ ਤੁਸੀਂ ਵੇਖ ਕੇ ਆਓ। ਹੁਣ ਬਾਬਾ ਲਹਿਣਾ ਜੀ ਵੇਖਣ ਗਏ ਨੇ, ਵੇਖ ਕੇ ਵਾਪਸ ਪਰਤੇ ਨੇ, ਆਣ ਕੇ ਜਵਾਬ ਬੜਾ ਪਿਆਰਾ ਦਿੱਤਾ ਹੈ। ਕਹਿੰਦੇ ਮਹਾਰਾਜ ਜਿੰਨੀ ਲੰਘ ਗਈ ਹੈ, ਇਹ ਨਹੀਂ ਕਿ ਅੱਧੀ ਲੰਘ ਗਈ ਅੱਧੀ ਰਹਿ ਗਈ ਹੈ, ਮਹਾਰਾਜ ਜਿੰਨੀ ਲੰਘ ਗਈ ਹੈ ਉਹ ਵੀ ਤੁਹਾਨੂੰ ਪਤਾ ਹੈ ਅਤੇ ਜਿੰਨੀ ਰਹਿ ਗਈ ਹੈ ਉਹ ਵੀ ਤੁਹਾਨੂੰ ਪਤਾ ਹੈ। ਹੁਣ ਜੇ ਤਾਂ ਗੱਲ ਹੁੰਦੀ ਤਾਰਿਆਂ ਵਾਲੀ ਰਾਤ ਦੀ, ਤਾਰਿਆਂ ਵਾਲੀ ਰਾਤ ਦੀ, ਤਾਂ ਫਿਰ ਤਾਂ ਜਵਾਬ ਭਾਈ ਮਰਦਾਨਾ ਜੀ ਦਾ ਅਤੇ ਸਤਿਕਾਰਯੋਗ ਬਾਬਾ ਬੁੱਢਾ ਜੀ ਜਵਾਬ ਦਰੁਸਤ ਸੀ, ਬਿਲਕੁਲ ਸਹੀ ਸੀ। ਗੱਲ ਤਾਲਿਆਂ ਵਾਲੀ ਰਾਤ ਦੀ ਨਹੀਂ ਹੋ ਰਹੀ, ਗੱਲ ਜੀਵਨ ਰੂਪੀ ਰਾਤ ਦੀ ਹੋ ਰਹੀ ਹੈ। ਹੁਣ ਸਾਨੂੰ ਕੋਈ ਪੁੱਛੇ ਕਿੰਨੀ ਉਮਰ ਰਹਿ ਗਈ ਹੈ, ਰਾਤ ਦਾ ਅਰਥ ਹੈ ਉਮਰ। ਸਾਨੂੰ ਕੋਈ ਪੁੱਛੇ ਸਾਡੀ ਉਮਰ ਕਿੰਨੀ ਰਹਿ ਗਈ ਹੈ, ਸ਼ਾਇਦ ਲੰਘ ਗਈ ਬਾਰੇ ਤਾਂ ਅਸੀਂ ਦੱਸ ਦਈਏ ਕਿ ਮੈਂ ਅਰਕੀ 50 ਸਾਲ ਹੋ ਗਏ ਨੇ, 60 ਸਾਲ ਹੋ ਗਏ ਨੇ ਮੇਰੀ ਉਮਰ ਨੂੰ, 70 ਸਾਲ ਹੋ ਗਏ ਨੇ, 30 ਸਾਲ ਹੋ ਗਏ ਨੇ, 40, ਕੋਈ ਜਨਮਦਿਨ ਮਨਾ ਰਹੇ ਹਾਂ ਚੇਤੇ ਨੇ, ਇੱਕ ਦੋ ਦਿਨ ਦਾ ਅੱਗਾ ਪਿੱਛਾ ਹੋ ਸਕਦਾ ਹੈ। ਲੰਘੀ ਬਾਰੇ ਤਾਂ ਸ਼ਾਇਦ ਪਤਾ ਹੋਵੇ, ਰਹਿ ਕਿੰਨੀ ਗਈ ਹੈ ਇਹਦੇ ਬਾਰੇ ਸਾਨੂੰ ਨਹੀਂ ਪਤਾ। ਬਾਬਾ ਲਹਿਣਾ ਜੀ ਰਮਜ ਸਮਝ ਕੇ ਕਹਿੰਦੇ ਮਹਾਰਾਜ ਜਿੰਨੀ ਲੰਘ ਗਈ ਹੈ ਉਹ ਵੀ ਤੁਹਾਨੂੰ ਪਤਾ, ਜਿੰਨੀ ਰਹਿ ਗਈ ਹੈ ਉਹ ਵੀ ਤੁਹਾਨੂੰ ਪਤਾ ਹੈ। ਅਤੇ ਗੁਰਬਾਣੀ ਵਿੱਚ ਸਤਿਗੁਰ ਨੇ ਸਮੁੱਚੇ ਜੀਵਨ ਨੂੰ ਇੱਕ ਰਾਤ ਕਿਹਾ। ਹੁਣ ਰਾਤ ਤਾਂ ਬਿਲਕੁਲ ਛੋਟੀ ਜਿਹੀ ਹੁੰਦੀ ਹੈ, ਪਰ ਸਮੁੱਚੇ ਜੀਵਨ ਨੂੰ ਗੁਰਦੇਵ ਨੇ ਇੱਕ ਰਾਤ ਕਿਹਾ ਮਨੁੱਖ ਨੂੰ ਸਮਝਾਉਣ ਲਈ। ਰਾਤ ਕਾਰਨ ਧਨ ਸੰਚੀ ਹੈ, ਭਲਕੇ ਚੱਲਣ ਹੋਏ। ਹੁਣ ਜੇ ਮਨੁੱਖ ਨੇ ਕਿਤੇ ਰਾਤ ਹੀ ਰਹਿਣਾ ਹੋਵੇ ਕੇਵਲ, ਉਹ ਕਿੰਨਾ ਕੁ ਮਨੁੱਖ ਘਰੋਂ ਸਮਾਨ ਲੈ ਕੇ ਜਾਂਦਾ, ਕਦੀ ਅੰਦਾਜ਼ਾ ਲਗਾਇਆ? ਜਦੋਂ ਅਸੀਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਂਦੇ ਹਾਂ ਜਾਂ ਆਪਣੇ ਘਰੋਂ ਕਿਤੇ ਯਾਤਰਾ 'ਤੇ ਜਾਂਦੇ ਹਾਂ, ਕਿੰਨਾ ਕੁ ਸਮਾਨ ਖੜਦੇ ਹਾਂ, ਉਨੇ ਕੱਪੜੇ ਖੜਦੇ ਜਿੰਨੇ ਕੁ ਸਾਨੂੰ ਉਨੇ ਦਿਨ ਪਾਉਣ ਦੀ ਲੋੜ ਪਵੇ। ਕਦੀ ਵੇਖਿਆ ਮਨੁੱਖ 10 ਦਿਨ ਦੀ ਯਾਤਰਾ ਲਈ ਜਾਵੇ ਅਤੇ ਟਰੱਕ 'ਚ ਭਰ ਕੇ ਨਾਲ ਸਮਾਨ ਦਾ ਲੈ ਜਾਏ, ਕਰੋੜਾਂ ਅਰਬਾਂ ਰੁਪਈਆ ਨਾਲ ਲਈ ਫਿਰੇ? ਉਹ ਐਸਾ ਤਾਂ ਕਦੀ ਨਹੀਂ ਕਰਦਾ। ਪਰ ਗੁਰਦੇਵ ਜੀ ਨੇ ਹਲੂਣਾ ਦੇ ਕੇ ਸਮਝਾਇਆ, ਕਹਿਣ ਲੱਗੇ ਰਾਤ ਕਾਰਨ ਧਨ ਸੰਚੀ ਹੈ, ਤੈਨੂੰ ਲੋੜਾਂ ਪੂਰੀਆਂ ਕਰਨ ਤੋਂ ਗੁਰਦੇਵ ਮਨਾ ਨਹੀਂ ਕਰਦੇ, ਤੇਰੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਪਰ ਤੂੰ ਇਕੱਠਾ ਹੀ ਇੰਨਾ ਕਰੀ ਜਾਏ, ਸਾਰੀ ਜ਼ਿੰਦਗੀ ਹੱਕ ਨਿਹੱਕ ਖਾਈ ਜਾਵੇਂ, ਧੱਕਾ ਧੋੜਾ ਕਰੀ ਜਾਵੇਂ। ਕਹਿਣ ਲੱਗੇ ਜੋ ਹੈਗਾ ਉਹਦਾ ਰਾਸੀ ਨਾ ਮਾਣੇ। ਕਹਿਣ ਲੱਗੇ ਫਿਰ ਤਾਂ ਜੀਵਨ ਤੇਰਾ ਉਸ ਮੂਸੇ ਦੀ ਉਦਾਹਰਨ ਦੇ ਕੇ ਸਮਝਾਇਆ ਹੈ ਜਿਵੇਂ ਮੂਸਾ ਚੂਹਾ ਉਹ ਰੱਦੀ ਨੂੰ ਟੁੱਕ ਟੁੱਕ ਕੇ ਸੁੱਟੀ ਜਾਂਦਾ ਹੈ, ਤੂੰ ਵੀ ਆਪਣੀ ਉਮਰ ਨੂੰ ਟੁੱਕ ਟੁੱਕ ਕੇ ਸੁੱਟੀ ਜਾ ਰਿਹਾ, ਪਰ ਇਸ ਉਮਰ ਦੇ ਵਿੱਚੋਂ ਕਿਸੇ ਦਾ ਭਲਾ ਨਹੀਂ ਕੀਤਾ, ਪਰਉਪਕਾਰ ਤਾਂ ਨਹੀਂ ਨਾ ਕੀਤਾ। ਵੀ ਜੇ ਤੂੰ ਆਪਣੇ ਜੀਵਨ ਦੇ ਵਿੱਚੋਂ ਕਿਸੇ ਦਾ ਲਾਭ ਪਹੁੰਚਾਇਆ ਹੋਵੇ, ਕੋਈ ਤੇਰੇ ਵੱਲੋਂ ਇਹ ਕਹਿ ਸਕੇ ਇਸ ਮਨੁੱਖ ਨੇ ਆਪਣਾ ਸਮਾਂ ਕੱਢ ਕੇ ਮੇਰਾ ਭਲਾ ਕੀਤਾ ਹੈ, ਇਸ ਨੇ ਆਪਣੇ ਧਨ ਵਿੱਚੋਂ ਮੇਰੀ ਲੋੜ ਪੂਰੀ ਕੀਤੀ ਹੈ, ਇਹ ਉਹ ਮਨੁੱਖ ਹੈ ਜਿਸ ਮਨੁੱਖ ਨੇ ਆਪਣੀਆਂ ਘਰ ਦੀਆਂ ਲੋੜਾਂ ਨੂੰ ਘਟਾਉਂਦਿਆਂ ਹੋਇਆਂ ਮੇਰੇ ਨਾਲ ਵੀ ਆਪਣੀ ਮਦਦ ਨੂੰ ਸਾਂਝਾ ਕੀਤਾ ਹੈ, ਆਪਣਾ ਧਨ ਆਪਣਾ ਸਮਾਂ। ਕੋਈ ਤੇਰੇ ਜੀਵਨ ਦੀ ਉਦਾਹਰਨ ਦੇ ਸਕੇ ਕਿ ਕੇਵਲ ਉਮਰ ਹੀ ਗੁਜ਼ਾਰ ਛੱਡੀ ਹੈ? ਸਤਿਗੁਰੂ ਪਾਤਸ਼ਾਹ ਜੀ ਨੇ ਸਾਕਤ ਦੀ ਪਰਿਭਾਸ਼ਾ, ਅਸੀਂ ਕਈ ਵਾਰੀ ਸਾਕਤ ਪੰਜਾਬੀ ਭਾਸ਼ਾ ਵਿੱਚ ਜਾਂ ਦੂਜੇ ਲਹਿਜੇ ਵਿੱਚ ਇਹ ਵੀ ਕਹਿ ਦਿੰਦੇ ਹਾਂ, ਸਾਕਤ ਉਹ ਹੈ ਜਿਹੜਾ ਗੁਰਦੁਆਰੇ ਨਹੀਂ ਆਉਂਦਾ, ਸਾਕਤ ਉਹ ਹੈ ਜਿਹੜਾ ਕਿਸੇ ਧਰਮ ਨੂੰ ਨਹੀਂ ਮੰਨਦਾ, ਸਾਕਤ ਉਹ ਹੈ ਜਿਹੜਾ ਕਦੀ ਬਾਣੀ ਨਹੀਂ ਪੜ੍ਹਦਾ, ਸਾਕਤ ਉਹ ਹੈ ਜਿਹੜਾ ਕਦੀ ਕੀਰਤਨ ਕਥਾ ਨਹੀਂ ਸੁਣਦਾ। ਨਹੀਂ ਨਹੀਂ ਨਹੀਂ, ਸਾਕਤ ਦੀ ਪਰਿਭਾਸ਼ਾ ਇਹ ਨਹੀਂ ਹੈ। ਸਾਕਤ ਦੀ ਪਰਿਭਾਸ਼ਾ ਉਹ ਹੈ ਜਿਹਦੇ ਜੀਵਨ ਵਿੱਚੋਂ ਸੱਚ ਨਾ ਦਿਸਦਾ ਹੋਵੇ। ਬੜੇ ਸੰਸਾਰ 'ਤੇ ਐਸੇ ਮਨੁੱਖ ਨੇ ਜਿਹੜੇ ਮਨੁੱਖ ਕਿਸੇ ਧਾਰਮਿਕ ਸਥਾਨ ਨਾਲ ਵੀ ਨਹੀਂ ਜੁੜੇ ਹੋਏ, ਪਰ ਫਿਰ ਵੀ ਲੋਕ ਭਲਾਈ ਦੇ ਕੰਮ ਕਰਦੇ ਨੇ। ਉਹ ਆਪਣੇ ਧਨ ਸੰਬੰਧ ਵਿੱਚੋਂ ਧਨ ਕੱਢ ਕੇ, ਪੈਸਾ ਕੱਢ ਕੇ ਕਿਸੇ ਲੋੜਵੰਦ ਦੀ ਸੇਵਾ ਕਰਦੇ ਨੇ। ਜਦੋਂ ਨਾਸਤਕ ਲਫਜ਼ ਦੀ ਅਸੀਂ ਵਿਆਖਿਆ ਕਰਦੇ ਨਾ, ਨਾਸਤਕ ਸਾਕਤ ਕਹਿ ਲਓ, ਨਾਸਤਕ ਕਹਿ ਲਓ, ਤੁਹਾਡੇ ਵਿੱਚੋਂ ਕਿਸੇ ਨੇ ਭਾਈ ਕਾਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਪੜ੍ਹਿਆ ਹੋਵੇ ਜਾਂ ਵਿਦਿਆ ਮਾਰਤੰਡ, ਉਹਨਾਂ ਵਿੱਚੋਂ ਉਹਨਾਂ ਨੇ ਸਾਕਤ ਸਿਰਲੇਖ ਹੇਠ, ਨਾਸਤਕ ਸਿਰਲੇਖ ਹੇਠ ਕੁਝ ਪੰਕਤੀਆਂ ਲਿਖੀਆਂ ਹਨ ਵੀ ਨਾਸਤਕ ਇਹਨੂੰ ਕਹਿੰਦੇ ਨੇ। ਅਸੀਂ ਕਈ ਵਾਰੀ ਕਹਿੰਦੇ ਹਾਂ ਜਿਹੜਾ ਗੁਰਦੁਆਰੇ ਨਹੀਂ ਜਾਂਦਾ, ਬਾਣੀ ਨਹੀਂ ਪੜ੍ਹਦਾ, ਕਿਸੇ ਧਰਮ ਨੂੰ ਨਹੀਂ ਮੰਨਦਾ ਉਹ ਨਾਸਤਕ ਹੈ। ਨਹੀਂ, ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੇ ਉੱਥੇ ਨਾਸਤਕ ਦੀ ਜੋ ਪਰਿਭਾਸ਼ਾ ਦਿੱਤੀ ਹੈ, ਕਹਿੰਦੇ ਕੀਰਤਨ ਕਰਨਾ ਵੀ ਆਉਂਦਾ ਹੋਵੇ ਉਹਨੂੰ, ਕਥਾ ਵੀ ਆਉਂਦੀ ਹੋਵੇ, ਪਾਠ ਵੀ ਬੜਾ ਕਮਾਲ ਦਾ ਕਰਦਾ ਹੋਵੇ, ਗੁਰਦੁਆਰੇ ਵੀ ਰੋਜ਼ਾਨਾ ਆਉਂਦਾ ਹੋਵੇ, ਰੋਜ਼ ਬਾਣੀ ਪੜ੍ਹਦਾ ਹੋਵੇ, ਸ਼ਬਦ ਵੀ ਪੜ੍ਹਦਾ ਹੋਵੇ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਪੜ੍ਹਦਾ ਹੋਵੇ, ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹ ਪਾਈ, ਇਹ ਸ਼ਬਦਾਂ ਨੂੰ ਗਾਉਂਦਾ ਪੜ੍ਹਦਾ ਵਿਚਾਰਦਾ ਵੀ ਹੋਵੇ। ਅਤੇ ਗੁਰਦੇਵ ਜੀ ਕਹਿੰਦੇ ਫਿਰ ਵੀ ਆਪਣੇ ਅੰਮਾ ਜਾਏ ਭਰਾਵਾਂ ਨਾਲ ਨਫ਼ਰਤ ਈਰਖਾ ਪਾਲੇ, ਆਪਣੇ ਆਪ ਨੂੰ ਵੱਡਾ ਅਤੇ ਦੂਜਿਆਂ ਨੂੰ ਮਾੜਾ ਕਵੇ। ਮਹਾਰਾਜ ਕਹਿੰਦੇ ਉਹ ਬਾਣੀ ਪੜ੍ਹਨ ਵਿਚਾਰਨ ਵਾਲਾ ਵੀ ਨਾਸਤਕ ਹੋ ਸਕਦਾ ਹੈ, ਉਹ ਬਾਣੀ ਪੜ੍ਹਨ ਵਿਚਾਰਨ ਵਾਲਾ ਵੀ ਨਾਸਤਕ ਅਤੇ ਸਾਕਤ ਹੋ ਸਕਦਾ ਹੈ। ਹੁਣ ਗੁਰਬਾਣੀ ਨੇ ਬੜਾ ਪਿਆਰਾ ਫੈਸਲਾ ਦਿੱਤਾ, ਸਾਕਤ ਹਰ ਰਸ ਸਾਧ ਨਾ ਜਾਣਿਆ, ਸਾਕਤ ਨੂੰ ਹਰੀ ਦੇ ਰਸ ਦਾ ਸਵਾਦ ਨਹੀਂ ਆਉਂਦਾ, ਉਹਨੂੰ ਬਾਣੀ ਪੜ੍ਹਿਆ, ਬਾਣੀ ਦਾ ਕੀਰਤਨ ਸੁਣਿਆ, ਬਾਣੀ ਦੀ ਵਿਆਖਿਆ ਸੁਣਿਆ, ਉਹਨੂੰ ਰਸ ਨਹੀਂ ਆਉਂਦਾ। ਉਹਨੂੰ ਰਸ ਕਿਹ 'ਚ ਆਉਂਦਾ ਹੈ? ਸੰਸਾਰ ਦੀਆਂ ਥੋਥੀਆਂ ਗੱਲਾਂ 'ਚ, ਸੰਸਾਰ ਦੀਆਂ ਕੂੜ ਭਰੀਆਂ ਗੱਲਾਂ 'ਚ ਰਸ ਆਉਂਦਾ ਹੈ। ਉਹ 2, 4, 5, 6, 7 ਘੰਟੇ ਸੁਣ ਸਕਦਾ, ਕੰਨ ਨਹੀਂ ਥੱਕਣਗੇ, ਪਰ ਉਹ ਹਰੀ ਦੀ ਸਿਵ ਤੋਂ ਸਲਾਹ ਨਹੀਂ ਸੁਣ ਸਕਦਾ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ, ਕਿਉਂਕਿ ਅੰਦਰ ਹਉਮੈ ਦਾ ਕੰਡਾ ਹੈ, ਸੁਣੇਗਾ ਤੇ ਤਾਂ ਨਾ, ਜੇ ਅੰਦਰੋਂ ਹਉਮੈ ਦਾ ਕੰਡਾ ਪਾਸੇ ਕਰੇਗਾ ਤੇ ਸੁਣ ਸਕਦਾ ਹੀ ਉਹ ਹੈ ਜਿਹੜਾ ਆਪਣੇ ਅੰਦਰੋਂ ਹਉਮੈ ਨੂੰ ਨਿਵਾਰੇਗਾ, ਜਿਹੜਾ ਪਹਿਲੇ ਕਵੇ ਮੇਰਾ ਭਾਂਡਾ ਭਰਿਆ ਹੋਇਆ ਹੈ। ਕਹਿੰਦੇ ਕੋਈ ਮਨੁੱਖ ਕਿਸੇ ਉਸਤਾਦ ਕੋਲੋਂ ਗੁਰ ਲੈਣ ਗਿਆ, ਮੈਂ ਤੁਹਾਡੇ ਕੋਲੋਂ ਗੁਰ ਸਿੱਖਣਾ ਹੈ, ਮੈਂ ਤੁਹਾਡੇ ਕੋਲੋਂ ਕੁਝ ਨੁਕਤੇ ਸਿੱਖਣਾ ਆ, ਮੈਨੂੰ ਕਿੰਨਾ ਸਮਾਂ ਲੱਗੇਗਾ? ਉਹ ਕਹਿੰਦਾ ਪਹਿਲਾਂ ਕੁਝ ਆਉਂਦਾ ਹੈ? ਕਹਿੰਦਾ ਜੀ ਨਹੀਂ। ਕਿੰਨਾ ਸਮਾਂ ਲੱਗੇਗਾ? ਕਹਿੰਦਾ ਜੀ ਕਮ ਸੇ ਕਮ 2 ਸਾਲ ਵਿੱਚ ਤੂੰ ਟ੍ਰੇਨਡ ਹੋ ਜਾਏਗਾ, ਪੂਰਨ ਤੌਰ 'ਤੇ ਤੂੰ ਮੇਰੇ ਕੋਲੋਂ ਗੁਰ ਸਿੱਖ ਸਕਦਾ ਹੈ, ਵਧੀਆ ਇਨਸਾਨ ਬਣ ਸਕਦਾ ਹੈ, ਜੋ ਮੇਰੇ ਕੋਲ ਗੁਰ ਹੈ ਮੈਂ ਤੈਨੂੰ ਦੇ ਸਕਦਾ 2 ਸਾਲਾਂ 'ਚ। ਦੂਜਾ ਵਿਅਕਤੀ ਹੋਰ ਆ ਗਿਆ, ਉਹ ਕਹਿੰਦਾ ਜੀ ਮੈਂ ਵੀ ਸਿੱਖਣਾ, ਮੈਨੂੰ ਕਿੰਨਾ ਸਮਾਂ ਲੱਗੇਗਾ? ਉਸਤਾਦ ਨੇ ਪੁੱਛਿਆ, ਕਹਿੰਦੇ ਪਹਿਲਾਂ ਕੁਝ ਆਉਂਦਾ ਹੈ? ਕਹਿੰਦੇ ਹਾਂਜੀ ਆਉਂਦਾ ਹੈ। ਕਹਿੰਦੇ ਕਿੰਨਾ ਤਜਰਬਾ ਹੈ? ਕਹਿੰਦੇ 2 ਸਾਲ ਦਾ। ਕਹਿੰਦੇ ਤੈਨੂੰ 4 ਸਾਲ ਲੱਗਣਗੇ। ਉਹ ਕਹਿੰਦਾ ਕਮਾਲ ਹੋ ਗਈ, ਆਹ ਵਿਅਕਤੀ ਤੁਹਾਡੇ ਕੋਲ ਆਇਆ, ਉਹ ਕਹਿੰਦਾ ਮੈਨੂੰ ਆਉਂਦਾ ਕੁਝ ਨਹੀਂ, ਤੁਸੀਂ ਕਿਹਾ 2 ਸਾਲਾਂ 'ਚ ਸਿਖਾ ਦੇਵਾਂਗਾ, ਮੈਂ ਤੁਹਾਨੂੰ ਕਿਹਾ ਮੈਨੂੰ 2 ਸਾਲ ਦਾ ਮੇਰਾ ਤਜਰਬਾ ਹੈ, ਮੈਨੂੰ 2 ਸਾਲ ਦੀ ਮੇਰੀ ਪਹਿਲਾਂ ਪ੍ਰੈਕਟਿਸ ਹੈ, ਅਧਿਐਨ ਹੈ, ਤੁਸੀਂ ਮੈਨੂੰ ਕਹਿ ਰਹੇ ਹੋ ਕਿ ਤੈਨੂੰ 4 ਸਾਲ ਲੱਗਣਗੇ, ਕਿਉਂ? ਕਹਿੰਦੇ ਭਲਿਆ ਕਿਸੇ ਬਰਤਨ ਦੇ ਵਿੱਚ ਕੋਈ ਵਸਤੂ ਪਾਉਣੀ ਹੋਵੇ ਅਤੇ ਪਹਿਲਾਂ ਹੀ ਉਹਦੇ ਵਿੱਚ ਕੋਈ ਵਸਤੂ ਹੋਵੇ, ਮੰਨ ਲਓ ਆਪਾਂ ਕਿਸੇ ਬਰਤਨ ਦੇ ਵਿੱਚ ਦੁੱਧ ਪਾਉਣਾ, ਉਹਦੇ ਵਿੱਚ ਪਹਿਲਾਂ ਪਾਣੀ ਹੈ ਅਤੇ ਸਾਨੂੰ ਪਾਣੀ ਤਾਂ ਪਾਸੇ ਕਰਨਾ ਪਵੇਗਾ ਨਾ, ਫਿਰ ਹੀ ਦੁੱਧ ਪਾਉਣਾ ਪਵੇਗਾ ਨਾ, ਅਤੇ ਜੇ ਆਪਾਂ ਕਹਾਂਗੇ ਵੀ ਇਸੇ ਹੀ ਪਾਣੀ ਵਿੱਚ ਹੀ ਦੁੱਧ ਪਾ ਦਈਏ ਤਾਂ ਫਿਰ ਤਾਂ ਦੁੱਧ ਦੁੱਧ ਨਾ ਨਾ ਰਿਹਾ, ਉਹ ਤਾਂ ਪਾਣੀ ਬਣ ਜਾਏਗਾ। ਸਤਿਗੁਰ ਨੇ ਵੀ ਬਾਣੀ 'ਚ ਵਾਕ ਦਿੱਤਾ, ਵਸਤੂ ਅੰਦਰ ਵਸਤ ਸਮਾਵੈ, ਜੇ ਦੂਜੀ ਹੋਵੇ ਪਾਸ, ਪਾਸ ਮੈਨੂੰ ਲਾਂਭੇ ਕਰ ਦਿਓ, ਕਿਸੇ ਬਰਤਨ ਵਿੱਚ ਵਸਤੂ ਪਾਉਣ ਤੋਂ ਪਹਿਲਾਂ ਉਹਦੀ ਪਹਿਲੀ ਵਸਤੂ ਪਾਸੇ ਕਰਨੀ ਪਵੇਗੀ, ਪਹਿਲਾਂ ਉਹਨੂੰ ਖਾਲੀ ਕਰਨਾ ਪਵੇਗਾ। ਕਹਿੰਦੇ ਭਲਿਆ ਤੇਰੇ ਅੰਦਰ 2 ਸਾਲ ਦਾ ਪਹਿਲਾ ਤਜਰਬਾ, ਪਹਿਲਾਂ ਮੈਨੂੰ 2 ਸਾਲ ਤੇਰਾ ਪਹਿਲਾ ਤਜਰਬਾ ਪਾਸੇ ਕਰਨਾ ਪਵੇਗਾ, ਐਂ ਸਾਫ਼ ਕਰਨਾ ਪਵੇਗਾ, ਅਤੇ ਫਿਰ ਜਾ ਕੇ। ਹੁਣ ਪੁਰਾਣੇ ਸਮੇਂ 'ਚ ਪੱਟੀ ਹੁੰਦੀ ਸੀ ਨਾ, ਫੱਟੀ ਦੇ ਉੱਤੇ ਜਿਹੜੇ ਪੁਰਾਣੇ ਬਜ਼ੁਰਗ ਪੜ੍ਹੇ ਨੇ ਉਹਨਾਂ ਨੂੰ ਪਤਾ ਹੈ, ਹੁਣ ਉਹ ਸਕੂਲਾਂ 'ਚੋਂ ਚੀਜ਼ਾਂ ਗਾਇਬ ਹੋ ਗਈਆਂ, ਹੁਣ ਸਿਸਟਮ ਬਦਲ ਗਿਆ ਨਾ, ਤਰੀਕੇ ਬਦਲ ਗਏ ਪੜ੍ਹਾਈ ਦੇ। ਪੁਰਾਣੇ ਸਮੇਂ 'ਚ ਫੱਟੀ ਹੁੰਦੀ ਸੀ, ਘਰੋਂ ਬੱਚਿਆਂ ਨੇ ਪੋਚ ਕੇ ਖੜ੍ਹਨੀ ਅਤੇ ਉਹਦੇ ਉੱਤੇ ਉਹਨਾਂ ਨੇ ਉਸਤਾਦ ਨੇ ਅੱਖਰ ਪਾ ਦੇਣੇ, ਅਤੇ ਹੁਣ ਜੇ ਜਿਸ ਪੱਟੀ ਦੇ ਉੱਤੇ ਜਿਸ ਫੱਟੀ ਦੇ ਉੱਤੇ ਪਹਿਲਾਂ ਹੀ ਅੱਖਰ ਪਏ ਹੋਣ, ਉਸਤਾਦ ਲਿਖ ਸਕਦਾ ਹੈ? ਉਹਨੂੰ ਪਹਿਲਾਂ ਪਹਿਲੀ ਅੱਖਰ ਮਿਟਾਉਣੇ ਪੈਂਦੇ ਨੇ, ਪੋਚਣੀ ਪੈਂਦੀ ਹੈ, ਫਿਰ ਜਾ ਕੇ ਉਹਦੇ 'ਤੇ ਅੱਖਰ ਪੈਂਦੇ ਨੇ। ਬਿਲਕੁਲ ਸਤਿਗੁਰੂ ਜੀ ਕਹਿੰਦੇ ਪਹਿਲਾਂ ਇਸ ਤੇਰੀ ਸੋਚ ਦੀ ਪੱਟੀ ਦੇ ਉੱਤੇ, ਕਹਿਣ ਲੱਗੇ ਪਹਿਲਾਂ ਕਈ ਹੋਰ ਅਕਸ਼ਰ ਪਏ ਹੋਏ ਨੇ, ਬੜੇ ਰਸ ਟਿਕੇ ਹੋਏ ਨੇ, ਇਹਨਾਂ ਰਸਾਂ ਨੂੰ ਆਪਣੇ ਜੀਵਨ 'ਚੋਂ ਲਾਂਭੇ ਕਰ, ਤਾਂ ਜਾ ਕੇ ਤੈਨੂੰ ਸਤਿਗੁਰ ਦੀ ਬਾਣੀ ਦਾ ਰਸ ਆ ਸਕਦਾ ਹੈ। ਹੁਣ ਉਸ ਮਨੁੱਖ ਨੂੰ ਤਾਂ ਸ਼ਾਇਦ ਇਹ ਗੱਲ ਸਮਝ ਆ ਗਈ, ਕਦੀ ਸਤਿਗੁਰ ਦੀ ਬਾਣੀ ਪੜ੍ਹ ਕੇ ਵੇਖੋ। ਮਹਾਰਾਜ ਨੇ ਜੋ ਸਾਕਤ ਬੰਦੇ ਦੀ ਪਰਿਭਾਸ਼ਾ ਦੱਸੀ ਹੈ, ਉਹਨੂੰ ਰਸ ਕਿਉਂ ਨਹੀਂ ਆਉਂਦਾ? ਕਹਿੰਦੇ ਪਹਿਲਾਂ ਤੇਰੇ ਅੰਦਰ ਹੋਰ ਰਸ ਟਿਕੇ ਹੋਏ ਨੇ, ਸਾਕਤ ਹਰ ਰਸ ਸਾਧ ਨਾ ਜਾਣਿਆ, ਕਿਉਂ? ਕਿਉਂਕਿ ਪਹਿਲਾਂ ਇਸ ਰਸ ਤੋਂ ਪਹਿਲਾਂ ਤੇਰੇ ਅੰਦਰ ਕਈ ਹੋਰ ਰਸ ਟਿਕੇ ਹੋਏ ਨੇ। ਉਹ ਕਿਹੜੇ ਕਿਹੜੇ ਰਸ? ਸੋਇਨਾ ਰਸ, ਰੂਪਾ ਕਾਮਣ ਰਸ, ਪਰਮਲ ਕੀ ਵਾਸ ਰਸ, ਘੋੜੇ ਰਸ, ਸੇਜਾ ਮੰਦਰ ਰਸ, ਮੀਠਾ ਰਸ, ਮਾਸ। ਅਤੇ ਸਤਿਗੁਰੂ ਜੀ ਕਹਿਣ ਲੱਗੇ ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਕਹਿਣ ਲੱਗੇ ਇੰਨੇ ਰਸ ਆਪਣੇ ਜੀਵਨ 'ਚ ਟਿਕਾ ਕੇ ਬੈਠਾ, ਤੈਨੂੰ ਬਾਣੀ ਦਾ ਰਸ ਕਿੱਥੋਂ ਆ ਜਾਏਗਾ? ਹੁਣ ਧਿਆਨ ਦੇਣਾ, ਰਸ ਸੋਇਨਾ। ਸਤਿਗੁਰੂ ਜੀ ਸੋਨਾ ਪਾਉਣ ਦੀ ਮਨਾਹੀ ਥੋੜ੍ਹਾ ਕਰਦੇ ਨੇ, ਪਰ ਇਹਨੂੰ ਰਸ ਨਹੀਂ ਬਣਾਉਣਾ। ਜਦੋਂ ਰਸ ਬਣ ਜਾਂਦਾ ਇਹਨਾਂ, ਤਾਂ ਫਿਰ ਜਦੋਂ ਨਹੀਂ ਵੀ ਹੁੰਦਾ ਮਨੁੱਖ ਚੋਰੀ ਕਰਕੇ ਪਾਉਂਦਾ ਹੈ। ਹੁਣ ਕਿਸੇ ਦੀ ਤਾਂ ਹੈਸੀਅਤ ਹੈਗੀ ਹੈ, ਉਹ ਸੋਨੇ ਦਾ ਕੜਾ ਪਾ ਲਏਗਾ, ਸੋਨੇ ਦੀ ਮੁੰਦਰੀ ਪਾ ਲਏਗਾ, ਸੋਨੇ ਦੀ ਚੈਨੀ ਪਾ ਲਏਗਾ। ਅਤੇ ਜੇ ਉਹਨੂੰ ਉਹਨੇ ਰਸ ਬਣਾ ਲਿਆ, ਜਿੱਦਣ ਨਾ ਹੋਇਆ ਕੀ ਕਰੇਗਾ? ਚੋਰੀ ਕਰੇਗਾ, ਧੋਖਾਧੜੀ ਕਰੇਗਾ। ਜਦੋਂ ਰਸ ਬਣ ਗਿਆ, ਰਸ ਸੋਇਨਾ, ਰਸ ਰੂਪਾ ਚਾਂਦੀ। ਹੁਣ ਚਾਂਦੀ ਪਾਉਣ ਦਾ ਵੀ ਕਈਆਂ ਨੂੰ ਰਸ ਹੁੰਦਾ ਹੈ, ਚਾਂਦੀ ਦੀਆਂ ਮੁੰਦਰੀਆਂ ਪਾਉਣ ਦਾ ਰਸ ਹੁੰਦਾ ਹੈ। ਹੁਣ ਜਦੋਂ ਇਹ ਰਸ ਬਣ ਜਾਏ, ਹੈਗੀ ਹੈ ਤਾਂ ਪਾ। ਸਤਿਗੁਰੂ ਨੇ ਬਾਣੀ 'ਚ ਲਿਖਿਆ, ਮੈਂ ਤੈਨੂੰ ਗਰੀਬ ਥੋੜ੍ਹਾ ਵੇਖਣਾ ਚਾਹੁੰਦਾ, ਮੈਂ ਤਾਂ ਚਾਹੁੰਦਾ ਤੂੰ ਅਮੀਰ ਹੋਵੇਂ। ਮੋਤੀ ਤਾਂ ਮੰਦਰ ਊਸਰ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਪਰ ਯਾਦ ਰੱਖੀ ਮਤ ਦੇਖ ਭੁੱਲਾਂ, ਮਤਾਂ ਦੇਖ ਕੇ ਤੂੰ ਭੁੱਲ ਜਾਏ ਕਿਸ ਨੂੰ? ਅਕਾਲ ਪੁਰਖ ਨੂੰ, ਸੱਚ ਨੂੰ। ਤੈਨੂੰ ਇਨਸਾਨੀਅਤ ਹੀ ਨਾ ਚੇਤੇ ਰਹਿ ਜਾਏ, ਤੂੰ ਇਨਸਾਨੀਅਤ ਦੇ ਗੁਣਾਂ ਤੋਂ ਵਾਂਝਾ ਹੋ ਜਾਏ। ਕਹਿਣ ਲੱਗੇ ਇਹੋ ਜਿਹੇ ਘਰ ਨੂੰ ਕੀ ਕਰਨਾ, ਇਹੋ ਜਿਹੇ ਆਗੂਪੁਣੇ ਨੂੰ ਕੀ ਕਰਨਾ, ਇਹੋ ਜਿਹੇ ਮਾਇਕ ਪਦਾਰਥਾਂ ਨੂੰ ਕੀ ਕਰਨਾ? ਤੈਨੂੰ ਗੁਰੂ ਹੀ ਭੁੱਲ ਜਾਏ, ਗੁਰੂ ਦੀ ਬਾਣੀ ਭੁੱਲ ਜਾਏ, ਤੂੰ ਵਡੱਪਣ ਬਣ ਜਾਏ। ਕਈ ਵਾਰੀ ਮਨੁੱਖ ਸੋਚਦਾ ਹੈ, ਮਹਾਰਾਜ ਮੈਨੂੰ ਆਹ ਦੇ ਦੇ ਮੈਂ ਬਾਣੀ ਪੜ੍ਹਾਂਗਾ, ਮੈਨੂੰ ਆਹ ਦੇ ਦੇ ਮੈਂ ਬਾਣੀ ਪੜ੍ਹਾਂਗਾ। ਸਤਿਗੁਰੂ ਜੀ ਕਹਿੰਦੇ ਨਹੀਂ ਭਲਿਆ। ਕਦੀ ਵੇਖਣਾ, ਜੋ ਆਗੂ ਕਿਸਮ ਦੇ ਲੋਕ ਗੁਰੂ ਕੋਲ ਆਉਂਦੇ ਨੇ ਨਾ, ਉਹ ਕਹਿੰਦੇ ਮਹਾਰਾਜ ਮੈਨੂੰ ਆਹ ਲੀਡਰਸ਼ਿਪ ਮਿਲ ਜਾਏ, ਮੈਂ ਇਸ ਕਿਸਮ ਦਾ ਨੇਤਾ ਬਣ ਜਾਵਾਂ, ਨਹੀਂ ਫਿਰ ਮੈਂ ਤੇਰੇ ਕੋਲ ਆਣ ਕੇ ਵਿਆਹ ਕਰਾਂਗਾ, ਫਿਰ ਮੈਂ ਤੇਰੀ ਬਾਣੀ ਪੜ੍ਹਿਆ ਕਰਾਂਗਾ। ਸਤਿਗੁਰੂ ਜੀ ਕਹਿੰਦੇ ਫਿਰ ਤੇਰੇ ਕੋਲ ਵਕਤ ਕਿੱਥੇ? ਫਿਰ ਤਾਂ ਬੋਡੀਗਾਰਡ ਨਾਲ ਆਇਆ ਕਰਨੇ ਨੇ, ਤੇਰੀ ਚੈਕਿੰਗ ਹੋਇਆ ਕਰਨੀ ਹੈ, ਤੈਨੂੰ ਡਰ ਹੋਇਆ ਕਰਨਾ ਕਿ ਪਤਾ ਨਹੀਂ ਇੱਥੇ ਕਿਸੇ ਨੇ ਕੋਈ ਇਹੋ ਜਿਹਾ ਮੇਰੇ ਨੁਕਸਾਨ ਕਰਨ ਵਾਲੀ ਵਸਤੂ ਹੀ ਨਾ ਰੱਖ ਦਿੱਤੀ ਹੋਵੇ, ਫਿਰ ਕਿੱਥੇ? ਸਤਿਗੁਰ ਨੇ ਬਾਣੀ ਜੋ ਵਾਕ ਦਿੱਤੀ ਹੈ ਨਾ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਉਹਦਾ ਅਰਥ ਪੈਸਾ ਹੀ ਨਹੀਂ ਹੈ, ਵੀ ਜਿਹਦੇ ਕੋਲ ਜ਼ਿਆਦਾ ਪੈਸਾ ਹੁੰਦਾ ਉਹਨੂੰ ਜ਼ਿਆਦਾ ਚਿੰਤਾ ਹੁੰਦੀ ਹੈ। ਉੱਥੇ ਜਿਸ ਗ੍ਰਹਿ ਬਹੁਤ ਦਾ ਅਰਥ ਹੈ ਮਾਇਆ, ਮਾਇਆ ਦਾ ਅਰਥ ਕੇਵਲ ਪੈਸਾ ਨਹੀਂ ਹੈ, ਮਾਇਆ ਦਾ ਅਰਥ ਆ ਉਹ ਚੀਜ਼ ਜਿਹੜੀ ਤੈਨੂੰ ਸੱਚ ਨਾਲੋਂ ਤੋੜ ਦੇਵੇ। ਉਹ ਗੱਦੀ ਹੋ ਸਕਦੀ ਹੈ, ਉਹ ਧੀ ਹੋ ਸਕਦੀ ਹੈ, ਉਹ ਪੁੱਤਰ ਹੋ ਸਕਦਾ ਹੈ, ਉਹ ਦੁਕਾਨ ਹੋ ਸਕਦੀ ਹੈ, ਉਹ ਜ਼ਮੀਨ ਹੋ ਸਕਦੀ ਹੈ, ਉਹ ਚੰਗਾ ਘਰ ਹੋ ਸਕਦਾ ਹੈ, ਉਹ ਚੰਗੀ ਨੌਕਰੀ ਹੋ ਸਕਦੀ ਹੈ, ਜਿਹੜੀ ਚੀਜ਼। ਹੁਣ ਕਈ ਵਾਰੀ ਵੇਖਣਾ, ਮਨੁੱਖ ਨੂੰ ਨੌਕਰੀ ਨਹੀਂ ਮਿਲਦੀ, ਬਾਣੀ ਪੜ੍ਹਦਾ ਹੈ, ਗੁਰਦੁਆਰੇ ਜਾਂਦਾ ਹੈ, ਪਾਠ ਕਰਦਾ ਹੈ, ਰੋਜ਼ ਰੂਟੀਨ ਨਾਲ ਆਉਂਦਾ ਹੈ, ਚੰਗੀ ਨੌਕਰੀ ਮਿਲ ਗਈ, ਫਿਰ ਬਾਹਰੋਂ ਮੱਥਾ ਟੇਕ ਕੇ ਲੰਘ ਜਾਂਦਾ ਹੈ। ਹੁਣ ਇਹਦਾ ਅਰਥ ਇਹ ਹੋਇਆ ਵੀ ਜੇ ਨੌਕਰੀ ਮਿਲੀ ਸੀ, ਸਗੋਂ ਤੂੰ ਪਹਿਲਾਂ ਜੇ ਥੋੜ੍ਹਾ ਜਿਹਾ ਪਾਠ ਕਰਦਾ ਸੀ, ਇੱਕ ਅੰਕ ਦੇ ਰੋਜ਼ ਅਰਥ ਪੜ੍ਹਦਾ ਸੀ, ਅੱਜ ਦੋ ਪੜ੍ਹਿਆ ਸ਼ੁਰੂ ਕਰ, ਉਹ ਤੇਰੇ ਕੋਲ ਇੱਕ ਵੀ ਛੁੱਟ ਗਿਆ। ਜਿਹੜਾ ਥੋੜ੍ਹਾ ਬਹੁਤਾ ਪਾਠ ਕਰਦਾ ਸੀ ਉਹ ਵੀ ਗਿਆ। ਕਿਸੇ ਨੇ ਆਪਣੇ ਪੁੱਤਰ ਦਾ ਆਨੰਦ ਕਾਰਜ ਕਰਨਾ, ਰੋਜ਼ ਪਾਠ ਹੋ ਰਿਹਾ ਕਿ ਚੰਗੀ ਨੂੰਹ ਮਿਲ ਜਾਏ, ਚੰਗਾ ਘਰ ਮਿਲ ਜਾਏ ਸਾਡੇ ਪੁੱਤਰ ਨੂੰ, ਮਿਲ ਗਿਆ, ਪੁੱਤਰ ਦੀ ਮੰਗਣੀ ਹੋ ਗਈ, ਹੁਣ ਗੁਰਦੁਆਰਾ ਹੀ ਗਿਆ, ਬਾਣੀ ਪੜ੍ਹਨੀ ਗਈ, ਬਾਣੀ ਦਾ ਅਧਿਐਨ ਗਿਆ। ਫਿਰ ਇਹਦਾ ਅਰਥ ਇਹ ਨਾ ਹੋਇਆ ਕਿ ਸਾਡੇ ਵਾਸਤੇ ਜਿਸ ਵਿਅਕਤੀ ਦੇ ਕੋਲੋਂ ਗੁਰਦੁਆਰਾ ਖੁਸ਼ ਗਿਆ, ਬਾਣੀ ਦੀ ਵਿਚਾਰ ਖੁਸ਼ ਗਈ, ਇਹਦਾ ਵਾਸਤੇ ਅਰਥ ਇਹ ਹੋਇਆ ਪੁੱਤਰ ਮਾਇਆ ਬਣ ਗਿਆ, ਨੂੰਹ ਮਾਇਆ ਬਣ ਗਈ, ਘਰ ਮਾਇਆ ਬਣ ਗਈ, ਨੌਕਰੀ ਮਾਇਆ ਬਣ ਗਈ। ਹੁਣ ਕੋਈ ਮਨੁੱਖ ਪਹਿਲਾਂ ਗੁਰਦੁਆਰੇ ਆਉਂਦਾ ਹੋਵੇ, ਬਾਣੀ ਪੜ੍ਹਦਾ ਹੋਵੇ, ਜਦੋਂ ਦੀ ਲੀਡਰੀ ਮਿਲ ਗਈ ਹੈ, ਆਗੂ ਪੁਣਾ ਮਿਲ ਗਏ, ਹੁਣ ਤਾਂ ਮਾਰ ਆਉਂਦਾ ਵੀ ਹੈ ਕਿਸੇ ਭੋਗ 'ਤੇ। ਕਦੀ ਵੇਖਣਾ ਲੀਡਰ ਕਿਸਮ ਦੇ ਇਨਸਾਨ ਆਉਣਗੇ, ਮੱਥਾ ਟੇਕਣਗੇ, ਬਸ ਦੋ ਮਿੰਟ ਆਪਣੀਆਂ ਵਿਚਾਰਾਂ ਦੇਣਗੇ, ਉਹ ਜੀ ਅੱਗੇ ਜਾਣਾ, ਜਾਣਾ ਜੂਣਾ ਭਾਵੇਂ ਨਾ ਵੀ ਹੋਵੇ, ਅੱਗੇ ਜਾਣਾ ਜੀ, ਟਾਈਮ ਕਿੱਥੇ? ਉਹਨਾਂ ਕੋਲ ਦੋ ਸ਼ਬਦ ਸੁਣਨ ਦਾ, ਕੀਰਤਨ ਸੁਣਨ ਦਾ ਵਕਤ ਨਹੀਂ, 15 ਮਿੰਟ ਵਿਚਾਰ ਸੁਣਨ ਦਾ ਵਕਤ ਨਹੀਂ, ਜਪਜੀ ਸਾਹਿਬ ਦਾ ਪਾਠ ਕਰਨ ਦਾ ਵਕਤ ਨਹੀਂ। ਵਜ੍ਹਾ ਇਹ ਹੈ, ਖਿਲਾਰਾ ਇੰਨਾ ਖਿਲਾਰ ਬੈਠੇ ਨੇ, ਇੰਨਾ ਜ਼ਿਆਦਾ ਖਿਲਾਰਾ ਖਿਲਾਰਨ ਕਰਕੇ ਸੱਚ ਦੀ ਵਿਚਾਰ ਨਾ ਕਮਾ ਸਕਦੇ ਨੇ, ਨਾ ਸੱਚ ਦੀ ਵਿਚਾਰ ਨੂੰ ਸੁਣ ਸਕਦੇ ਨੇ। ਅਤੇ ਗੁਰਦੇਵ ਨੂੰ ਕਹਿਣਾ ਪੈਂਦਾ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਉਹ ਭਲਿਆ ਜਦੋਂ ਨਹੀਂ ਸੀ, ਚਿੰਤਾ ਤੋਂ ਮੁਕਤ ਸੈਂ, ਤੈਨੂੰ ਰੋਟੀ ਥੋੜ੍ਹਾ ਚੈੱਕ ਕਰਨੀ ਪੈਂਦੀ ਸੀ ਆਪਣੀ, ਜਿੱਥੋਂ ਮਰਜ਼ੀ ਪਾਣੀ ਪੀ ਲੈਂਦਾ ਸੈਂ, ਜਿੱਥੋਂ ਮਰਜ਼ੀ ਰੋਟੀ ਖਾ ਲੈਂਦਾ ਸੈਂ, ਹੁਣ ਤੈਨੂੰ ਇੰਨੀ ਵੀ ਆਜ਼ਾਦੀ ਨਹੀਂ ਹੈ ਕਿ ਖੁੱਲ੍ਹ ਕੇ ਕਿਤਿਓਂ ਪ੍ਰਸ਼ਾਦਾ ਛਕ ਲੈ, ਖੁੱਲ੍ਹ ਕੇ ਕਿਤਿਓਂ ਪਾਣੀ ਪੀ ਸਕੇ, ਤੂੰ ਗੁਲਾਮ ਹੋ ਗਏ। ਆਜ਼ਾਦੀ ਨਹੀਂ, ਇਹ ਬੰਧਨ ਨੇ, ਇਹਨਾਂ ਬੰਧਨਾਂ ਵਿੱਚ ਤੂੰ ਗੁਲਾਮ ਹੋਇਆ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੇ ਪ੍ਰਮੰਤਾ। ਹੁਣ ਜਿਹਨੂੰ ਨੌਕਰੀ ਨਹੀਂ ਮਿਲੀ ਉਹ ਭਰਕ ਰਿਹਾ ਹੈ ਮੈਨੂੰ ਮਿਲ ਜਾਏ, ਕਾਰੋਬਾਰ ਸੈੱਟ ਨਹੀਂ ਹੁੰਦਾ, ਕਹਿੰਦਾ ਕਾਰੋਬਾਰ ਸੈੱਟ ਹੋ ਜਾਏ ਮੇਰਾ। ਪਰ ਜਿੱਦਣ ਹੋ ਗਿਆ ਅਰਦਾਸਾਂ ਕਰਦੇ, ਮਹਾਰਾਜ ਮੈਨੂੰ ਕਾਰੋਬਾਰ ਦੇ ਦੇ, ਮੈਨੂੰ ਬਿਜ਼ਨਸ ਦੇ ਦੇ, ਚੰਗੀ ਨੌਕਰੀ ਦੇ ਦੇ, ਮੈਂ ਪਾਠ ਕਰਿਆ ਕਰਾਂਗਾ, ਗੁਰਦੁਆਰੇ ਆਇਆ ਕਰਾਂਗਾ, ਮਹਾਰਾਜ ਆਪਣੀ ਦਸਾਂ ਨਵਾਂ ਦੀ ਕਿਰਤ ਵਿੱਚੋਂ ਲੋੜਵੰਦਾਂ ਦੀ ਸੇਵਾ ਵੀ ਕਰਿਆ ਕਰਾਂਗਾ। ਨੌਕਰੀ ਮਿਲ ਗਈ, ਕਾਰੋਬਾਰ ਚੱਲ ਗਿਆ, ਹੁਣ ਕਿੱਥੇ ਗਿਆ ਦਸਵੰਧ, ਕਿੱਥੇ ਗਈ ਬਾਣੀ, ਕਿੱਥੇ ਗਿਆ ਧਰਮ, ਕਿੱਥੇ ਗਏ ਗੁਰੂ ਦੀ ਵਿਚਾਰ? ਕਿਉਂਕਿ ਜਿੰਨੀ ਮਾਇਕ ਪਦਾਰਥ ਵਧੇ ਨਾਲ ਨਾਲ ਚਿੰਤਾ ਵਧੀ, ਉਹਨੇ ਝੋਰੇ ਵਧੇ, ਉਹਨਿਆਂ ਝੋਰਿਆਂ ਨੇ ਮਨੁੱਖ ਨੂੰ ਸੱਚ ਨਾਲੋਂ ਤੋੜ ਕੇ ਰੱਖ ਦਿੱਤਾ। ਅਤੇ ਸਾਖਤ ਬੰਦੇ ਦੀ ਪਰਿਭਾਸ਼ਾ, ਉਮਰ ਗੁਜ਼ਰਦੀ ਜਾ ਰਹੀ ਹੈ ਪਰ ਸੱਚ ਦੀ ਵਿਚਾਰ ਜੀਵਨ ਦੇ ਵਿੱਚ ਲਾਗੂ ਨਹੀਂ ਹੋ ਰਹੀ। ਬੜਾ ਪਿਆਰਾ ਵਿਚਾਰ ਦਿੱਤਾ ਗੁਰਦੇਵ ਨੇ, ਕਹਿਣ ਲੱਗੇ ਜਦੋਂ ਰਸ ਬਣ ਜਾਏ ਜੀਵਨ, ਰਸ ਸੋਇਨਾ, ਰਸ ਰੂਪਾ ਚਾਂਦੀ ਕਾਮਣ। ਹੁਣ ਇਸਤਰੀ ਹੈ, ਇਸਤਰੀ ਤੋਂ ਬਿਨਾਂ ਸਮਾਜ ਨਹੀਂ ਚੱਲ ਸਕਦਾ, ਗ੍ਰਿਸਤੀ ਹਾਂ, ਸਾਡਾ ਜੀਵਨ ਵਿਕਾਸ ਵਿੱਚ ਹੋਇਆ ਹੈ ਮਾਤਾ ਪਿਤਾ ਦੇ ਸਹਿਯੋਗ ਦੇ ਨਾਲ, ਮਾਤਾ ਪਿਤਾ ਦਾ ਸੰਯੋਗ ਬਣਿਆ, ਫਿਰ ਜਾ ਕੇ ਇੱਕ ਸਰੀਰ ਉਤਪੰਨ ਹੋਇਆ ਹੈ। ਪਰ ਸਤਿਗੁਰੂ ਜੀ ਕਹਿੰਦੇ ਜਦੋਂ ਔਰਤ ਰਸ ਕਦੋਂ ਬਣਦੀ ਹੈ, ਜਦੋਂ ਵਿਆਹਤਾ ਹੋਵੇ ਮਨੁੱਖ, ਸੁਹਾਗਣ ਹੋਵੇ ਇਸਤਰੀ, ਤਾਂ ਫਿਰ ਵੀ ਪਰਾਇਆ ਰੂਪ ਤੱਕਣ ਦੀ ਵਾਦੀ ਨਾ ਜੀਵਨ 'ਚੋਂ ਜਾਏ, ਇਹ ਜੀਵਨ ਦਾ ਰਸ ਬਣ ਜਾਂਦਾ। ਕਈ ਵਾਰੀ ਵੇਖਿਆ ਨਾ ਮਨੁੱਖ ਝੁਰਦਾ ਸਾਰੀ ਜ਼ਿੰਦਗੀ। ਜਦੋਂ ਅਸੀਂ ਪੁਰਾਣਾ ਸਮਾਂ ਵੇਖਦੇ ਹਾਂ, ਪੁਰਾਣੇ ਸਮੇਂ 'ਚ ਲਾਗੀ ਰਿਸ਼ਤੇ ਕਰਕੇ ਆਉਂਦੇ ਸੀ, ਲਾਗੀ, ਜਿਹੜੇ ਬਜ਼ੁਰਗ ਬੈਠੇ ਉਹਨਾਂ ਨੂੰ ਪਤਾ ਹੋਏਗਾ, ਪੁਰਾਣੇ ਸਮੇਂ 'ਚ ਮਾਂ ਬਾਪ ਨੂੰ ਵੀ ਨਹੀਂ ਸੀ ਪਤਾ ਹੁੰਦਾ ਸਾਡੇ ਪੁੱਤਰ ਦਾ ਵਿਆਹ ਕਿੱਥੇ ਹੋਣਾ। ਪਿੰਡ ਦੇ ਲਾਗੀ ਨੇ ਦੂਰ ਪਿੰਡ ਜਾ ਕੇ ਕਿਸੇ ਦੀ ਬੇਟੀ ਪਸੰਦ ਕਰ ਆਉਣੀ, ਬੇਟਾ ਪਸੰਦ ਕਰ ਆਉਣਾ, ਲਾਗੀ 'ਤੇ ਇੰਨਾ ਮਾਣ ਹੁੰਦਾ ਸੀ ਪਿੰਡ ਦੇ, ਪਿੰਡ ਦੇ ਇੱਕ ਲਾਗੀ 'ਤੇ ਸੱਦਾ ਦੇਣ ਵਾਲੇ 'ਤੇ ਇੰਨਾ ਮਾਣ ਹੁੰਦਾ ਸੀ, ਇਹ ਸਾਡੀ ਧੀ ਸਾਡੇ ਪੁੱਤਰ ਦਾ ਰਿਸ਼ਤਾ ਗਲਤ ਜਗ੍ਹਾ ਨਹੀਂ ਕਰਕੇ ਆਏਗਾ। ਅੱਜ ਤੋਂ 50-60 ਸਾਲ ਪਿੱਛੇ ਚਲੇ ਜਾਈਏ, ਮਾਂ ਨੇ ਨਹੀਂ ਸੀ ਵੇਖਿਆ ਹੁੰਦਾ ਲੜਕਾ ਜਿਹਦੇ ਨਾਲ ਧੀ ਵਿਆਹਣੀ ਹੈ, ਪਿਤਾ ਨੇ ਨਹੀਂ ਸੀ ਵੇਖਿਆ ਹੁੰਦਾ, ਪਿੰਡ ਦਾ ਲਾਗੀ ਵੇਖ ਆਉਂਦਾ ਸੀ, ਬੜੇ ਘਰ ਸੌਖੇ ਲੰਘਦੇ ਸਨ, ਬੜਾ ਜੀਵਨ ਬਸਰ ਹੁੰਦਾ ਸੀ, ਨਾ ਲੜਕੀ ਨੇ ਲੜਕਾ ਵੇਖਿਆ ਹੁੰਦਾ ਸੀ, ਨਾ ਲੜਕੇ ਨੇ ਲੜਕੀ ਵੇਖੀ। ਸਮੇਂ ਨੇ ਕਰਵਟ ਬਦਲੀ, ਸਮਾਂ ਐਡਵਾਂਸ ਹੋਇਆ, ਅੱਗੇ ਆਏ, ਸਮਾਂ ਆਇਆ ਮਾਂ ਬਾਪ ਲੜਕਾ ਵੇਖਣ ਲੱਗੇ, ਲਾਗੀ ਤੋਂ ਪਾਸੇ ਹੋ ਗਏ, ਮਾਂ ਬਾਪ ਲੜਕਾ ਵੇਖ ਕੇ ਆਉਂਦੇ, ਮਾਂ ਬਾਪ ਲੜਕੀ ਵੇਖ ਕੇ ਆਉਂਦੇ, ਰਿਸ਼ਤੇ ਹੋ ਜਾਂਦੇ, ਫਿਰ ਵੀ ਲੜਕਾ ਲੜਕੀ ਆਪਣੇ ਇੱਕ ਦੂਜੇ ਨੂੰ ਨਹੀਂ ਸੀ ਵੇਖਦੇ। ਇਸ ਤੋਂ ਸਮਾਂ ਹੋਰ ਐਡਵਾਂਸ ਹੋਇਆ, ਹੁਣ ਮਾਂ ਬਾਪ ਤੋਂ ਅੱਗੇ ਦੀ ਗੱਲ ਹੋ ਗਈ, ਲੜਕੀ ਅਤੇ ਲੜਕਾ ਸਾਹਮਣੇ ਬੈਠ ਜਾਂਦੇ ਹਨ, ਕਰੋ ਪਸੰਦ ਜੀ, ਤੋਰ ਕੇ, ਮੈਂ ਤਾਂ ਕਈ ਰਿਸ਼ਤੇ ਵੇਖਦਾ ਤੋਰ ਕੇ ਵੇਂਹਦੇ ਨੇ, ਮੁੰਡੇ ਨੂੰ ਕਹਿੰਦੇ ਤੁਰ ਕੇ ਵਿਖਾ ਬਈ, ਕਮਾਲ ਦੀ ਗੱਲ ਹੈ, ਕੁੜੀ ਨੂੰ ਕਹਿੰਦੇ ਤੁਰ ਕੇ ਵਿਖਾ। ਇਹੋ ਜਿਹਾ ਰੁਝਾਨ ਬਣ ਗਿਆ, ਚਮੜੀ ਦੇ ਵਪਾਰੀ ਨੇ, ਗੁਣ ਨਹੀਂ ਵੇਖੇ ਜਾਂਦੇ। ਜਿੱਦਣ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਦਾ ਰਿਸ਼ਤਾ ਕੀਤਾ ਹੋਏਗਾ, ਤੋਰ ਕੇ ਨਹੀਂ ਵੇਖਿਆ ਹੋਏਗਾ, ਜੇਠੇ ਨੂੰ ਤੋਰ ਕੇ ਵਿਖਾ ਮੈਨੂੰ, ਤੁਰ ਕੇ ਵਿਖਾ ਮੈਨੂੰ, ਭਲਿਆ ਮੈਂ ਤੈਨੂੰ ਤੁਰ ਕੇ ਵੇਖਣਾ ਚਾਹੁੰਦਾ, ਤੀ ਕੀ ਤੇਰਾ ਬੈਂਕ ਬੈਲੈਂਸ ਹੈ। ਬਾਬੇ ਅਮਰਦਾਸ ਨੂੰ ਤਾਂ ਪਤਾ ਹੀ ਸੀ, ਘੂਣੀਆਂ ਦਾ ਟੋਕਰਾ ਸਿਰ 'ਤੇ ਲੈ ਕੇ ਆਇਆ ਸੀ, ਘੂਣੀਆਂ ਵੇਚਦਾ ਸੀ, ਨਾ ਮਾਂ ਦਾ ਪਿਤਾ ਸੀ, ਨਾ ਪਿਤਾ ਦਾ ਪਤਾ ਸੀ, ਤਾਇਆਂ ਚਾਚਿਆਂ ਨੇ ਕਹਿਤਾ ਆਪਣੀ ਕਮਾ ਅਤੇ ਆਪਣੀ ਖਾ। ਸਤਿਗੁਰ ਨੇ ਕੋਈ ਬੈਂਕ ਬੈਲੈਂਸ ਥੋੜ੍ਹਾ ਵੇਖਿਆ, ਕੋਈ ਨਿੱਜੀ ਜਾਇਦਾਦ ਥੋੜ੍ਹਾ ਵੇਖੀ, ਗੁਣਾਂ ਦੀ ਜਾਇਦਾਦ ਵੇਖੀ ਹੈ। ਅਸੀਂ ਰਿਸ਼ਤਾ ਕਰਨ ਲੱਗੇ ਹਾਂ, ਸਭ ਤੋਂ ਪਹਿਲਾਂ ਵੇਖਦੇ ਹਾਂ ਕਿੰਨੀ ਕਮਾਉਂਦਾ ਹੈ, ਕਿੰਨੀ। ਕਈ ਗੁਰਮੁਖ ਤਾਂ ਸ਼ਾਇਦ ਇਹ ਗੱਲ ਨਾ ਪੁੱਛਦੇ ਹੋਣ, ਕਈ ਤਾਂ ਇਹ ਵੀ ਪੁੱਛ ਲੈਂਦੇ ਨੇ, ਹਾਂਜੀ ਕਿੰਨੀ ਕਮਾ ਲੈਂਦਾ ਹੈ, ਇੰਨੀਆਂ ਉੱਤੋਂ ਕਿੰਨੇ ਕੁ ਆ ਜਾਂਦੇ ਨੇ, ਭਾਵੇਂ ਇੰਨੇ ਨਾ ਸਰਜੂ, ਬਸ 30,000, ਨਹੀਂ ਜੀ ਨਹੀਂ, ਉਹਦਾ 70,000 ਹੋ ਜਾਂਦਾ, 40 ਉੱਤੋਂ ਬਣ ਜਾਂਦੇ ਨੇ, 40,000 ਉੱਤੋਂ ਬਣ ਜਾਂਦਾ, ਕੰਮ ਬੜਾ ਸੈੱਟ ਹੈ। ਉਹ ਇਹ ਨਹੀਂ ਵੇਖਦੇ ਜਿਹੜਾ 40 ਪੁੱਛਿਆ ਨਾ ਤੁਸਾਂ, ਤੁਸੀਂ ਆਪਣਿਆਂ ਦੋਹਤੇ ਦੋਹਤੀਆਂ ਲਈ ਯਹਿਰ ਪੁੱਛਿਆ, ਇਹ ਯਹਿਰ ਤੁਹਾਡੇ ਦੋਹਤੇ ਦੋਹਤੀਆਂ ਤੱਕ ਪਹੁੰਚਣਾ। ਪਰ ਨਹੀਂ ਪਤਾ, ਸਮਾਜ ਦੀ ਦੌੜ ਹੈ, ਸਮਾਜ ਇਸ ਦੌੜ ਵਿੱਚ ਲੱਗਾ ਹੋਇਆ ਹੈ, ਸਮਾਜ ਇਸ ਦੌੜ ਵਿੱਚ ਭੱਜ ਰਿਹਾ ਹੈ, ਇਹ ਕਸਵੱਟੀ ਬਣ ਗਈ ਹੈ ਸਾਡੀ ਭਾਗਾਂ ਵਾਲੇ ਰਿਸ਼ਤੇ। ਖੈਰ ਇਸ ਤੋਂ ਅੱਗੇ ਜਾਈਏ, ਮੈਂ ਨਿਊਜ਼ੀਲੈਂਡ ਗਿਆ, ਉੱਥੇ ਮੈਂ ਇੱਕ ਦਿਨ ਸ਼ਾਮਾਂ ਨੂੰ ਇਸ ਵਿਸ਼ੇ ਵਿੱਚ ਗੱਲ ਕੀਤੀ, ਮੈਂ ਕਿਹਾ ਪੁਰਾਣੇ ਸਮੇਂ ਵਿੱਚ ਕਦੀ ਲਾਗੀ ਰਿਸ਼ਤੇ ਕਰਦੇ ਸੀ, ਕਦੀ ਮਾਂ ਬਾਪ ਰਿਸ਼ਤੇ ਕਰਦੇ ਸੀ, ਉਸ ਤੋਂ ਬਾਅਦ ਲੜਕੀ ਲੜਕਾ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪਏ, ਮਾਂ ਬਾਪ ਦੀ ਸਹਿਮਤੀ, ਹੁਣ ਚੌਥੀ ਸਟੇਜ ਇੱਕ ਹੋਰ ਆਈ ਹੈ, ਲਵ ਮੈਰਿਜ। ਉੱਥੇ ਮਾਂ ਬਾਪ ਦੀ ਸਹਿਮਤੀ ਕਈ ਵਾਰੀ ਨਹੀਂ ਹੁੰਦੀ, ਕਈ ਵਾਰ ਲੜਕੀ ਲੜਕੇ ਦੀ ਸਹਿਮਤੀ ਹੁੰਦੀ ਹੈ, ਕਮਾਲ ਦੀ ਗੱਲ ਹੈ। ਜਿੱਥੇ ਲਵ ਮੈਰਿਜ ਹੋ ਜਾਏ ਉੱਥੇ ਤਾਂ ਮੇਰੇ ਹਿਸਾਬ ਨਾਲ ਫਿਰ ਬਾਅਦ ਵਿੱਚ ਪਤੀ ਪਤਨੀ ਦੇ ਵਿੱਚ ਕੋਈ ਫਿਕਰ ਨਹੀਂ ਨਾ ਪੈਣੀ ਚਾਹੀਦੀ। ਜਿੱਥੇ ਮਾਂ ਬਾਪ ਨੇ ਪਸੰਦ ਕੀਤਾ ਉੱਥੇ ਪਤੀ ਪਤਨੀ ਦੀ ਨਹੀਂ ਬਣਦੀ, ਅਤੇ ਲੜਕਾ ਕਹਿ ਸਕਦਾ ਮਾਂ ਇਹ ਤਾਂ ਮੇਰਾ ਕਸੂਰ ਨਹੀਂ, ਤੁਸਾਂ ਪਸੰਦ ਕੀਤੀ ਸੀ। ਲੜਕੀ ਆਪਣੀ ਮਾਂ ਨੂੰ ਕਹਿ ਸਕਦੀ ਹੈ ਮੇਰਾ ਕੋਈ ਕਸੂਰ ਨਹੀਂ, ਲੜਕੇ ਨੂੰ ਤੁਸਾਂ ਪਸੰਦ ਕੀਤਾ ਸੀ। ਜਿੱਥੇ ਮਾਂ ਦੀ ਵੀ ਸਹਿਮਤੀ ਨਹੀਂ, ਪਿਤਾ ਦੀ ਵੀ ਸਹਿਮਤੀ ਨਹੀਂ, ਲੜਕੀ ਨੇ ਆਪਣੀ ਮਰਜ਼ੀ ਨਾਲ ਵਰ ਚੁਣਿਆ, ਲੜਕੇ ਨੇ ਆਪਣੀ ਮਰਜ਼ੀ ਨਾਲ ਲੜਕੀ ਦੀ ਚੋਣ ਕੀਤੀ ਹੈ, ਕੀ ਉਹ ਘਰ ਸਾਰੇ ਸੁਖੀ ਨੇ? ਕਦੀ ਲਵ ਮੈਰਿਜਾਂ ਨੂੰ ਧਿਆਨ ਨਾਲ ਤੱਕ ਕੇ ਵੇਖੋ। ਮੈਂ ਉੱਥੇ ਨਿਊਜ਼ੀਲੈਂਡ ਆਪਣੀਆਂ ਪੰਜਾਬ ਦੀਆਂ ਇਸ ਹਿੰਦੁਸਤਾਨ ਦੀਆਂ ਜਿਹੜੀਆਂ ਗਈਆਂ ਹੋਈਆਂ ਧੀਆਂ ਨੂੰ ਬੇਨਤੀ ਕੀਤੀ ਸੀ, ਤੁਸੀਂ ਲੜਕੀਆਂ ਇੱਥੇ ਆਈਆਂ ਜੇ ਇਕੱਲੀਆਂ ਇਕੱਲੀਆਂ ਲੜਕੇ ਪਸੰਦ ਕਰਕੇ ਆਪਣੇ ਘਰ ਵਸਾ ਲਓ ਗੀਆਂ, ਮਾਂ ਨੂੰ ਨਹੀਂ ਪਤਾ, ਪਿਤਾ ਨੂੰ ਨਹੀਂ ਪਤਾ। ਪਰ ਬਹੁਤ ਐਸੇ ਘਰ ਜਿਨ੍ਹਾਂ ਘਰਾਂ ਵਿੱਚੋਂ ਮੁੜ ਕੇ ਲਵ ਉੱਡ ਜਾਂਦਾ ਹੈ, ਇਕੱਲੀ ਮੈਰਿਜ ਰਹਿ ਜਾਂਦੀ ਹੈ, ਉਸ ਮੈਰਿਜ ਦੇ ਨਾਲ ਘਰ ਦੇ ਵਿੱਚ ਤਬਾਹੀ ਮੱਚ ਜਾਂਦੀ ਹੈ, ਫਿਰ ਤਲਾਕ ਹੁੰਦੇ ਨੇ, ਫਿਰ ਮਾਂ ਬਾਪ ਵੀ ਸਹਿਮਤ ਨਹੀਂ ਹੁੰਦੇ, ਕਹਿੰਦੇ ਪੁੱਤਰ ਸਾਡਾ ਕੋਈ ਕਸੂਰ ਨਹੀਂ, ਆਪਣੀ ਮਰਜ਼ੀ ਨਾਲ ਤੂੰ ਘਰੋਂ ਦੌੜ ਕੇ ਇਸ ਲੜਕੇ ਨਾਲ ਵਿਆਹ ਕੀਤਾ। ਇਹ ਤਬਾਹੀ ਮੱਚ ਕਿਉਂ ਰਹੀ ਹੈ? ਕਿਉਂਕਿ ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਇਹ ਤ੍ਰਿਸ਼ਨਾ। ਅਤੇ ਫਿਰ ਕਈ ਵਾਰੀ ਲਵ ਮੈਰਿਜ ਕਰਾਉਣ ਤੋਂ ਬਾਅਦ ਲੜਕੀ ਇੱਥੋਂ ਤੱਕ ਉਲਾਮਾ ਦਿੰਦੀ ਆ ਆਪਣੇ ਪਤੀ ਨੂੰ, ਮੈਂ ਉਦੋਂ ਅੰਨੀ ਹੋ ਗਈ ਤੇਰੇ ਪਿਆਰ 'ਚ, ਮੇਰਾ ਮਾਂ ਬਾਪ ਤੇਰੇ ਨਾਲੋਂ ਵਧੀਆ ਮੈਨੂੰ ਵਾਰ ਲੱਭ ਕੇ ਦਿੰਦਾ ਸੀ, ਉਹਦੀ ਫੈਕਟਰੀ ਆਪਣੀ, ਚੰਗਾ ਗੁਰਸਿੱਖ ਸੀ, ਚੰਗੇ ਘਰਾਣੇ ਨਾਲ ਸੰਬੰਧ ਰੱਖਦਾ ਸੀ, ਪਰ ਉਦੋਂ ਮੈਨੂੰ ਪਤਾ ਨਹੀਂ ਸੀ, ਉਦੋਂ ਤ੍ਰਿਸ਼ਨਾ। ਅਤੇ ਦੂਜੇ ਬੰਨੇ ਲੜਕਾ ਝੁਰ ਰਿਹਾ ਹੁੰਦਾ ਹੈ, ਤੇਰੇ ਨਾਲੋਂ ਵਧੀਆ ਲੜਕੀ ਦਾ ਮੈਨੂੰ ਰਿਸ਼ਤਾ ਆਉਂਦਾ ਸੀ, ਉਦੋਂ ਮੈਂ ਇਹ ਗੱਲ ਸੋਚ ਨਾ ਸਕਿਆ। ਤ੍ਰਿਸ਼ਨਾ ਜੀਵਨ ਦੇ ਵਿੱਚ ਬੁੱਝਦੀ ਨਹੀਂ, ਮਨੁੱਖ ਅੱਗੇ ਅੱਗੇ ਦੌੜਦਾ ਜਾ ਰਿਹਾ ਹੈ, ਜ਼ਿੰਦਗੀ ਦਾ ਸਕੂਨ ਗਵਾਚਦਾ ਹੈ, ਕਰਦਾ ਤਾਂ ਮਨੁੱਖ ਕੁਝ ਰਸ ਪ੍ਰਾਪਤ ਕਰ ਲਈ ਹੈ, ਪਰ ਦਾਤਾ ਜੀ ਕਹਿੰਦੇ ਰਸ ਬਣ ਗਿਆ ਜ਼ਿੰਦਗੀ ਦਾ, ਸੱਚ ਦੀ ਵਿਚਾਰ ਜ਼ਿੰਦਗੀ 'ਚ ਟਿਕ ਨਹੀਂ ਸਕੇਗੀ। ਇਸਤਰੀ, ਇੱਥੇ ਕਾਮਨ ਲਫ਼ਜ ਵਰਤਿਆ ਇਸਤਰੀ, ਹੁਣ ਇਸਤਰੀ ਤੋਂ ਬਿਨਾਂ ਤਾਂ ਘਰ ਨਹੀਂ ਚੱਲੇਗਾ। ਸਾਡੀ ਭੈਣ ਜਵਾਨ ਹੁੰਦੀ, ਅਸੀਂ ਆਪ ਵਰ ਲੱਭਦੇ ਹਾਂ, ਕਿਸੇ ਦੀ ਬੇਟੀ ਸਾਡੇ ਘਰ ਆਉਂਦੀ, ਅਸੀਂ ਆਪਣੀ ਧੀ ਜਵਾਨ ਕਰ ਕਿਸੇ ਘਰ ਤੋਰਦੇ ਹਾਂ, ਇਹ ਰਸ ਨਹੀਂ ਹੈ। ਰਸ ਕਦੋਂ ਬਣਦਾ ਹੈ? ਜਦੋਂ ਇੱਕ ਵਿਆਹਤਾ ਇਨਸਾਨ, ਇੱਕ ਸੁਹਾਗਣਾ ਔਰਤ ਆਪਣੇ ਪਤੀ 'ਤੇ ਸੰਤੁਸ਼ਟ ਨਾ ਹੋਵੇ, ਇੱਕ ਪਤੀ ਆਪਣੀ ਪਤਨੀ 'ਤੇ ਸੰਤੁਸ਼ਟ ਨਾ ਹੋਵੇ, ਪਰਾਏ ਥਾਂ ਚੱਖ ਮਾਰਨ ਦੀ ਆਦਤ ਪੈ ਜਾਏ, ਮੇਰੇ ਬਾਪੂ ਨਾਨਕ ਨੂੰ ਕਹਿਣਾ ਪੈਂਦਾ ਭਲਿਆ ਰਸ ਪਾਲ ਕੇ ਬੈਠਾ, ਜਪਜੀ ਸਾਹਿਬ ਦਾ ਰਸ ਕਿੱਥੇ ਟਿਕੇਗਾ, ਆਸਾ ਕੀ ਵਾਰ ਦਾ ਰਸ ਕਿੱਥੇ ਟਿਕੇਗਾ, ਕਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਰਸ ਟਿਕੇਗਾ। ਰਸ ਸੋਇਨਾ, ਰਸ ਰੂਪਾ, ਕਾਮਣ, ਰਸ ਪਰਮਲ, ਪਰਮਲ ਮੀਨਿੰਗ ਸੁਗੰਧੀ, ਸੁਗੰਧੀ ਲਾਉਣੀ ਮਾੜੀ ਨਹੀਂ। ਮਨੁੱਖ ਦੇ ਜੀਵਨ ਦੇ ਵਿੱਚੋਂ ਗੁਣਾਂ ਦੀ ਮਹਿਕ ਵੀ ਆਉਂਦੀ ਹੋਵੇ, ਇਹਦਾ ਸਰੀਰ ਵੀ ਮਹਿਕਾ ਮਾਰਦਾ ਹੋਵੇ, ਪਰ ਜਿੱਦਣ ਤੇਰੇ ਕੋਲ ਹੈਸੀਅਤ ਹੈ ਇਹ ਸੁਗੰਧੀ ਲਾਉਣ ਦੀ ਲਾ, ਪਰ ਜਿੱਦਣ ਹੈਸੀਅਤ ਨਾ ਹੋਵੇ, ਤੂੰ ਕਹਵੇਂ ਮੈਂ ਚੋਰੀ ਕਰਕੇ ਪਰਫਿਊਮ ਖਰੀਦਣਾ ਹੈ, ਚੋਰੀ ਕਰਕੇ ਅਤਰ ਖਰੀਦਣਾ ਹੈ, ਇਹ ਸੁਗੰਧੀਆਂ ਆਪਣੇ ਸਰੀਰ 'ਤੇ ਭਾਵੇਂ ਬੇਈਮਾਨੀ ਕਰਕੇ ਖਰੀਦ ਕੇ ਲਿਆਵਾਂ, ਕਹਿਣ ਲੱਗੇ ਫਿਰ ਰਸ ਬਣ ਗਿਆ। ਰਸ ਪਰਮਲ ਕੀ ਵਾਸ, ਰਸ ਘੋੜੇ, ਹੁਣ ਅੱਜ ਤਾਂ ਘੋੜੇ ਨਹੀਂ ਹੈ, ਅੱਜ ਤਾਂ ਗੱਡੀਆਂ ਨੇ। ਜੇ ਤਾਂ ਤੇਰੇ ਕੋਲ ਹੈਸੀਅਤ ਹੈ, ਤੇਰੇ ਘਰ ਦਾ ਬਜਟ ਸਾਹ ਦਿੰਦਾ ਹੈ, ਵਧੀਆ ਗੱਡੀ ਰੱਖ, ਤੂੰ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਲਿਜਾਣ ਦਾ ਸੁੱਖ ਦੇ, ਪਰ ਜੇ ਜੇਬ ਸਾਥ ਨਹੀਂ ਦਿੰਦੀ, ਘਰ ਦਾ ਬਜਟ ਸਾਥ ਨਹੀਂ ਦਿੰਦਾ, ਤੂੰ ਕਿਵੇਂ ਬੇਈਮਾਨੀ ਕਰਕੇ, ਠੱਗੀ ਮਾਰ ਕੇ, ਆਪਣੀ ਤਨਖਾਹ ਤੋਂ ਉੱਪਰੋਂ ਕਿਸੇ ਤਰੀਕੇ ਨਾਲ ਦੋ ਨੰਬਰ ਦੀ ਕਮਾਈ ਕਰਕੇ ਲਵਾਂ? ਫਿਰ ਰਸ ਬਣਾ ਲਿਆ ਤੂੰ ਘੋੜੇ ਨੂੰ, ਫਿਰ ਤੂੰ ਗੱਡੀਆਂ ਨੂੰ ਰਸ ਬਣਾ ਲਿਆ। ਰਸ ਘੋੜੇ, ਰਸ ਸੇਜਾ ਮੰਦਰ, ਕਹਿਣ ਲੱਗੇ ਸੇਜਾ ਵੀ ਕਈ ਵਾਰੀ ਮਨੁੱਖ ਨੂੰ ਐਸਾ ਸਮਾਂ ਵੀ ਜ਼ਿੰਦਗੀ 'ਚ ਆਉਂਦਾ ਹੈ, ਮਨੁੱਖ ਸਧਾਰਨ ਜਿਹੇ ਕੱਪੜੇ 'ਤੇ ਸੌਂ ਜਾਂਦਾ ਹੈ, ਪਰ ਜੇ ਤਾਂ ਤੇਰੇ ਕੋਲ ਪੈਸਾ ਹੈ, ਚੰਗੇ ਗੱਦੇ ਹੋਣ, ਚੰਗੇ ਗਲੀਚੇ ਵਿਛੇ ਹੋਣ, ਚੰਗੇ ਮੈਟ ਹੋਣ, ਚੰਗਾ ਤੇਰੇ ਘਰ ਦਾ ਰਹਿਣ ਸਹਿਣ ਠਾਠ ਬਾਠ ਬਾਦਸ਼ਾਹ ਦੀ ਤਰ੍ਹਾਂ ਰਹਿੰਦਾ ਹੋਵੇਂ, ਜੇ ਤਾਂ ਹੈ, ਜੇ ਨਹੀਂ ਹੈ ਤਾਂ ਕਿਵੇਂ ਕਿਸੇ ਤਰੀਕੇ ਨਾਲ ਬੇਈਮਾਨੀ ਕਰਕੇ ਕਿਸੇ ਦਾ ਘਰ ਵੇਖ ਕੇ, ਜਿਹੜੀ ਗੱਲ ਬਾਬਾ ਫਰੀਦ ਜੀ ਨੇ ਕਹੀ ਹੈ ਨਾ ਵੀ ਰੁੱਖੀ ਸੁੱਖੀ ਖਾਏ ਕਹਿ, ਇੱਥੇ ਰੁੱਖੀ ਸੁੱਖੀ ਦਾ ਅਰਥ ਹੈ ਜੋ ਤੇਰੀ ਆਪਣੀ ਮਿਹਨਤ ਹੈ, ਜਿਹੜੀ ਤੇਰੀ ਆਪਣੀ ਕਿਰਤ ਹੈ। ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ, ਪਰਾਈ ਚੋਪੜੀ, ਮਨੁੱਖ ਦੇ ਅੰਦਰੋਂ ਸਕੂਨ ਉਦੋਂ ਗਵਾਚਦਾ ਜਦੋਂ ਦੂਜੇ ਦੀ ਪਰਾਈ ਚੋਪੜੀ ਵੇਖ ਕੇ, ਉਹਨਾਂ ਨੂੰ ਰਹਿੰਦਿਆਂ ਵੇਖਦਾ ਹੈ, ਉਹਨਾਂ ਦਾ ਵੱਡਾ ਘਰ ਵੇਖਦਾ ਹੈ, ਉਹਨਾਂ ਦੀ ਵੱਡੀ ਗੱਡੀ ਵੇਖਦਾ ਹੈ, ਉਹਨਾਂ ਦੇ ਬੱਚੇ ਵੱਡੇ ਵੱਡੇ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹਦੇ ਵੇਖਦਾ ਹੈ, ਅਤੇ ਮਨੁੱਖ ਸੋਚਦਾ ਮੈਂ ਵੀ ਇਹੋ ਕੁਝ ਕਰਨਾ, ਉਹਦੇ ਵਾਸਤੇ ਭਾਵੇਂ ਮੈਨੂੰ ਕੋਈ ਵਾਲ ਕਰਨਾ ਪਵੇ, ਛਲ ਕਰਨਾ ਪਵੇ, ਬੇਈਮਾਨੀ ਕਰਨੀ ਪਵੇ, ਚੋਰੀ ਕਰਨੀ ਪਵੇ, ਧੋਖਾ ਧੜੀ ਕਰਨੀ ਪਵੇ, ਮੈਂ ਹਰ ਇੱਕ ਕਦਮ ਆਪਣੀ ਔਲਾਦ ਲਈ ਪੁੱਟਣ ਨੂੰ ਤਿਆਰ ਹਾਂ, ਮੈਂ ਕਰਾਂਗਾ, ਪਹੁੰਚਾਂਗਾ ਉੱਥੇ। ਹੁਣ ਸਤਿਗੁਰੂ ਜੀ ਨੇ ਜੋ ਵਿਚਾਰ ਬਖਸ਼ਿਸ਼ ਕੀਤੇ ਨੇ ਬੜੇ ਪਿਆਰੇ ਨੇ। ਬਾਬਾ ਫਰੀਦ ਜੀ ਕਹਿੰਦੇ ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ, ਜੀ ਤਰਸਦਾ ਹੈ, ਮਨੁੱਖ ਆਪਣੀ ਰੋਟੀ ਖਾ ਕੇ ਨਹੀਂ ਤਰਸਦਾ, ਦੂਜੇ ਦਾ ਧਨ ਵੇਖਦਾ, ਦੂਜੇ ਦਾ ਬੈਂਕ ਬੈਲੈਂਸ ਵੇਖਦਾ, ਦੂਜੇ ਦੇ ਘਰ ਦੇ ਪਕਵਾਨ ਵੇਖਦਾ, ਉਦੋਂ ਮਨ ਲਲਚਾਉਂਦਾ ਹੈ। ਅਤੇ ਨਾਲ ਵਿਚਾਰ ਬੜੇ ਪਿਆਰੇ ਦਿੱਤੇ ਨੇ, ਭਲਿਆ ਜਿਨ੍ਹਾਂ ਖਾਧੀ ਚੋਪੜੀ, ਜਿਹੜੇ ਦੋ ਨੰਬਰ ਦੀਆਂ ਖਾਂਦੇ ਨੇ, ਬੇਈਮਾਨੀਆਂ ਦੀਆਂ ਖਾਂਦੇ ਨੇ, ਘਣੇ ਸਹਿਣਗੇ ਦੁੱਖ, ਦੁੱਖ ਵੀ ਤਾਂ ਘਣੇ ਉਹਨਾਂ ਨੂੰ ਸਹਿਣੇ ਪੈਣੇ ਨੇ। ਹੋ ਸਕਦਾ ਜੋ ਅੰਮ੍ਰਿਤ ਤੁਸੀਂ ਕਸਵੱਟੀ ਵੇਖੋ, ਭਾਈ ਲਾਲੋ ਸਧਾਰਨ ਰੋਟੀ ਖਾ ਰਿਹਾ, ਮਲਕ ਭਾਗੋ ਦੇ ਘਰ ਮਾਲ ਪੂੜੇ ਬਣੇ ਨੇ, ਖੀਰਾਂ ਬਣੀਆਂ ਨੇ, ਚੰਗੇ ਚੰਗੇ ਪਕਵਾਨ ਤਿਆਰ ਹੋਏ ਨੇ, ਅਤੇ ਭਾਈ ਲਾਲੋ ਦੇ ਘਰ ਸਧਾਰਨ ਪ੍ਰਸ਼ਾਦਾ ਹੈ। ਪਰ ਜੋ ਰਸ ਭਾਈ ਲਾਲੋ ਦੇ ਘਰ ਹੈ, ਜੋ ਸਕੂਨ ਭਾਈ ਲਾਲੋ ਦੇ ਘਰ ਹੈ, ਉਹ ਮਲਕ ਭਾਗੋ ਘਰ ਹੈ ਨਹੀਂ। ਫਿਰ ਭਾਈ ਲਾਲੋ ਨੇ ਕੋਈ ਪਿੱਤਰ ਭੋਜਨ ਨਹੀਂ ਕੀਤਾ ਵੀ ਵੱਡੇ ਵੱਡੇ ਮਹਾਤਮਾ ਨੂੰ ਕਿਹਾ ਵੇ ਮੇਰੇ ਘਰ ਆਓ, ਮੇਰੇ ਘਰ ਨੂੰ ਪਵਿੱਤਰ ਕਰੋ। ਮਾਲਕ ਨੂੰ ਪਤਾ ਜਿੱਥੇ ਕਮਾਈ ਨੇਕ ਹੋਵੇ ਉਹ ਘਰ ਪਵਿੱਤਰ ਹੀ ਹੁੰਦਾ, ਉੱਥੇ ਕਿਸੇ ਮਹਾਤਮਾ ਦੀ ਲੋੜ ਨਹੀਂ। ਅਤੇ ਜਿੱਥੇ ਪਾਪ ਦੀ ਕਮਾਈ ਹੋਵੇ ਨਾ, ਉਹ ਕਹਿੰਦੇ ਆਓ ਜੀ ਮਹਾਤਮਾ ਜੀ ਚਰਨ ਪਾਓ ਸਾਡੇ ਘਰ। ਉਹਨਾਂ ਨੂੰ ਆਪਣੇ 'ਤੇ ਯਕੀਨ ਨਹੀਂ ਨਾ ਹੁੰਦਾ ਵੀ ਆਓ ਮਹਾਤਮਾ ਜੀ ਤੁਹਾਡੇ ਚਰਨ ਪਿਆਂ ਹੀ ਸਾਡਾ ਘਰ ਪਵਿੱਤਰ ਹੋਣਾ ਹੈ। ਲਾਲੋ ਨੇ ਗੁਰੂ ਨਾਨਕ ਸਾਹਿਬ ਨੂੰ ਸੱਦਾ ਨਹੀਂ ਸੀ ਦਿੱਤਾ, ਲਾਲੋ ਦੀ ਕਮਾਈ ਖਿੱਚ ਕੇ ਲੈ ਆਈ, ਗੁਰੂ ਨਾਨਕ ਸਾਹਿਬ ਨੂੰ ਖਿੱਚ ਕੇ ਲੈ ਆਈ। ਗੁਰੂ ਨਾਨਕ ਇਤਿਹਾਸ ਗਵਾਹ ਹੈ, ਤੁਸੀਂ ਕਈ ਵਾਰੀ ਸਾਖੀ ਸੁਣੀ ਹੋਏਗੀ, ਲਾਲੋ ਨੇ ਆਪਣਾ ਦਰਵਾਜ਼ਾ ਖੋਲ੍ਹ ਕੇ ਬਾਹਰੋਂ ਆਵਾਜ਼ 'ਤੇ ਨਹੀਂ ਸੀ ਦਿੱਤੀ ਮਹਾਰਾਜ ਮੇਰੇ ਘਰ ਆਓ। ਮਹਾਰਾਜ ਗਏ ਦਰਵਾਜ਼ਾ ਖੋਲ੍ਹ ਲਾਲੋ, ਭਾਈ ਲਾਲੋ ਦਰਵਾਜ਼ਾ ਖੋਲ੍ਹ, ਉਹਦੇ 'ਤੇ ਪੈਰਾਂ ਤੋਂ ਲੈ ਕੇ ਸਿਰ ਤੱਕ ਹਿੱਲ ਗਿਆ ਹੋਣਾ। ਮੈਨੂੰ ਕਿਸੇ ਨੇ ਭਾਈ ਕਿਹਾ, ਮੇਰੇ ਤੋਂ ਨਫ਼ਰਤ ਕਰਦੇ ਨੇ, ਮੈਨੂੰ ਕਹਿੰਦੇ ਤੇ ਸ਼ੂਦਰ, ਇਹਦਾ ਪਰਛਾਵਾਂ ਪੈ ਗਿਆ, ਸਾਡਾ ਜੀਵਨ ਭ੍ਰਿਸ਼ਟ ਹੋ ਜਾਏਗਾ। ਮੈਨੂੰ ਕਿਸੇ ਨੇ ਭਾਈ ਕਹਿ ਦਿੱਤਾ, ਮੈਨੂੰ ਕਿਸੇ ਨੇ ਭਰਾ ਕਹਿ ਦਿੱਤਾ, ਕੌਣ ਹੋ ਤੁਸੀਂ? ਉਹ ਭਲਿਆ ਦਰਵਾਜ਼ਾ ਤਾਂ ਖੋਲ੍ਹ, ਕਿੱਦਾਂ ਦਾ ਸਮਾਂ ਹੋਏਗਾ, ਕਿੱਦਾਂ ਦਾ ਮਾਹੌਲ ਹੋਏਗਾ ਜਦੋਂ ਲਾਲੋ ਨੇ ਦਰਵਾਜ਼ਾ ਖੋਲ੍ਹਿਆ ਹੋਏਗਾ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਲਾਲੋ ਦੇ ਘਰ ਪਧਾਰੇ ਹੋਣਗੇ, ਵਿਚਾਰ ਹੋਈ ਹੋਏਗੀ। ਅਤੇ ਦੂਜੇ ਬੰਨੇ ਉਸੇ ਐਮਨਾਬਾਦ ਦੀ ਧਰਤੀ 'ਤੇ ਉਸੇ ਸ਼ਹਿਰ ਵਿੱਚ ਮਲਕ ਭਾਗੋ ਆਪਣੇ ਘਰ ਕਈ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਬੈਠਾ ਹੈ। ਉਹਨੂੰ ਪਤਾ ਲੱਗਾ ਵੀ ਇਸ ਸ਼ਹਿਰ ਦੇ ਵਿੱਚ ਗੁਰੂ ਨਾਨਕ ਪਿਤਾ ਮਹਾਰਾਜ ਆਏ ਨੇ, ਸੁਨੇਹਾ ਭੇਜਿਆ, ਇੱਕ ਨਹੀਂ, ਦੋ ਨਹੀਂ, ਤਿੰਨ, ਚਾਰ, ਪੰਜ ਵਾਰੀ ਸੁਨੇਹੇ ਭੇਜੇ, ਮਹਾਰਾਜ ਨਹੀਂ ਗਏ। ਹੁਣ ਇੱਥੋਂ ਗੱਲ ਸਮਝ ਲੈਣੀ ਚਾਹੀਦੀ ਹੈ, ਭਲਿਆ ਕਮਾਈ ਨੇ ਕਰ ਲੈ, ਰੱਬ ਜੀ ਗੁਰੂ ਜੀ ਤੇਰੇ ਘਰ ਆਪ ਚੱਲ ਕੇ ਜਾਣਗੇ। ਕਮਾਈ ਨੇਕ ਨਹੀਂ, ਤਰਲੇ ਮਾਰਦਾ ਰਵੇਂਗਾ, ਨਹੀਂ ਲੱਭਣਗੇ। ਕਬੀਰ, ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਕਹਿਣ ਲੱਗੇ ਆਪਣੇ ਮਨ ਨੂੰ ਇੰਨਾ ਪਾਕ ਅਤੇ ਪਵਿੱਤਰ ਕਰ ਲਿਆ ਜਿਵੇਂ ਗੰਗਾ ਦਾ ਪਾਣੀ ਪਵਿੱਤਰ ਮੰਨਿਆ ਜਾਂਦਾ ਹੈ। ਕਿਸੇ ਸਮੇਂ ਲੋਕ ਗੰਗਾ 'ਤੇ ਇਸ਼ਨਾਨ ਕਰਨ ਜਾਂਦੇ ਸੀ ਨਾ, ਗੰਗਾ 'ਤੇ ਨਹਾਤੇ ਆ, ਪਾਪ ਲੈਂਦੇ ਨੇ। ਸਤਿਗੁਰੂ ਜੀ ਕਹਿੰਦੇ ਤੇਰੇ ਵਾਸਤੇ ਤੇਰਾ ਮਨ ਗੰਗਾ ਹੈ, ਤੇਰੇ ਵਾਸਤੇ ਹੱਜ, ਕਾਬਾ, ਮੱਕਾ, ਇਹ ਤੇਰਾ ਮਨ ਹੀ ਹੈ, ਜਿਹਨੂੰ ਸਾਫ਼ ਕਰ ਲਏਗਾ ਇਹ ਕਿਸੇ ਮੱਕੇ ਨਾਲੋਂ ਘੱਟ ਨਹੀਂ, ਕਿਸੇ ਗੰਗਾ ਨਾਲੋਂ ਘੱਟ ਨਹੀਂ। ਕਬੀਰ, ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਹਿੰਦੇ ਮਨ ਪਵਿੱਤਰ ਕਰ, ਮਨ ਵਿੱਚੋਂ ਵਲ, ਛਲ, ਫਰੇਬ, ਠੱਗੀ, ਬੇਈਮਾਨੀ ਬਾਹਰ ਕੱਢ। ਕਹਿਣ ਲੱਗੇ ਮਨ ਪਵਿੱਤਰ ਹੋ ਗਿਆ, ਮਨ ਪਾਕ ਹੋ ਗਿਆ, ਮਨ ਸਾਫ਼ ਹੋ ਗਿਆ, ਰੱਬ ਜੀ ਤਾਂ ਆਪ ਆਵਾਜ਼ ਮਾਰਨਗੇ, ਆਪ ਗੱਲ ਵਕੜੀ 'ਚ ਲੈਣਗੇ। ਜਿਹੜੇ ਬੱਚੇ ਘਰ ਨੇ ਕਮਾਈ ਕਰਦੇ ਨੇ ਨਾ, ਜਿਨ੍ਹਾਂ ਬੱਚਿਆਂ ਦੇ ਵਿੱਚ ਮਾਂ ਬਾਪ ਪ੍ਰਤੀ ਕਪਟ ਨਾ ਹੋਵੇ, ਫਰੇਬ ਨਾ ਹੋਵੇ, ਅਤੇ ਪਿਤਾ ਆਪ ਕਈ ਵਾਰੀ ਬੱਚੇ ਗਿਫਟ ਮੰਗਦੇ ਵੀ ਨਹੀਂ, ਬੱਚੇ ਕੱਪੜੇ ਮੰਗਦੇ ਵੀ ਨਹੀਂ, ਮਾਂ ਬਾਪ ਫਿਰ ਵੀ ਲਿਆ ਕੇ ਦਿੰਦੇ ਨੇ ਕਿ ਜੋ ਅਸੀਂ ਆਪਣੇ ਬੱਚਿਆਂ ਤੋਂ ਉਮੀਦ ਲਾਈ ਸੀ ਉਹ ਤੋਂ ਵੱਧ ਕੇ ਸਾਡੇ ਬੱਚੇ ਖਰੇ ਉਤਰੇ ਨੇ। ਅਤੇ ਜਿਨ੍ਹਾਂ ਦੇ ਬੱਚੇ ਬੇਈਮਾਨ ਹੋ ਜਾਂਦੇ ਨੇ, ਉਹ ਤਰਲੇ ਮਾਰਦੇ ਰਹਿੰਦੇ ਨੇ, ਮਾਂ ਬਾਪ ਨਹੀਂ ਲਿਆ ਕੇ ਦਿੰਦੇ, ਉਹ ਤਾਂ ਸਗੋਂ ਬੇਦਖਲ ਕਰ ਦਿੰਦੇ ਨੇ, ਉਹ ਤਾਂ ਅਖਬਾਰਾਂ 'ਚ ਨੋਟਸ ਦਿੰਦੇ ਨੇ, ਮੇਰਾ ਇਕਲੌਤਾ ਪੁੱਤਰ ਮੈਂ ਉਸ ਨੂੰ ਆਪਣੀ ਚੱਲ ਅਤੇ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ, ਉਸਦੇ ਲੈਣ ਦੇਣ ਦਾ ਜ਼ਿੰਮੇਵਾਰ ਉਹ ਖੁਦ ਆਪ ਹੈ। ਕਮਾਲ ਦੀ ਗੱਲ ਹੈ, ਪਤਨੀ ਵੀ ਸਹਿਮਤ ਹੋ ਗਈ ਜਿਸ ਨੇ 9 ਮਹੀਨੇ ਕੁੱਖ 'ਚ ਰੱਖਿਆ ਸੀ। ਕਸੂਰ ਮਾਂ ਬਾਪ ਦਾ ਨਹੀਂ, ਕਿਤੇ ਬੱਚੇ ਕੋਲੋਂ ਕੋਈ ਗੁਨਾਹ ਹੋਇਆ, ਕਿਤੇ ਬੱਚੇ ਨੇ ਆਪਣੇ ਮਨ ਵਿੱਚ ਮੈਲ ਲੈ ਆਉਂਦੀ ਹੈ, ਬਿਲਕੁਲ ਗੱਲ ਸਾਫ਼ ਹੈ। ਇਤਿਹਾਸ ਨਾਲ ਨਾਲ ਗੁਰਬਾਣੀ ਦੀ ਵਿਆਖਿਆ ਕਰ ਰਿਹਾ ਕਿ ਗੁਰੂ ਨਾਨਕ ਪਾਤਸ਼ਾਹ ਲਾਲੋ ਦੇ ਘਰ ਪਹੁੰਚੇ ਨੇ, ਲਾਲੋ ਨੇ ਸੁਨੇਹਾ ਨਹੀਂ ਭੇਜਿਆ, ਮਾਲਕ ਆਪ ਚੱਲ ਕੇ ਗਏ ਨੇ, ਉਹ ਤੇਰੀ ਕਮਾਈ ਮੈਨੂੰ ਪਵਿੱਤਰ ਖਿੱਚ ਕੇ ਲੈ ਆਈ, ਤੇਰੇ ਮਨ ਦੀ ਨਿਰਮਲਤਾ ਮੈਨੂੰ ਆਪ ਖਿੱਚ ਕੇ ਲੈ ਆਈ। ਮਲਕ ਭਾਗੋ ਨੇ ਸੁਨੇਹੇ ਭੇਜੇ, ਅਖੀਰ ਗੁਰੂ ਨਾਨਕ ਪਾਤਸ਼ਾਹ 5-10 ਸੁਨੇਹਾਂ ਤੋਂ ਬਾਅਦ ਘਰ ਪਹੁੰਚੇ ਮਲਕ ਭਾਗੋ ਦੇ। ਕੀ ਵੇਖਿਆ ਜਾ ਕੇ, 3 ਕਤਾਰਾਂ ਲੱਗੀਆਂ ਹੋਈਆਂ ਨੇ। ਮਹਾਰਾਜ ਨੂੰ ਕਹਿੰਦੇ ਤੁਸੀਂ ਵੀ ਇੱਥੋਂ ਲੰਗਰ ਛਕੋ ਜੀ, ਮਹਾਰਾਜ ਕਹਿੰਦੇ ਛਕ ਲੈਂਦੇ ਹਾਂ। ਸਾਹਿਬ ਸੱਚੇ ਪਾਤਸ਼ਾਹ ਜਾ ਕੇ ਜਿਹੜੇ ਦਲਿਤ ਸਨ ਉਹਨਾਂ ਵਿੱਚ ਬੈਠ ਗਏ। ਹੁਣ ਕਦੀ ਵੇਖਣਾ ਮਹਾਰਾਜ ਮਲਕ ਭਾਗੂ ਨੂੰ ਪੁੱਛਦੇ ਤਿੰਨ ਲੈਣਾਂ ਕਾਹਦੀਆਂ ਬਣਾਈਆਂ ਨੇ, ਤਿੰਨ ਕਤਾਰਾਂ ਕਾਹਦੀਆਂ ਬਣਾਈਆਂ? ਉਹ ਕਹਿੰਦਾ ਜੀ ਪਹਿਲੀ ਕਤਾਰ ਹੈ ਬ੍ਰਾਹਮਣਾਂ ਦੀ, ਉੱਚ ਕੋਟੀ ਬ੍ਰਾਹਮਣ, ਇਹ ਦੂਜੀ ਕਤਾਰ ਹੈ ਖੱਤਰੀਆਂ ਦੀ, ਤੀਜੀ ਕਤਾਰ ਜਿਹੜੀ ਹੈ ਉਹ ਵੈਸ਼, ਇਹ ਚੌਥੀ ਜਿਹੜੀ ਹੈ ਉਹਨਾਂ ਵਾਸਤੇ ਤਾਟ ਨਹੀਂ ਹੈਗਾ, ਤੱਪੜ ਹੈ ਨਹੀਂ ਬਹਿਣ ਲਈ, ਥੱਲੇ ਧਰਤੀ 'ਤੇ ਬੈਠੇ ਨੇ ਸ਼ੂਦਰ। ਮਹਾਰਾਜ ਉਹਨਾਂ ਜਾ ਕੇ ਬੈਠ ਗਏ, ਕਹਿੰਦੇ ਪ੍ਰਸ਼ਾਦਾ ਤੇਰੇ ਘਰ ਦਾ ਛਕਾਂਗਾ, ਜਾਂ ਤਾਂ ਇਹਨਾਂ ਤਿੰਨਾਂ ਨੂੰ ਉਠਾ ਕੇ ਉਹਨਾਂ 'ਚ ਬਿਠਾ ਦੇ, ਜਾਂ ਉਹਨਾਂ ਨੂੰ ਬਿਠਾ ਕੇ ਇਹਨਾਂ ਤਿੰਨਾਂ 'ਚ ਲਿਆ, ਮੈਂ ਛਕ ਲਵਾਂਗਾ, ਮੈਨੂੰ ਇਤਰਾਜ਼ ਥੋੜ੍ਹਾ ਕੋਈ। ਬੜੀ ਬਹਿਸਬਾਜ਼ੀ ਕੀਤੀ, ਬੜੀਆਂ ਵਿਚਾਰਾਂ ਦਿੱਤੀਆਂ, ਬੜੀਆਂ ਦਲੀਲਾਂ ਦਿੱਤੀਆਂ, ਬੜੀਆਂ ਉਦਾਹਰਣਾਂ ਖਿੱਚ ਕੇ ਲਿਆਇਆ। ਬੜੇ ਸਾਲ ਹੋ ਗਏ ਜੀ ਪਿੱਤਰ ਭੋਜਨ ਕਰਦੇ ਹਾਂ, ਬੜੇ ਬੜੇ ਮਹਾਤਮਾ ਆਏ ਮੇਰੇ ਘਰ, ਕਿਸੇ ਨੇ ਇਹ ਸਵਾਲ ਨਹੀਂ ਕੀਤਾ ਤੁਸੀਂ ਕਿਵੇਂ? ਕਹਿੰਦੇ ਮੈਂ ਇਹਨਾਂ ਨੂੰ ਤਾਂ ਇਹਨਾਂ ਦੇ ਹੱਕ ਦਿਵਾਉਣ ਆਇਆ ਵਾਂ, ਜਿਹਨਾਂ ਨੂੰ ਤੁਸੀਂ ਘਰੋਂ ਬਾਹਰ ਕੱਢਿਆ ਇਹਨਾਂ। ਪਰ ਦੁਖਾਂਤ ਇਸ ਗੱਲ ਦਾ ਹੈ, ਅੱਜ ਗੁਰੂ ਨਾਨਕ ਦੇ ਸਿੱਖ ਦੇ ਘਰ ਵੀ ਲੰਗਰ ਹੋਵੇ ਨਾ ਅਤੇ ਦਲਿਤ ਬੰਦੇ ਬਰਤਨ ਫੜ ਕੇ ਬਾਹਰ ਖਲੋਤੇ ਹੁੰਦੇ ਨੇ, ਉਹ ਕਹਿ ਰਹੇ ਹੁੰਦੇ ਨੇ ਸਾਨੂੰ ਵੀ ਰੋਟੀ ਮਿਲੇਗੀ, ਸਾਨੂੰ ਵੀ ਪ੍ਰਸ਼ਾਦਾ ਮਿਲੇਗਾ ਖਾਣ ਨੂੰ, ਕਿਤੇ ਅਸੀਂ ਭੁੱਖੇ ਹਾਂ ਦੋ ਤਿੰਨ ਦਿਨ ਦੇ, ਸਾਨੂੰ ਵੀ ਕੋਈ ਨਿਵਾਲਾ ਮਿਲੇਗਾ। ਅਤੇ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਖਵਾਉਣ ਵਾਲਾ ਇਹ ਕਹਿ ਰਿਹਾ ਹੁੰਦਾ ਬਾਅਦ ਵਿੱਚ ਮਿਲੇਗਾ, ਬਾਅਦ ਵਿੱਚ ਪ੍ਰਸ਼ਾਦਾ ਛਕ ਲੈਣਾ, ਹੁਣ ਨਹੀਂ। ਮਨੋਹਰ ਸਿੰਘ ਮਾਰਕੋ ਨੇ ਚਿੱਠੀਆਂ ਲੇਖ ਸਤਿਗੁਰ ਵੱਲ ਪਾਈਆਂ, ਬੜੀ ਪਿਆਰੀ ਪੁਸਤਕ ਹੈ, ਉਹਦੇ ਵਿੱਚ ਉਹਨਾਂ ਹਵਾਲਾ ਦਿੱਤਾ ਬੜਾ ਪਿਆਰਾ। ਕਹਿੰਦੇ ਕਿਸੇ ਸਿੱਖ ਦੇ ਘਰ ਲੰਗਰ ਲੱਗਾ, ਅਖੰਡ ਪਾਠ ਦਾ ਭੋਗ ਪਿਆ, ਅਰਦਾਸੀਏ ਸਿੰਘ ਨੇ ਅਰਦਾਸ ਕੀਤੀ ਮਹਾਰਾਜ ਗੁਰੂ ਕਾ ਲੰਗਰ ਕਰਦਿਆਂ ਕਰਦਿਆਂ ਗੁਰੂ ਕੇ ਲੰਗਰ ਦੀ ਅਰਦਾਸ ਵੀ ਹੋਈ, ਸਭ ਕੁਝ ਹੋਇਆ। ਕਹਿੰਦੇ ਅਖੰਡ ਪਾਠ ਦਾ ਭੋਗ ਪਿਆ ਅਤੇ ਘਰ ਦਾ ਮਾਲਕ ਗੇਟ ਦੇ ਦਰਵਾਜ਼ੇ 'ਤੇ ਜਾ ਖਲੋਤਾ, ਆਏ ਹੋਏ ਰਿਸ਼ਤੇਦਾਰਾਂ ਨੂੰ ਕਹਿੰਦਾ ਜੀ ਪ੍ਰਸ਼ਾਦਾ ਛਕ ਲਿਆ? ਉਹ ਅੱਗਿਓਂ ਕਹਿੰਦੇ ਜੀ ਨਹੀਂ, ਅਸੀਂ ਕਿਸੇ ਇੱਕ ਹੋਰ ਜਾ ਕੇ ਸਮਾਗਮ ਅਟੈਂਡ ਕਰਨਾ ਹੈ, ਅਸੀਂ ਲੇਟ ਹੋ ਗਏ ਹਾਂ, ਸਵੇਰੇ ਨਾਸ਼ਤਾ ਕਰਕੇ ਘਰੋਂ ਨਿਕਲੇ ਸੀ, ਅਸੀਂ ਲੰਚ ਜਾ ਕੇ ਪ੍ਰਸ਼ਾਦਾ ਉੱਥੇ ਛਕ ਲੈਣਾ। ਨਹੀਂ ਜੀ ਭਾਵੇਂ ਇੱਕ ਹੀ ਛੱਕ ਕੇ ਜਾਓ। ਉਹ ਅੱਗਿਓਂ ਜਿੱਦ ਕਰਦੇ ਨਹੀਂ ਜੀ ਅਸੀਂ ਛੱਕ ਕੇ ਆਏ ਹਾਂ। ਕਹਿੰਦੇ ਕਮਾਲ ਦੀ ਗੱਲ ਹੈ, ਮਨੋਹਰ ਸਿੰਘ ਮਾਰਕੋ ਲਿਖਦੇ ਕਹਿੰਦੇ ਕਮਾਲ ਦੀ ਗੱਲ ਹੈ, ਜਿਹੜੇ ਪਹਿਲਾਂ ਖਾ ਕੇ ਆਏ ਨੇ ਉਹਨਾਂ ਅੱਗੇ ਤਰਲੇ ਲੈ ਰਹੇ, ਐਨ ਗੇਟ ਦੇ ਬਾਹਰ ਵਾਰ ਗਰੀਬਾਂ ਦੇ ਬੱਚੇ ਹੱਥ ਵਿੱਚ ਬਰਤਨ ਫੜ ਕੇ ਲੈਣਾ ਬਣਾ ਕੇ ਬੈਠੇ ਹੋਏ ਨੇ, ਉਹ ਆਣ ਕੇ ਕਹਿੰਦੇ ਜੀ ਸਾਡੇ ਵੀ ਬਰਤਨ 'ਚ ਦੋ ਰੋਟੀਆਂ ਪਾ ਦਿਓ, ਸਾਨੂੰ ਵੀ ਥੋੜ੍ਹੀ ਸਬਜ਼ੀ ਦੇ ਦਿਓ। ਅਤੇ ਘਰ ਦਾ ਮਾਲਕ ਕਹਿੰਦਾ ਬਾਅਦ ਵਿੱਚ ਵਧੇਗੀ ਅਤੇ ਮਿਲੇਗੀ, ਵਧੇਗੀ ਅਤੇ ਮਿਲੇਗੀ। 10 ਵਾਰੀ ਧੱਕੇ ਮਾਰਦਾ, ਧੋੜੇ ਖਾਂਦੇ ਨੇ ਗਰੀਬਾਂ ਦੇ ਬੱਚੇ, ਅਸੀਂ ਗੁਰੂ ਨਾਨਕ ਨੂੰ ਖੁਸ਼ ਕਰ ਰਹੇ ਹਾਂ, ਅਸੀਂ ਕਹਿ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਬੱਚੇ ਦੀ ਵਿਆਹ ਸ਼ਾਦੀ 'ਤੇ ਸਾਰੀਆਂ ਰੱਬ ਦੀਆਂ ਤਾਕਤਾਂ ਤੁਸੀਂ ਲਾ ਦਿਓ ਇੱਥੇ, ਪਰ ਅਸੀਂ ਪ੍ਰਸ਼ਾਦਾ ਉਹਨਾਂ ਨੂੰ ਛਕਾ ਰਹੇ ਹਾਂ ਜਿਹੜੇ ਪਹਿਲਾਂ ਘਰੋਂ ਰੱਜ ਕੇ। ਲੰਗਰ ਦੀ ਪਰਿਭਾਸ਼ਾ ਹੀ ਉਹ ਹੀ ਨਹੀਂ, ਲੰਗਰ ਦੀ ਮਾਨ, ਲੰਗਰ ਉਹਨੂੰ ਛਕਾਇਆ ਜਾ ਰਿਹਾ ਜਿਹੜਾ ਪਹਿਲਾਂ ਘਰੋਂ ਸਵੇਰੇ ਨਾਸ਼ਤੇ ਦੇ ਨਾਲ, ਨਾਸ਼ਤੇ ਵਿੱਚ ਦੋ ਪਰੌਂਠੇ ਦਹੀਂ ਨਾਲ ਖਾ ਕੇ ਆਇਆ, ਜਿਹਨੂੰ ਸ਼ਾਮਾਂ ਤੱਕ ਭੁੱਖ ਲੱਗਣੀ ਨਹੀਂ, ਜਿਹਨਾਂ ਵਿਚਾਰਿਆਂ ਕਦੀ ਰੋਟੀ ਦਾ ਮੂੰਹ ਨਹੀਂ ਵੇਖਿਆ, ਅੱਜ ਉਹਨਾਂ ਨੂੰ ਖਵਾ, ਉਹਨਾਂ ਦੇ ਪੇਟ ਨੂੰ ਵੀ ਪਤਾ ਲੱਗੇ ਰੋਟੀ ਕੀ ਹੁੰਦੀ ਹੈ, ਉਹਨਾਂ ਦੇ ਵੀ ਸਰੀਰ ਨੂੰ ਪਤਾ ਲੱਗੇ ਮਿਕਸ ਸਬਜ਼ੀ ਜਿਹਦੇ ਵਿੱਚ ਪਨੀਰ ਪੈਂਦਾ ਹੈ, ਜਿਹਦੇ ਵਿੱਚ ਵਧੀਆ ਪਕਵਾਨ ਬਣਦੇ ਨੇ, ਵਧੀਆ ਮਸਾਲੇ ਪਾਏ ਜਾਂਦੇ ਨੇ, ਉਹ ਸਬਜ਼ੀ। ਬੜੇ ਦੁਨੀਆ 'ਤੇ ਐਸੇ ਮਨੁੱਖ ਨੇ, ਹਿੰਦੁਸਤਾਨ ਵਿੱਚ ਐਸੇ ਐਸੇ ਇਲਾਕੇ ਨੇ, ਬਿਹਾਰ ਵਿੱਚ, ਜਿਨ੍ਹਾਂ ਰੋਟੀ ਦਾ ਨਾਂ ਤਾਂ ਸੁਣਿਆ ਕਦੀ ਰੋਟੀ ਵੇਖੀ ਨਹੀਂ, ਦਾਸ ਵੇਖ ਕੇ ਆਇਆ ਉਹ ਇਲਾਕੇ, ਉਹਨਾਂ ਰੋਟੀ ਦਾ ਨਾਂ ਸੁਣਿਆ ਹੈ। ਬਿਹਾਰ ਵਿੱਚ ਐਸਾ ਇਲਾਕਾ ਹੈ, ਉਹ ਵੀਰ ਦੱਸਦਾ ਕਹਿੰਦਾ ਸਾਡੇ ਘਰ ਇੱਕ ਬਾਈ ਕੰਮ ਕਰਨ ਆਉਂਦੀ ਹੈ, ਬਾਈ, ਵੀਰ ਜੀ ਤੁਸੀਂ ਅੰਦਾਜ਼ਾ ਲਗਾਓਗੇ ਉਹਦੀ ਤਨਖਾਹ ਕਿੰਨੀ ਹੋਏਗੀ? ਮੈਂ ਕਿਹਾ ਕਿੰਨੀ? ਕਹਿੰਦਾ ਕੋਈ ਨਹੀਂ। ਮੈਂ ਕਿਹਾ ਕਿਉਂ ਤੁਸੀਂ ਪੈਸਾ ਨਹੀਂ ਦਿੰਦੇ? ਕਹਿੰਦੇ ਕਰੀਏ ਕੀ, ਇੱਥੇ ਇੰਨੀਆਂ ਕੰਮ ਕਰਨ ਵਾਲੀਆਂ ਬਾਈਆਂ ਮਿਲਦੀਆਂ ਨੇ, ਕਹਿੰਦੇ ਉਹਨੇ ਸਵੇਰੇ ਆਣ ਕੇ ਸਾਡੇ ਸੁੱਤੇ ਬੱਚਿਆਂ ਨੂੰ ਉਠਾਉਣਾ ਹੈ, ਤਿਆਰ ਕਰਨਾ, ਸਕੂਲੇ ਭੇਜਣਾ ਹੈ, ਜਦੋਂ ਸਾਡੇ ਘਰ ਚੌਲ ਤਿਆਰ ਹੋਣੇ ਨਾ, ਚੌਲ ਉਹਦੀ ਪਿਛ ਉਤਾਰ ਕੇ ਨਮਕ ਮਿਰਚਾਂ ਪਾ ਕੇ ਅਤੇ ਘਰ ਜਾ ਕੇ ਬੱਚਿਆਂ ਨੂੰ ਪਿਆ ਆਉਣੀ ਹੈ। ਅਸੀਂ ਕਈ ਵਾਰੀ ਕਹਿਣਾ ਤੂੰ ਚੌਲ ਲੈ ਜਾ ਕਰ, ਰੋਟੀ ਲੈ ਜਾ ਕਰ, ਕਹਿੰਦੀ ਸਰਦਾਰ ਜੀ ਆਪਦੇ ਘਰ ਦੋ ਦਿਨ ਕੰਮ ਕਰਨ ਤੋਂ ਬਾਅਦ ਜੇ ਇਸ ਪਾਪੀ ਪੇਟ ਨੂੰ ਰੋਟੀ ਖਾਣ ਦੀ ਆਦਤ ਪੈ ਗਈ, ਮੁੜ ਕੇ ਰੋਟੀ ਮਿਲਣੀ ਕੋਈ ਨਹੀਂ, ਇਸ ਸਰੀਰ ਨੂੰ ਆਦਤ ਪਵਾਈ ਹੈ, ਇਕੱਲੀ ਪਿੱਛ ਹੀ ਮਿਲਣੀ ਹੈ। ਅੰਦਾਜ਼ਾ ਲਗਾ ਲਓ ਅਗਲੇ ਬੰਨੇ ਉਹ ਰੀੜ ਦੀ ਹੱਡੀ ਤਾਂ ਨਹੀਂ ਦਿਸਦੀ ਹੋਏਗੀ, ਪਰ ਉਹਨਾਂ ਬਜ਼ੁਰਗ ਔਰਤਾਂ ਦੇ ਬੱਚਿਆਂ ਦੀਆਂ ਰੀੜ ਦੀਆਂ ਹੱਡੀਆਂ ਅਗਲੇ ਬੰਨੇ ਉਹ ਧੁੰਨੀ ਵਾਲੇ ਬੰਨੇ ਉਹ ਰੀੜ ਦੀ ਹੱਡੀ ਦਿਖਾਈ ਦਿੰਦੀ ਹੈ। ਅਸੀਂ ਚੰਗਾ ਖਾਂਦੇ ਹਾਂ, ਚੰਗਾ ਪਹਿਨਦੇ ਹਾਂ, ਚੰਗਾ ਪੀਂਦੇ ਹਾਂ, ਫਿਰ ਵੀ ਕਹਿੰਦੇ ਮਾਲ ਜੀ ਮੈਨੂੰ ਦਿੱਤਾ ਕੀ ਹੈ? ਬੜੇ ਦੁਨੀਆ 'ਤੇ ਐਸੇ ਇਲਾਕੇ ਨੇ। ਖੈਰ ਜਿਸ ਗੱਲ ਨੂੰ ਸਮਝ ਲਈਏ, ਸ਼ੁਕਰਾਨੇ ਵਿੱਚੋਂ ਜੀਵਨ ਗੁਜ਼ਰ ਜਾਏ ਪਰ ਜ਼ਿੰਦਗੀ 'ਚ ਰਸ ਬਣ ਜਾਂਦਾ ਹੈ, ਪਰ ਜੇ ਰਸ ਜੀਵਨ 'ਚੋਂ ਨਿਕਲ ਜਾਏ ਤਾਂ ਜਾ ਕੇ ਸੱਚ ਦਾ ਰਸ ਜੀਵਨ ਦੇ ਵਿੱਚ ਆ ਸਕਦਾ ਹੈ। ਰਸ ਘੋੜੇ, ਰਸ ਸੇਜਾਂ ਮੰਦਰ, ਘਰ ਹੋਣਾ ਮਾੜੀ ਚੀਜ਼ ਨਹੀਂ। ਮਨੁੱਖ ਦਾ ਘਰ ਹੋਵੇ, ਅਕਸਰ ਸਾਡਾ ਜਨਮ ਤਾਂ ਘਰ 'ਚ ਹੀ ਹੋਇਆ ਹੈ। ਹੋ ਸਕਦਾ ਉਹ ਘਰ ਢੱਠਾ ਹੋਵੇ, ਉਹ ਘਰ ਕੱਚਾ ਹੋਵੇ, ਉਹ 'ਚੋਂ ਕਲਰ ਕਿਰਦਾ ਹੋਵੇ। ਹੋ ਸਕਦਾ ਸਾਡੇ ਵਰਗੇ ਬੈੱਡ ਸਾਡੇ ਮਾਂ ਬਾਪ ਕੋਲ ਪੁਰਾਣੇ ਸਮੇਂ 'ਚ ਨਾ ਆਉਣ। ਹੋ ਸਕਦਾ ਜਿਹੋ ਜਿਹੇ ਸਰਫ, ਸਾਬਣ, ਸ਼ੈਂਪੂ, ਅੱਜਕ ਵਰਗੀਆਂ ਵਾਸ਼ਿੰਗ ਮਸ਼ੀਨਾਂ ਨੇ ਸਾਡੀਆਂ ਮਾਵਾਂ ਕੋਲ ਨਾ ਆਉਣ। ਰੇਹ ਦੇ ਨਾਲ ਕੱਪੜੇ ਧੋਤੇ ਹੋਣ, ਉਹਨਾਂ ਨੇ ਸਧਾਰਨ ਜੀਵਨ ਗੁਜ਼ਾਰਿਆ ਹੋਵੇ। ਹੋ ਸਕਦਾ ਹੈ, ਪਰ ਜਨਮ ਤਾਂ ਸਾਡਾ ਘਰ 'ਚ ਹੀ ਹੋਇਆ ਹੈ। ਕਹਾਂਗੇ ਤਾਂ ਉਹਨੂੰ ਵੀ ਘਰ ਹੀ ਨਾ, ਭਾਵੇਂ ਉਹ ਇੱਟਾਂ ਦਾ ਨਾ ਹੋਵੇ, ਕੱਚੀਆਂ ਇੱਟਾਂ ਦਾ ਬਣਿਆ ਹੋਵੇ, ਮਿੱਟੀ ਦਾ ਬਣਿਆ ਹੋਵੇ, ਉਹਨੂੰ ਚੂਨਾ ਨਾ ਲੱਗਾ ਹੋਵੇ, ਮਿੱਟੀ ਦੇ ਨਾਲ ਹੀ ਲਿਪਿਆ ਹੋਵੇ, ਪਰ ਹੈ ਤਾਂ ਘਰ ਹੀ ਸੀ ਨਾ। ਸਤਿਗੁਰੂ ਜੀ ਕਹਿੰਦੇ ਘਰ ਤੋਂ ਤੈਨੂੰ ਮਨਾਹੀ ਨਹੀਂ, ਪਰ ਜੇ ਘਰ ਰਸ ਬਣ ਜਾਏ, ਮਨਾਹੀ ਇਸ ਗੱਲ ਦੀ ਹੈ। ਜੇ ਤੂੰ ਕਮਾਈ ਕੀਤੀ ਹੈ, ਘਰ ਚੰਗਾ ਬਣਾ, ਵਧੀਆ ਮਾਰਬਲ ਲਾ, ਐਂ ਚਮਕ ਆਉਂਦੀ ਹੋਵੇ ਤੇਰੇ ਘਰ ਦੇ ਵਿੱਚੋਂ, ਮਹਿਕਾਂ ਆਉਂਦੀਆਂ ਹੋਣ, ਤੇਰੇ ਘਰ ਦੇ ਵਿੱਚ ਹਰ ਸੁੱਖ ਸਹੂਲਤ ਤੇਰੇ ਪੁੱਤਰਾਂ ਧੀਆਂ ਵਾਸਤੇ ਹੋਵੇ। ਪਰ ਥੋੜ੍ਹੀ ਜਿਹੀ ਸੋਚ ਇਹ ਰੱਖ ਕਿ ਆਪਣੀ ਕਮਾਈ ਵਿੱਚੋਂ ਕਿਸੇ ਇੱਕ ਦੋ ਵਿਅਕਤੀ ਦਾ ਭਲਾ ਵੀ ਕਰ। ਪਰ ਜੇ ਰਸ ਬਣ ਜਾਏ ਵੀ ਨਹੀਂ ਹੈਗਾ, ਹੁਣ ਨਹੀਂ ਹੈਗੀ ਮੇਰੇ ਕੋਲ ਹੈਸੀਅਤ ਘਰ ਬਣਾਉਣ ਦੀ, ਹੁਣ ਬੇਈਮਾਨੀ ਕਰਕੇ ਘਰ ਬਣਾਉਣਾ, ਮੇਰੇ ਘਰ ਦੇ ਪਰਦੇ ਲੱਗਣੇ ਚਾਹੀਦੇ ਨੇ ਵਧੀਆ, ਭਾਵੇਂ ਕਿਸੇ ਦਾ ਖੱਫਣ ਵੇਚ ਕੇ ਕਿਉਂ ਨਾ ਲੈ ਕੇ ਆਵਾਂ, ਭਾਵੇਂ ਕਿਸੇ ਦਾ ਘਰ ਵੇਚ ਕੇ ਲੈ ਕੇ ਆਵਾਂ। ਮੇਰੇ ਬੱਚੇ 21 ਇੰਚ ਟੀਵੀ 'ਚ ਨਹੀਂ ਤਸਵੀਰ ਵੇਖ ਸਕਦੇ, ਉਹਨਾਂ ਨੂੰ 29 ਇੰਚ ਟੀਵੀ ਚਾਹੀਦਾ ਹੈ। ਨਿੱਕੀ ਫਰਿੱਜ ਨਾਲ ਨਹੀਂ ਸਰਦਾ, ਵੱਡੀ ਫਰਿੱਜ ਚਾਹੀਦੀ ਹੈ, ਭਾਵੇਂ ਬੇਈਮਾਨੀ ਕਰਕੇ ਲੈ ਕੇ ਆਵਾਂ। ਜੇ ਇਹ ਭਾਵਨਾ ਜੀਵਨ 'ਚ ਆ ਗਈ, ਸਤਿਗੁਰੂ ਜੀ ਕਹਿੰਦੇ ਰਸ ਪਾਲ ਕੇ ਬੈਠਾ, ਰਸ ਸੇਜਾ ਮੰਦਰ ਅਤੇ ਰਸ ਮਿੱਠਾ। ਹੁਣ ਮਿੱਠਾ ਖਾਣਾ ਮਨ੍ਹਾ ਨਹੀਂ, ਖਾ, ਪਰ ਕੋਈ ਸਟੇਜ ਆਉਂਦੀ ਹੈ ਰਸ ਤੋਂ ਛੁੱਟਣ ਤੋਂ ਪਹਿਲਾਂ ਹੀ ਮਨੁੱਖ ਮਿੱਠਾ ਤਿਆਗ ਪੈਂਦੇ। ਹੁਣ ਸ਼ੂਗਰ ਦਾ ਮਰੀਜ਼ ਹੈ, ਅਸੀਂ ਫਲ ਲੈਣ ਜਾਂਦੇ, ਪਹਿਲਾਂ ਪੁੱਛਦੇ ਹਾਂ ਇਹ ਫਲ ਮਿੱਠਾ ਹੈ, ਇਹ ਸੇਬ ਮਿੱਠਾ ਹੈ, ਇਹ ਮੈਂਗੋ, ਇਹ ਅੰਬ ਲੈਣ ਆਏ ਹਾਂ, ਇਹ ਮਿੱਠਾ ਹੈ। ਪਰ ਸ਼ੂਗਰ ਦਾ ਮਰੀਜ਼ ਵਿਚਾਰਾ ਥੋੜ੍ਹਾ ਪੁੱਛੇਗਾ, ਉਹ ਤਾਂ ਆਪ ਕਹਿੰਦਾ ਭਾਈ ਚਾਹ ਫਿੱਕੀ ਬਣਾਇਓ ਮੇਰੇ ਵਾਸਤੇ, ਇੱਥੇ ਆਣ ਕੇ ਮਿੱਠਾ ਛੁੱਟ ਗਿਆ। ਪਰ ਕਈ ਵਾਰੀ ਮਨੁੱਖ ਦੇ ਕੋਲ ਪੈਸਾ ਹੁੰਦਾ ਹੈ, ਰੋਜ਼ ਨਾਸ਼ਤੇ ਤੋਂ ਬਾਅਦ ਵੀ ਕੁਝ ਮਿੱਠਾ ਲੈਂਦਾ ਹੈ, ਲੰਚ ਤੋਂ ਬਾਅਦ ਵੀ ਕੁਝ ਮਿੱਠਾ ਲੈਂਦਾ ਹੈ, ਡਿਨਰ ਤੋਂ ਬਾਅਦ ਵੀ ਕੁਝ ਮਿੱਠੇ ਖਾਣ ਦੀ ਆਦਤ ਹੈ। ਜੇ ਹੈ ਹੈਸੀਅਤ ਤਾਂ ਖਾ, ਸਰੀਰ ਪਚਾਉਂਦਾ ਹੈ ਤਾਂ ਖਾ, ਪਰ ਯਾਦ ਰੱਖੀ ਸਰੀਰ ਪਚਾਉਂਦਾ ਵੀ ਹੋਵੇ, ਹੈਸੀਅਤ ਨਾ ਹੋਵੇ, ਦੂਜੇ ਨਾਲ ਵਾਲ ਫਰੇਬ ਕਰਕੇ ਮਿੱਠੇ ਖਾਵੇਂ, ਚੰਗੇ ਪਕਵਾਨ ਖਾਵੇਂ, ਜੇ ਉਹ ਰਸ ਬਣ ਗਿਆ ਫਿਰ ਸੱਚ ਦਾ ਰਸ ਜੀਵਨ 'ਚ ਨਹੀਂ ਆਏਗਾ, ਸੱਚਾਈ ਦਾ ਰਸ ਜੀਵਨ 'ਚ ਨਹੀਂ ਆਏਗਾ। ਰਸ ਮਿੱਠਾ, ਰਸ ਮਾਸ। ਹੁਣ 9ਵੇਂ ਥਾਂ 'ਤੇ ਗੁਰਦੇਵ ਨੇ ਆਣ ਕੇ ਮਾਸ ਦੀ ਗੱਲ ਕੀਤੀ ਹੈ, ਸਾਹਿਬ ਨੇ ਕਲੀਅਰ ਕੱਟ ਗੱਲ ਕਹਿ ਦਿੱਤੀ। ਕਹਿਣਗੇ ਜਿਵੇਂ ਸੋਨਾ ਰਸ ਹੈ, ਚਾਂਦੀ, ਕਾਮਣ, ਘਰ, ਸੇਜਾ ਮੰਦਰ, ਕਹਿਣਗੇ ਇੱਦਾਂ ਕਿਤੇ ਇਸ ਮਾਸ ਨੂੰ ਵੀ ਆਪਣੇ ਜੀਵਨ ਦਾ ਰਸ ਨਾ ਬਣਾ ਕੇ ਬਹਿ ਜਾਈਂ। ਪਰ ਵਾਧੂ ਦਾ ਬਿਵਾਲ ਸਾਡੀ ਕੌਮ ਦੇ ਵਿੱਚ ਅੱਜ ਇਸ ਚੀਜ਼ ਦਾ ਖੜਾ ਹੋ ਗਿਆ। ਕਦੀ ਸੋਚ ਕੇ ਵੇਖੋ, ਗੁਰਬਾਣੀ ਦੀ ਕਸਵੱਟੀ ਮੁਤਾਬਕ ਦੁਨੀਆਂ ਦੇ ਅੰਦਰ ਕੋਈ ਮਾਸ ਦਾ ਤਿਆਗੀ ਨਹੀਂ। ਭਗਾਂ ਵਾਲਿਓ, ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਪੜ੍ਹਦਿਆਂ 1298 ਪੇਜ 'ਤੇ ਉਹ ਪਾਵਨ ਸ਼ਬਦ ਪੜ੍ਹ ਕੇ ਵੇਖਣਾ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੈ, ਕਿਸ ਮੈਂ ਪਾਪ ਸਮਾਣੇ। ਦੁਨੀਆਂ ਦਾ ਕੋਈ ਇਨਸਾਨ ਮਾਸ ਦਾ ਤਿਆਗੀ ਨਹੀਂ। ਹਰ ਵਿਅਕਤੀ ਉਹਦਾ ਰੂਪ ਵੱਖਰਾ ਵੱਖਰਾ ਹੋ ਸਕਦਾ ਹੈ। ਮਾਲ ਜੀ ਕਹਿੰਦੇ ਜੇ ਤੂੰ ਗੰਦਲਾਂ ਦਾ ਸਾਗ ਖਾਂਦਾ ਹੈ ਨਾ, ਤੂੰ ਕਹਿੰਦਾ ਇਹ ਸਾਗ ਹੈ, ਪਰ ਗੁਰੂ ਨਾਨਕ ਪਿਤਾ ਮਹਾਰਾਜ ਕਹਿੰਦੇ ਮੇਰੀਆਂ ਨਜ਼ਰਾਂ ਨਾਲ ਵੇਖ, ਇਹ ਵੀ ਮਾਸ ਹੀ ਹੈ। ਕਿਉਂਕਿ ਜਦੋਂ ਸਾਗ ਧਰਤੀ ਨਾਲ ਜੁੜਿਆ ਸੀ, ਉਹ ਹਰਿਆਵਲ ਦੇ ਰਿਹਾ ਸੀ, ਤੋੜ ਕੇ ਉਹਨੂੰ ਪਤੀਲੇ 'ਚ ਪਾ ਕੇ ਉਹਨੂੰ ਰਿੰਨ ਦਿੱਤਾ, ਖਾ ਲਿਆ। ਕਹਿਣਗੇ ਜਿਹੜੀ ਚੀਜ਼ ਜੇਤੇ ਦਾਣੇ ਅੰਨ ਕੇ, ਜੀਆਂ ਬਾਜ ਨਾ ਕੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇ ਤੂੰ ਪਾਪ ਦੀ ਗੱਲ ਕਰਦਾ ਹੈ, ਤੂੰ ਤਾਂ ਘਰ ਵਿੱਚ ਪ੍ਰਸ਼ਾਦਾ ਵੀ ਨਹੀਂ ਤਿਆਰ ਕਰ ਸਕਦਾ। ਤੂੰ ਕਹਿਣਾ ਪਾਪ ਹੋ ਜਾਣਾ, ਹੁਣ ਤਾਂ ਸਾਡੇ ਕੋਲ ਗੈਸ ਹੈ, ਹੁਣ ਗੈਸ ਸਿਲੰਡਰ ਅਸੀਂ ਘਰ ਦੇ ਵਿੱਚ ਚੁੱਲ੍ਹੇ ਬਾਲਦੇ ਹਾਂ। ਪੁਰਾਣੇ ਸਮੇਂ 'ਚ ਪਾਥੀਆਂ, ਅੱਜ ਵੀ ਪਿੰਡਾਂ ਵਿੱਚ ਜਿਹੜੇ ਆਮ ਕਸਬੇ ਨੇ, ਘਰਾਂ 'ਚ ਮੱਝਾਂ ਗਾਵਾਂ ਰੱਖੀਆਂ, ਪਾਥੀਆਂ ਪਾਦੇ ਨੇ, ਲੱਕੜਾਂ ਨੇ। ਹੁਣ ਜਦੋਂ ਲੱਕੜ ਬਾਲੀ ਜਾਂਦੀ ਹੈ, ਕੋਈ ਕਹੇਗਾ ਪਾਪ ਹੋ ਜਾਣਾ। ਗੁਰਦੇਵ ਜੀ ਕਹਿੰਦੇ ਲੱਕੜ ਦੇ ਵਿੱਚ ਵੀ ਕੀੜਾ ਹੈ। ਤੁਹਾਨੂੰ ਪਤਾ ਲੱਕੜ ਨੂੰ ਜਦੋਂ ਘੁਣ ਲੱਗਦਾ ਹੈ, ਉਹ ਘੁਣ ਦੇ ਵਿੱਚ ਜਾਨ ਹੈ ਤਾਂ ਹੀ ਘੁਣ ਲੱਗਦੇ, ਸਿਉਂਖ ਸਿਉਂਖ ਦੇ ਵਿੱਚ ਵੀ ਜਾਨ ਹੈ। ਅਸੀਂ ਸਿਉਂਖ ਮਾਰ ਦਿੰਦੇ ਹਾਂ, ਸਾਡਾ ਘਰ ਨਾ ਡਿੱਗ ਪਵੇ। ਦਾਤਾ ਜੀ ਕਹਿਣਗੇ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਕਹਿਣਗੇ ਗੋਹੇ ਦੇ ਅੰਦਰ ਵੀ ਕੀੜਾ ਹੈ ਅਤੇ ਲੱਕੜੀ ਅੰਦਰ ਵੀ ਕੀੜਾ ਹੈ। ਕਹਿਣਗੇ ਜਦੋਂ ਤੂੰ ਬਾਲਣਾ ਹੈ, ਸਭ ਤੋਂ ਪਹਿਲਾਂ ਤੇਰਾ ਪ੍ਰਸ਼ਾਦਾ ਤਿਆਰ ਹੋਣ ਤੋਂ ਪਹਿਲਾਂ ਕੀੜੇ ਦੀ ਮੌਤ ਹੋਣੀ ਹੈ। ਤੇਰਾ ਪ੍ਰਸ਼ਾਦਾ ਤਾਂ ਬਾਅਦ ਵਿੱਚ ਤਿਆਰ ਹੋਣਾ ਹੈ ਨਾ, ਪਹਿਲਾਂ ਕੀੜੇ ਨੇ ਮਰਨਾ ਹੈ, ਪਹਿਲਾਂ ਪਾਥੀ ਦੇ ਅੰਦਰ ਉਸ ਕਿਰਮ ਨੇ ਮਰਨਾ ਹੈ। ਕਹਿਣ ਲੱਗੇ ਕਿਵੇਂ ਇਸ ਪਾਪ ਤੋਂ ਬਚੇਗਾ ਭਲਿਆ, ਸਮਝਣ ਦੀ ਲੋੜ ਸੀ, ਪਰ ਇਹਨਾਂ ਵਿਸ਼ਿਆਂ ਨੂੰ ਸਮਝਿਆ ਨਹੀਂ। ਪਰ ਕੁਝ ਆਪਣੀਆਂ ਮਨੌਤਾਂ ਬਣਾ ਕੇ ਸੱਚ ਦੀ ਵਿਚਾਰ ਤੋਂ ਅਸੀਂ ਕੋਹਾਂ ਦੂਰ ਹੋ ਗਏ। ਖੈਰ, ਜਿਹੜੀ ਗੱਲ ਗੁਰਦੇਵ ਪਿਤਾ ਜੀ ਨੇ ਪਾਵਨ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਉਹ ਇਹ ਹੈ, ਹੇ ਇਨਸਾਨ, ਸੱਚ ਤੋਂ ਟੁੱਟ ਗਿਆ, ਜੀਵਨ ਦੇ ਵਿੱਚੋਂ ਸੱਚਾਈ ਦਾ ਰਸ ਨਹੀਂ ਆ ਸਕੇਗਾ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੇ, ਅਤੇ ਨਾਲ ਇਹ ਵੀ ਗਿਣਤੀ ਕਰ ਦਿੱਤੀ, ਇੰਨੇ ਰਸ ਸਰੀਰ 'ਚ ਟਿਕਾ ਕੇ ਬੈਠਾ, ਹੁਣ ਸੋਨਾ ਵੀ ਪਾ ਰਿਹਾ ਬੰਦਾ, ਚਾਂਦੀ ਵੀ ਪਹਿਨ ਰਿਹਾ ਹੈ, ਕਾਰ ਵੀ ਹੈ ਬੰਦੇ ਦੇ ਕੋਲ, ਪਰਫਿਊਮ ਵੀ ਲਾਉਂਦਾ ਹੈ, ਇਹ ਸਾਰੇ ਸੁੱਖ ਸਾਧਨਾ, ਚੰਗੇ ਘਰ ਵੀ ਨੇ, ਘਰ ਬੰਦਾ ਚਾਹੁੰਦਾ ਮੇਰਾ ਦੂਜੇ ਨਾਲੋਂ ਵੀ ਵੱਡਾ ਹੋਵੇ, ਇਹ ਘਰ ਹੁਣ ਮੇਰੇ ਕੋਲ ਰਿਹਾ ਨਹੀਂ ਜਾਂਦਾ। ਪਹਿਲਾਂ ਕਈ ਵਾਰੀ ਵੇਖਣਾ ਮਨੁੱਖ ਆਪਣੇ ਜੀਵਨ ਕਾਲ ਦੇ ਵਿੱਚ ਕਈ ਕਈ ਘਰ ਬਣਾਉਂਦਾ ਹੈ, ਪਹਿਲਾਂ ਲਿਆ ਪਲਾਟ, ਬੱਚੇ ਵੱਡੇ ਹੋ ਗਏ ਕਹਿੰਦਾ ਛੋਟਾ ਹੈ, ਮਹਿਮਾਨ ਆਵਾਂ ਮਹਿਮਾਨ ਆਉਂਦੇ ਉਹਨਾਂ ਨੂੰ ਕਿੱਥੇ ਪਾਈਏ, ਇੱਕ ਪਲਾਟ ਹੋਰ ਲੈਣਾ ਹੈ, ਘਰ ਕਈ ਕਈ ਹੈਗੇ, ਪੈਸੇ ਜ਼ਰੂਰ ਲੈ, ਪਰ ਪੈਸੇ ਨਾ ਹੋਵੇ ਤੂੰ ਕਿਵੇਂ ਕਿਸੇ ਨਾਲ ਬੇਈਮਾਨੀ ਕਰਕੇ ਆਪਣਾ ਘਰ ਬਣਾਵਾਂ ਬੱਚਿਆਂ ਲਈ, ਇਹ ਰਸ ਹੈ। ਜਦੋਂ ਇਹ ਰਸ ਬਣ ਜਾਏ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਕਹਿੰਦੀ ਹੈ ਸੱਚ ਦਾ ਰਸ ਜੀਵਨ 'ਚ ਨਹੀਂ ਆਏਗਾ, ਸਕੂਨ ਗਵਾ ਕੇ ਬਹਿ ਜਾਏਗਾ ਜ਼ਿੰਦਗੀ ਦਾ ਜੋ ਹੈ। ਮਨੁੱਖ ਰੋਟੀ ਖਾ ਰਿਹਾ, ਰੋਟੀ ਵੀ ਅੰਮ੍ਰਿਤ ਬਣ ਜਾਂਦੀ ਹੈ। ਪਾਗਾਂ ਵਾਲਿਓ, ਬਾਹਰਲੀਆਂ ਕੰਟਰੀਆਂ 'ਚ ਸਾਡੇ ਤੋਂ ਕਈ ਬੰਦੇ ਇਹਨਾਂ ਵਿਸ਼ਿਆਂ 'ਤੇ ਐਡਵਾਂਸ ਨੇ, ਦੁਕਾਨ 'ਤੇ ਕੰਮ ਕਰਦੇ ਹੋਣ ਨਾ, ਰੋਟੀ ਖਾਣ ਦਾ ਟਾਈਮ ਹੋ ਜਾਵੇ ਉਹਨਾਂ ਦਾ, ਅਤੇ ਗਾਹਕ ਆ ਜਾਵੇ, ਗਾਹਕ ਦੁਕਾਨ 'ਤੇ, ਉਹਨਾਂ ਨੇ ਕਹਿਣਾ ਜੀ ਆਹ ਟਾਈਮ ਸਾਡਾ ਲੰਚ ਦਾ ਹੈ, ਤੁਸੀਂ ਵੇਟ ਕਰ ਸਕਦੇ ਜੇ ਤਾਂ ਕਸਟਮਰ ਨੇ, ਗਾਹਕ ਨੇ ਕਹਿ ਤਾ ਜੀ ਹਾਂ ਕਰ ਸਕਦਾ, ਜੇ ਨਹੀਂ ਕਰ ਸਕਦਾ ਕਹਿਣਾ ਅੱਗੇ ਚਲੇ ਜਾਓ ਪਲੀਜ਼, ਅੱਗੇ ਦੁਕਾਨ ਤੋਂ ਸਮਾਨ ਲਿਆਓ ਜਾ ਕੇ। ਸਾਡੇ ਅਸੀਂ ਰੋਟੀ ਖਾਂਦੇ ਹਾਂ ਮੂੰਹ 'ਚ ਬੁਰਕੀ ਹੁੰਦੀ ਹੈ, ਗਾਹਕ ਨਾ ਅੱਗੇ ਚਲ ਜਾਵੇ, ਕਿਤੇ ਭਰਾ ਨੂੰ ਨਾ ਦੋ ਪੈਸੇ ਵਟਾ ਦੇਵੇ, ਮੇਰੀ ਭਰਾ ਦੀ ਦੁਕਾਨ 'ਤੇ ਨਾ ਚਲਾ ਜਾਏ, ਰੋਟੀ ਖਾਂਦਿਆਂ ਖਾਂਦੇ ਵਿੱਚੇ ਛੱਡ ਦੇਣੀ ਹੈ, ਰੋਟੀ ਦਾ ਸਵਾਦ ਮਰ ਗਿਆ। ਜਿਹੜੀ ਰੋਟੀ ਬਦਲੇ ਦਿਨ ਰਾਤ ਭੱਜਾ ਫਿਰਦਾ, ਜਿਹੜੇ ਪ੍ਰਸ਼ਾਦੇ ਬਦਲੇ ਦਿਨ ਰਾਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦਾ, ਰੋਟੀ ਵੀ ਮਨੁੱਖ ਸਕੂਨ ਨਾਲ ਨਹੀਂ ਖਾ ਸਕਦਾ। ਚਲੋ ਇਹ ਤਾਂ ਗੱਲ ਹੋ ਗਈ ਨਾ ਕਸਟਮਰ ਦੀ, ਗਾਹਕ ਦੀ, ਮੋਬਾਈਲ ਦੀ ਗੱਲ ਕਰ ਲਓ, ਰੋਟੀ ਖਾਂਦਿਆਂ ਵੀ ਫੋਨ ਸੁਣ ਰਹੇ ਵੀ ਕਿਤੇ ਘਾਟਾ ਨਾ ਪੈ ਜਾਏ, ਉਹ ਭਲਿਆ 15 ਮਿੰਟ 10 ਮਿੰਟ ਪ੍ਰਸ਼ਾਦਾ ਛਕਣ ਨੂੰ ਤਾਂ ਟਾਈਮ ਦੇ ਦੇ, ਇਹਨੂੰ ਤਾਂ ਚਿੱਥ ਕੇ ਖਾ ਲਾ, ਇਹ ਤਾਂ ਤੇਰੇ ਅੰਦਰ ਅੰਮ੍ਰਿਤ ਬਣ ਜਾਏ। ਰੋਟੀ ਖਾਂਦਿਆਂ ਘਾਟਾ, ਜੇ ਤਾਂ ਰੋਟੀ ਖਾਂਦਿਆਂ ਫੋਨ ਆ ਗਿਆ ਵਾਧੇ ਦਾ, ਬਿਜ਼ਨਸ 'ਚ ਵਾਧਾ ਹੋਇਆ, ਫਿਰ ਤਾਂ ਬਣ ਜੂ ਅੰਮ੍ਰਿਤ। ਅਤੇ ਜੇ ਫੋਨ ਖਾਂਦਿਆਂ, ਫੋਨ ਸੁਣਦਿਆਂ ਸੁਣਦਿਆਂ, ਰੋਟੀ ਖਾਂਦਿਆਂ ਇਹ ਫੋਨ ਆ ਗਿਆ ਵੀ ਸ਼ੇਅਰ ਜਿਹੜੇ ਖਰੀਦੇ ਸੀ ਮਹਿੰਗੇ ਉਹਦਾ ਰੇਟ ਡਾਊਨ ਹੋ ਗਿਆ, ਫਿਰ ਤਾਂ ਰੋਟੀ ਜ਼ਹਿਰ ਬਣ ਗਈ, ਫਿਰ ਤਾਂ ਖਾਣੀਆਂ 4 ਸਨ ਖਾਣੀਆਂ 3 ਸਨ, ਸਬਜ਼ੀ ਰੀਝਣਾ ਬਣਵਾਈ ਸੀ ਅੰਦਰ ਜ਼ਹਿਰ ਬਣ ਗਿਆ। ਜ਼ਿੰਦਗੀ ਜਿਉਣ ਦਾ ਤਰੀਕਾ ਸਮਾਜ ਦੀ ਦੌੜ ਵਿੱਚ ਮਨੁੱਖ ਗਵਾ ਕੇ ਬੈਠ ਗਿਆ, ਰਸ ਹੋਰ ਚੁਕਾ ਕੇ ਬੈਠਾ, ਹੋਰ ਹੋਰ ਰਸਾਂ ਵਿੱਚ ਜ਼ਿੰਦਗੀ ਜਿਉਣ ਦਾ ਰਸ ਹੀ ਗਵਾ ਕੇ ਬਹਿ ਗਿਆ, ਜਵਾਨੀ 'ਚ ਬੁਢੇਪਿਆਂ ਵਾਲਾ ਜੀਵਨ ਗੁਜ਼ਾਰ ਰਿਹਾ। ਸਤਿਗੁਰੂ ਜੀ ਨੇ ਤਾਂ ਹੀ ਤਾਂ ਆਖਿਆ ਸੀ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ ਅੰਤਰ ਸੁਰਤ ਗਿਆਨ, ਜੇ ਤੇਰੀ ਸੁਰਤ ਵਿੱਚ ਸੱਚ ਬਹਿ ਜਾਏ, ਸੱਚ ਦੀ ਵਿਚਾਰ ਬਹਿ ਜਾਏ, ਤੂੰ ਤਾਂ 100 ਸਾਲ ਦੀ ਉਮਰ ਭੋਗੇ ਤਾਂ ਵੀ ਬੁੱਢਾ ਨਹੀਂ, ਕਿਉਂ? ਤੇਰੇ ਅੰਦਰ ਵਿਚਾਰ ਨਵੇਂ, ਤੇਰੇ ਅੰਦਰ ਖਿਆਲ ਨਵੇਂ, ਤੇਰੇ ਅੰਦਰੋਂ ਨਵੀਂ ਤੋਂ ਨਵੀਂ ਵਿਚਾਰ ਮਿਲਣੀ ਹੈ, ਤੂੰ ਤਾਂ ਕਦੀ ਬਜ਼ੁਰਗ ਹੋਣਾ ਹੀ ਨਹੀਂ। ਪਰ ਨਾਲ ਇੱਕ ਬਚਨ ਕਿਹਾ, ਮਨਮੁੱਖ ਬਾਲਕ ਬਿਰਧ ਸਮਾਨ ਹੈ। ਮਨਮੁੱਖ ਵਿਅਕਤੀ ਬਾਲਕ ਬਚਪਨ ਵਿੱਚ ਹੀ ਬਿਰਧਾਂ ਵਰਗਾ, ਕਿਉਂ? ਸੋਚਣਾ ਗਲਤ, ਖਾਣਾ ਗਲਤ, ਪਹਿਨਣਾ ਗਲਤ, ਵਿਚਾਰ ਗਲਤ, ਜ਼ਿੰਦਗੀ ਦੀ ਰੂਹਾਨੀਅਤ ਹੀ ਜੀਵਨ 'ਚੋਂ ਗਵਾਚ ਗਈ, ਸੱਚ ਹੀ ਗਵਾਚ ਗਿਆ। ਸਤਿਗੁਰੂ ਜੀ ਕਹਿੰਦੇ ਇੰਨੇ ਰਸ ਜੀਵਨ 'ਚ ਟਿਕਾ ਕੇ ਬੈਠਾ, ਇਹ ਤੇ ਰਸ ਸਰੀਰ ਕੇ ਕੈਂ ਘੱਟ, ਕਿਹੜੇ ਘੱਟ, ਕਿਹੜੇ ਹਿਰਦੇ 'ਚ ਨਾਮ ਨਿਵਾਸ, ਸੱਚ ਦੀ ਵਿਚਾਰ ਕਿੱਥੇ ਟਿਕੇਗੀ, ਇੰਨੇ ਰਸ ਆਪਣੇ ਜੀਵਨ ਦੇ ਵਿੱਚ ਟਿਕਾ ਕੇ ਬੈਠਾ ਹੈ। ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਜੈਸੇ ਕਾਗਜ਼ ਕੇ ਭਾਰ, ਮੂਸਾ ਟੂ ਗਵਾਵਤ ਕਾਮ ਨਹੀਂ ਗਵਾਰੀ। ਪਹਿਲਾ ਬਚਨ ਪਾਰ ਹਰਨਾ, ਉਮਰ ਕਿਵੇਂ ਵਿਅਰਥ ਜਾਂਦੀ ਨੇ, ਸਤਿਗੁਰ ਨੇ ਆਖਿਆ ਪਾਸਿਓਂ ਟੇਕ ਲੈਣ ਦੀ ਲੋੜ ਨਹੀਂ, ਸ਼ਬਦ ਵਿੱਚ ਹੀ ਵਿਚਾਰ ਦਿੱਤੇ ਨੇ। ਸਾਕਤ ਬੰਦੇ ਦੀ ਉਮਰ ਕਿਵੇਂ ਵਿਅਰਥ ਜਾਂਦੀ ਹੈ, ਪਾਰ ਹਰਨਾ, ਪਾਰ ਹਰਨਾ ਦਾ ਮੀਨਿੰਗ ਪਰਾਇਆ ਮਾਲ ਚਰਾਉਣਾ, ਪਰਾਈ ਕਮਾਈ ਘਰ ਲਿਆਉਣੀ, ਪਾਰ ਹਰਨਾ ਕਿਹਦੇ ਅਧੀਨ ਹੋ ਕੇ, ਲੋਭ, ਜਦੋਂ ਜੀਵਨ 'ਚ ਲੋਭ ਆਉਂਦਾ ਕਹਿੰਦਾ ਦੂਜੇ ਦਾ ਧਨ ਘਰ ਲੈ ਕੇ ਜਾ, ਦੂਜੇ ਦੀ ਇਹ ਵਸਤੂ ਮੇਰੇ ਘਰ ਆ ਜਾਏ, ਪਰ ਹਰਨਾ ਲੋਭ। ਤੀਜਾ ਲੱਭ ਜਾਏ ਝੂਠ, ਜਦੋਂ ਕੋਈ ਉਹਦੇ ਲੋਭ ਦਾ ਪਾਜ ਉਘੇੜਦਾ ਹੈ, ਜਦੋਂ ਲੋਭ ਕਰਦਾ ਫੜਿਆ ਜਾਂਦਾ ਹੈ, ਫਿਰ ਝੂਠ ਮਾਰਦਾ, ਮੰਨਦਾ ਨਹੀਂ ਕਿ ਮੈਂ ਲੋਭ ਕੀਤਾ। ਆ ਰਿਸ਼ਵਤ ਲੈਣ ਵਾਲੇ ਕਦੀ ਮੰਨਦੇ ਥੋੜ੍ਹਾ ਨੇ, ਉਹ ਤਾਂ ਵਿਜੀਲੈਂਸ ਵਾਲੇ ਜਦੋਂ ਫੜਦੇ ਨੇ ਫਿਰ ਉਹ ਆਪਣੇ ਕੋਲੋਂ ਨੋਟ ਦਿੰਦੇ ਨੇ ਰੰਗ ਲਾ ਕੇ ਵੀ ਫੜਨਾ ਇਹਨਾਂ ਨੂੰ ਅਸੀਂ, ਆਪ ਜਦੋਂ ਟਰਾਂਸਫਾਰਮ SDO ਵਗੈਰਾ ਐਕਸੀਅਮ ਵਗੈਰਾ ਰੱਖਦੇ ਨੇ ਉਹ ਫਿਰ ਆਪਣੇ ਕੋਲੋਂ ਨੋਟ ਦੇ, ਉੱਦਾਂ ਮੰਨਦੇ ਥੋੜ੍ਹਾ, ਉਦਾਂ ਤੋਂ ਉਹਨਾਂ ਧਾਰਮਿਕ ਸਥਾਨਾਂ 'ਤੇ ਵੀ ਜਾਣਾ, ਗੁਰਦੁਆਰੇ ਵੀ ਜਾਣਾ, ਪਾਠ ਵੀ ਕਰਨਾ, ਪੂਜਾ ਵੀ ਕਰਨੀ, ਧਾਰਮਿਕ ਸਥਾਨ 'ਤੇ ਜਾ ਕੇ ਮੱਥੇ ਵੀ ਟੇਕਣੇ, ਮੰਦਰ ਵੀ ਚਲੇ ਜਾਣਾ, ਮਸਜਿਦ ਵੀ ਚਲੇ ਜਾਣਾ, ਸਾਰੇ ਥਾਂ 'ਤੇ ਪਹੁੰਚ ਜਾਣਾ। ਪਰ ਮੰਨਣਾ ਨਹੀਂ ਵੀ ਇਹ ਅਸੀਂ ਦੋ ਨੰਬਰ ਦੀ ਕਮਾਈ ਲੈਂਦੇ ਹਾਂ। ਝੂਠ ਵੀ ਮਾਰ ਦੇਣਾ, ਬੇਈਮਾਨੀ ਕਰਨ ਤੋਂ ਬਾਅਦ ਝੂਠ ਮਾਰਨਾ। ਪਰ ਹਰਨਾ, ਲਫ਼ਜ਼ ਵੇਖੋ, ਪਰ ਹਰਨਾ ਲੋਭ, ਲੋਭ ਦੇ ਅਧੀਨ ਹੋ ਕੇ ਪਰਾਇਆ ਮਾਲ ਘਰ ਲਿਆਂਦਾ, ਝੂਠ, ਫਿਰ ਉਹ ਤੋਂ ਝੂਠ ਮਾਰਿਆ ਕਿ ਮੈਂ ਪਰਾਇਆ ਧਨ ਨਹੀਂ ਚੁਰਾਇਆ। ਅਤੇ ਜੇ ਕਿਸੇ ਨੇ ਉਹਦਾ ਇਹ ਲੋਭ ਵਾਲਾ ਜੀਵਨ ਲੋਕਾਂ ਸਾਹਮਣੇ ਦੱਸਣ ਦੀ ਕੋਸ਼ਿਸ਼ ਕੀਤੀ, ਫਿਰ ਚੌਥਾ ਲਫ਼ਜ਼ ਆ ਗਿਆ ਨਿੰਦ, ਉਹਦੀ ਨਿੰਦਿਆ ਕੀਤੀ, ਆਪਣੇ ਕੋਲੋਂ ਗੱਲਾਂ ਬਣਾ ਕੇ ਸੱਚੇ ਬੰਦੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਇਹ ਐਵੇਂ ਕਰਦਾ ਜੀ, ਇਹਦਾ ਆਪਣਾ ਜੀਵਨ ਮਾੜਾ ਹੋਣਾ ਜੀ। ਕਹਿਣ ਲੱਗੇ ਪਰ ਹਰਨਾ ਲੋਭ ਝੂਠ ਨਿੰਦ। ਦਾਤਾ ਜੀ ਕਹਿਣ ਲੱਗੇ ਐਵੇਂ ਹੀ ਕਰਤ ਗੁਦਾਰੀ। ਇੱਦਾਂ ਕਰਦਿਆਂ ਸਾਕਤ ਬੰਦੇ ਦੀ ਸਮੁੱਚੀ ਉਮਰ ਗੁਜ਼ਰ ਜਾਂਦੀ ਹੈ, ਲੰਘ ਜਾਂਦੀ ਹੈ। ਘਰ ਬਣਾਉਂਦਾ ਰਹਿੰਦਾ, ਮਾਇਕ ਪਦਾਰਥ ਇਕੱਠੇ ਕਰਦਾ ਰਹਿੰਦਾ, ਪਰ ਰਸ ਨਹੀਂ ਪ੍ਰਾਪਤ ਕਰ ਸਕਦਾ, ਸਕੂਨ ਨਹੀਂ ਪ੍ਰਾਪਤ ਕਰ ਸਕਦਾ। ਪਰ ਹਰਨਾ ਲੋਭ ਝੂਠ ਨਿੰਦ ਐਵੇਂ ਹੀ ਕਰਤ ਗੁਦਾਰੀ। ਉਦਾਹਰਣ ਦਿੱਤੀ ਮ੍ਰਿਗ ਤ੍ਰਿਸ਼ਨਾ, ਮ੍ਰਿਗ ਤ੍ਰਿਸ਼ਨਾ ਹਿਰਨ ਜਿਹੜਾ ਹੈ ਨਾ, ਉਹ ਜਦੋਂ ਰੇਤਲੇ ਥਾਵਾਂ 'ਤੇ ਮਾਰੂਥਲਾਂ ਵਿੱਚ ਰੇਗਿਸਤਾਨ ਵਿੱਚ ਭੱਜਦਾ ਹੈ ਨਾ, ਉਹਨੂੰ ਇੰਝ ਲੱਗਦਾ ਅੱਗੇ ਪਾਣੀ ਹੋਣਾ। ਉਹ ਜਦੋਂ ਅੱਧਾ ਕਿਲੋਮੀਟਰ ਦੂਰ ਤੱਕਦਾ ਅੱਗੇ ਲੱਗਦਾ ਪਾਣੀ, ਜਦੋਂ ਉੱਥੇ ਜਾਂਦਾ ਉੱਥੇ ਵੀ ਪਾਣੀ ਨਹੀਂ, ਸਾਰੀ ਜ਼ਿੰਦਗੀ ਭੱਜਦਾ ਰਹਿੰਦਾ, ਅੱਗੇ ਅੱਗੇ ਦੌੜਦਾ। ਦੂਜੀ ਉਹਦੇ ਅੰਦਰ ਇੱਕ ਤ੍ਰਿਸ਼ਨਾ ਹੋਰ ਹੈ, ਉਹਦੀ ਨਾਭੀ ਦੇ ਵਿੱਚ ਕਸਤੂਰੀ ਹੈ, ਜਦੋਂ ਹਵਾ ਟੱਚ ਕਰਦੀ ਉਹਦੀ ਨਾਭੀ ਨਾ, ਤਾਂ ਸੁਗੰਧੀ ਬੜੀ ਕਮਾਲ ਦੀ ਆਉਂਦੀ ਹੈ। ਉਹਨੂੰ ਇੰਝ ਲੱਗਦਾ ਸੁਗੰਧੀ ਇੱਧਰੋਂ ਆ ਰਹੀ, ਜਦੋਂ ਹਵਾ ਆ ਰਹੀ ਹੈ ਉਹ ਭੱਜਦਾ। ਉਹਨੂੰ ਇਹ ਭਲੇ ਨੂੰ ਨਹੀਂ ਪਤਾ ਵੀ ਇਹ ਸੁਗੰਧੀ ਤੇਰੇ ਜਿਸਮ ਦੇ ਵਿੱਚ ਹੈ, ਤੇਰੇ ਆਪਣੇ ਸਰੀਰ ਦੇ ਵਿੱਚ ਹੈ। ਗੁਰਦੇਵ ਨੇ ਬਾਣੀ 'ਚ ਵਾਕ ਦਿੱਤਾ ਕਿ ਮਨੁੱਖ ਜਿਹੜਾ ਹੈ ਉਹ ਇਸ ਗੱਲ ਨੂੰ ਸਮਝਦਾ ਨਹੀਂ ਹੈ, ਸੱਚ ਦੀ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਉਂਦਾ। ਜਦੋਂ ਆਧਾਰ ਬਣਾ ਲਵੇਗਾ ਇਹਨੂੰ ਸਮਝ ਆ ਜਾਏਗੀ ਮੇਰੇ ਜੀਵਨ ਦੇ ਵਿੱਚ ਰਸ ਹੈ, ਮੇਰੇ ਜੀਵਨ ਦੇ ਵਿੱਚ ਆਪਣੇ ਅੰਦਰ ਸਕੂਨ ਹੈ, ਬਸ ਉਸ ਸਕੂਨ ਨੂੰ ਮੈਂ ਨਾ ਵਿਚਾਰਿਆ ਹੈ ਨਾ ਸਮਝਣ ਦਾ ਯਤਨ ਕੀਤਾ। ਮ੍ਰਿਗ ਤ੍ਰਿਸ਼ਨਾ, ਜਿਵੇਂ ਹਿਰਨ ਦੇ ਅੰਦਰ ਤ੍ਰਿਸ਼ਨਾ ਹੈ ਵੀ ਆਓ ਉੱਥੇ ਜਾਵਾਂਗਾ ਪਾਣੀ ਮਿਲ ਜਾਏਗਾ, ਇੱਧਰ ਨੂੰ ਜਾਵਾਂਗਾ ਸੁਗੰਧੀ ਮਿਲ ਜਾਏਗੀ, ਅਤੇ ਮਨੁੱਖ ਦੇ ਅੰਦਰ ਤ੍ਰਿਸ਼ਨਾ ਹੈ ਬਚਪਨ ਹੈ, ਜਵਾਨੀ 'ਚ ਆ ਕਰਾਂਗਾ, ਜਵਾਨੀ 'ਚ ਹੈ ਬਜ਼ੁਰਗ ਹੋ ਜਾਵਾਂਗਾ, ਬੁਢੇਪਾ ਆਏਗਾ, ਬੱਚੇ ਹੋਣਗੇ, ਪੁੱਤਰ ਹੋਣਗੇ, ਪੋਤਰੇ ਹੋਣਗੇ, ਕਮਾਈ ਕਰਨਗੇ, ਅਸੀਂ ਬੈਠ ਕੇ ਖਾਵਾਂਗੇ, ਸਾਡੇ ਅੱਖਾਂ 'ਚ ਕਦੀ ਹੰਝੂ ਹੀ ਨਹੀਂ ਆਉਣਾ, ਕਦੀ ਅਸੀਂ ਰੋਣਾ ਹੀ ਨਹੀਂ, ਸਾਨੂੰ ਦੁੱਖਾਂ ਦਾ ਸਮਾਂ ਵੇਖਣ ਦੀ ਲੋੜ ਹੀ ਨਹੀਂ ਪੈਣੀ, ਪੈਸਾ ਸਾਡੇ ਕੋਲੋਂ ਮੁੱਕਣਾ ਨਹੀਂ, ਬੇਟਾ ਸਾਡਾ ਇੰਜੀਨੀਅਰ ਬਣ ਜਾਣਾ ਹੈ, ਪੁੱਤਰ ਸਾਡਾ ਡਾਕਟਰ ਬਣ ਜਾਣਾ ਹੈ, ਧੀ ਸਾਡੀ ਜਿਹੜੀ ਹੈ ਉਹ ਕਿਸੇ ਯੂਨੀਵਰਸਿਟੀ ਵਿੱਚ ਲੈਕਚਰਾਰ ਲੱਗ ਜਾਣੀ ਹੈ, ਸਾਡੇ ਘਰਾਂ ਵਿੱਚ ਮਾਇਕ ਪਦਾਰਥ ਮੁੱਕਣੇ ਹੀ ਨਹੀਂ। ਉਹਨਾਂ ਨੂੰ ਇਹ ਨਹੀਂ ਪਤਾ ਬਜ਼ੁਰਗ ਮਾਪਿਆਂ ਨੂੰ ਇਹਨਾਂ ਇੰਨੇ ਬਿਜ਼ੀ ਹੋ ਜਾਣਾ ਹੈ, ਮਾਂ ਜਿਹੜੇ ਪੁੱਤ ਨੂੰ ਗੋਦ ਵਿੱਚ ਰੋਜ਼ ਬਿਠਾ ਕੇ ਦੁੱਧ ਪਿਆਉਣੀ ਹੈ ਨਾ, ਇਸ ਬੱਚੇ ਦੇ ਕੋਲ ਕਈ ਕਈ ਸਾਲ ਤੇਰੇ ਮੰਜੇ 'ਤੇ ਬਹਿਣ ਦਾ ਟਾਈਮ ਨਹੀਂ ਹੋਣਾ, ਕਈ ਕਈ ਸਾਲ ਲੰਘ ਜਾਣੇ ਨੇ ਇਸ ਬੱਚੇ ਨੂੰ। ਤੂੰ ਤਰਸਣਾ ਹੈ ਜਿਸ ਗੋਦ ਵਿੱਚ ਬਿਠਾ ਕੇ ਤੂੰ ਆਪਣੇ ਬੱਚੇ ਨੂੰ ਕਈ ਕਈ ਪਕਵਾਨ ਖਵਾਉਣੀ ਹੈ। ਮਾਂ ਤੂੰ ਕਈ ਕਈ ਸਾਲ ਉਡੀਕੇਂਗੀ, ਵੇ ਗੋਦ ਤਾਂ ਛੱਡ ਬੱਚਿਆ, ਕਿਤੇ ਮੰਜੇ 'ਤੇ ਬਹਿ ਕੇ ਮਾਂ ਦਾ ਹਾਲ ਹੀ ਪੁੱਛ ਜਾ। ਮ੍ਰਿਗ ਤ੍ਰਿਸ਼ਨਾ ਆਸ ਮਿੱਥਿਆ ਮੀਠੀ, ਮ੍ਰਿਗ ਦੀ ਤਰ੍ਹਾਂ ਸਤਿਗੁਰ ਜੀ ਹਿਰਨ ਨੂੰ ਨਹੀਂ ਸਮਝਾ ਰਹੇ, ਮ੍ਰਿਗ ਨੂੰ ਨਹੀਂ ਸਮਝਾ ਰਹੇ, ਮ੍ਰਿਗ ਅਤੇ ਹਿਰਨ ਦੀ ਉਦਾਹਰਨ ਦਿੱਤੀ ਹੈ। ਸਮਝਾਈ ਤੇ ਭਲਿਆ ਮਨੁੱਖਾ ਤੈਨੂੰ ਮੈਂ, ਜਿਵੇਂ ਮ੍ਰਿਗ ਦੀ ਤ੍ਰਿਸ਼ਨਾ ਉਹਨੂੰ ਭਜਾਈ ਫਿਰਦੀ ਹੈ, ਤੂੰ ਵੀ ਤਾਂ ਭੱਜਾ ਹੀ ਫਿਰਦਾ ਹੈ ਨਾ, ਤੂੰ ਵੀ ਤਾਂ ਦੌੜ ਹੀ ਲਾ ਕੇ ਬੈਠਾ ਹੋਇਆ। ਮ੍ਰਿਗ ਤ੍ਰਿਸ਼ਨਾ ਆਸ ਮਿੱਠਿਆ ਮੀਠੀ, ਇਹ ਟੇਕ ਮਨੇ ਸੰਧਾਰੀ। ਆ ਜਲੰਧਰ ਦੇ ਏਰੀਏ ਵਿੱਚ ਸਾਨੂੰ ਅਕਸਰ ਪ੍ਰਚਾਰ ਦੌਰਿਆਂ ਜਦੋਂ ਜਾਣ ਦਾ ਮੌਕਾ ਮਿਲਦਾ, ਬਹੁਤ ਵੱਡੀਆਂ ਵੱਡੀਆਂ ਕੋਠੀਆਂ, ਆਲੀਸ਼ਾਨ ਬੰਗਲੇ ਪਏ ਹੋਏ ਨੇ, ਵਿੱਚ ਕੌਣ ਰਹਿ ਰਿਹਾ? ਬਜ਼ੁਰਗ ਬਾਪੂ, ਬਜ਼ੁਰਗ ਮਾਂ, ਪੁੱਤਰ ਕਿੱਥੇ ਹੈ? ਕਨੇਡਾ, USA, UK, ਵਾਹ, ਮਾਂ ਬਾਪੂ ਇੱਥੇ ਘਰ ਬੈਠੇ ਨੇ। ਉਹਨਾਂ ਦੀ ਸੇਵਾ 'ਚ ਕੌਣ ਹੈ? ਬਿਹਾਰ ਦਾ ਭਈਆ ਨੌਕਰ ਲਾਇਆ ਹੋਇਆ ਹੈ। ਮਾਂ ਦੀਆਂ ਅੱਖਾਂ ਦੇ ਹੰਝੂ ਉਹ ਪੂੰਝਦਾ ਹੈ, ਘਰ ਦੀ ਦੇਖਭਾਲ ਉਹ ਕਰਦਾ ਹੈ, ਮਾਂ ਤਰਸਦੀ ਹੈ, ਬਾਪੂ ਤਰਸਦਾ ਹੈ। ਕਈ ਤਾਂ ਲੈ ਜਾਂਦੇ ਨੇ, ਉਹ ਵੀ ਮਾਫ਼ ਕਰਨਾ ਮੈਨੂੰ, ਕੜਵਾ ਸੱਚ ਹੈ, ਮੈਂ ਤਾਂ ਬਾਹਰਲੀਆਂ ਕੰਟਰੀਆਂ 'ਚ ਵੀ ਕਹਿ ਆਉਂਦਾ ਹੁੰਦਾ, ਤੁਸੀਂ ਬਾਪੂ ਦੀ ਸੇਵਾ ਕਰਨ ਲਈ ਨਹੀਂ ਬੁਲਾਇਆ। ਉਹਨੂੰ ਡੌਲ ਮਿਲਦੀ ਹੈ, ਬਜ਼ੁਰਗਾਂ ਨੂੰ ਬਾਹਰ ਪਿਲਸਣ ਮਿਲਦੀ ਹੈ, ਇਸ ਕਰਕੇ ਉਹ ਬਾਪੂ ਨੂੰ। ਅਤੇ ਨਿਊਜ਼ੀਲੈਂਡ ਇੱਕ ਬਾਪੂ ਨੂੰ ਮੈਂ ਮਿਲਿਆ, ਅਤੇ ਮੈਨੂੰ ਗਵਾਂਢੀਆਂ ਨੇ ਦੱਸਿਆ, ਕਹਿੰਦੇ ਬਾਪੂ ਵਿਚਾਰੇ ਨੂੰ ਇਹ ਨਹੀਂ ਪਤਾ ਕਿ ਮੈਂ ਇੱਥੇ ਇਹਨਾਂ ਨੂੰ ਕਮਾਈ ਕਰਕੇ ਦੇ ਰਿਹਾ, ਮੈਂ ਤਾਂ ਇਹਨਾਂ ਨੂੰ 90,000 ਮਹੀਨੇ ਦਾ ਕਮਾ ਕੇ ਦੇ ਰਿਹਾ, ਕਿਉਂਕਿ ਉੱਥੋਂ ਦੀ ਸਰਕਾਰ ਉਹਨਾਂ ਨੂੰ ਡੌਲ ਦਿੰਦੀ ਹੈ, ਪਿਲਸਣ ਦਿੰਦੀ ਹੈ ਮਹੀਨੇ ਦਾ, ਉਹਨਾਂ ਦਾ ਹਫ਼ਤੇ ਦਾ ਵੀਕ ਦੇ ਡੋਲਰ ਮਿਲਦੇ ਨੇ ਇੰਨੇ। ਉਹ ਬਾਪੂ ਨੂੰ ਨਹੀਂ ਪਤਾ, ਬਾਪੂ ਸੋਚਦਾ ਮੇਰਾ ਪੁੱਤਰ ਕਿੰਨਾ ਚੰਗਾ, ਮੈਨੂੰ ਬੁਲਾ ਕੇ ਇੱਥੇ ਮੈਨੂੰ ਕੋਲ ਰੱਖਿਆ ਹੋਇਆ। ਮੈਂ ਕਿਹਾ ਜੇ ਬਾਪੂ ਨੂੰ ਲੱਗ ਜਾਏ ਪਤਾ ਕਿ ਮੈਂ ਤਾਂ 90,000 ਕਮਾ ਕੇ ਦੇ ਰਿਹਾ, ਇਹ ਮੇਰੀ ਸੇਵਾ ਲਈ ਨਹੀਂ ਬੁਲਾਏ, ਇਹ ਤਾਂ ਮੈਨੂੰ ਕੁਝ, ਜੇ ਉੱਥੇ ਨਾ ਮਿਲਦਾ ਹੋਵੇ, ਮਾਫ ਕਰਨਾ, ਕੋਈ ਵਿਰਲਾ ਹੀ ਬਾਪ ਪੁੱਤਰ ਹੈ ਜਿਹੜਾ ਬਿਨਾਂ ਕਮਾਈ ਤੋਂ ਬਾਪੂ ਨੂੰ ਕਹੇ ਆ ਬਾਪੂ ਆ ਮਾਂ ਤੇਰੀ ਗੋਦ ਨੂੰ ਲੱਭਦਾ ਫਿਰਦਾ, ਮੈਨੂੰ ਇੱਥੇ ਉਹ ਗੋਦ ਹੀ ਨਹੀਂ ਮਿਲੀ, ਮੈਨੂੰ ਹੱਥ ਹੀ ਨਹੀਂ ਮਿਲੇ ਜਿਹਨਾਂ ਹੱਥਾਂ ਨਾਲ ਮੈਂ ਤੇਰੇ ਹੱਥ ਦੀਆਂ ਚੂਰੀਆਂ ਖਾਂਦਾ ਸੀ। ਕਿਰਲਾ ਕੋਈ ਵਿਰਲਾ ਪੁੱਤਰ, ਕੋਈ ਵਿਰਲੀ ਨੂੰਹ ਹੋਏਗੀ, ਕੋਈ ਵਿਰਲਾ ਬੱਚਾ ਹੋਏਗਾ ਜਿਹੜਾ ਬਿਨਾਂ ਕਮਾਈ ਤੋਂ ਬਿਨਾਂ ਲਾਲਚ ਤੋਂ ਮਾਂ ਬਾਪ ਦੀ ਸੇਵਾ ਕਰੇਗਾ, ਨਹੀਂ ਤਾਂ ਲਾਲਚ ਟਿਕੇ ਹੋਏ ਨੇ। ਕਦੀ ਵੇਖਣਾ ਕੜਵਾ ਸੱਚ ਹੈ, ਨਿਗਲਣਾ ਔਖਾ ਹੈ। ਜਿਹੜੇ ਤਾਂ ਬਜ਼ੁਰਗ ਪਿਲਸਣਾ ਲੈਂਦੇ ਨੇ, ਕਮਾਈਆਂ ਕਰਦੇ ਨੇ, ਉਹਨਾਂ ਦੀ ਸੇਵਾ ਕਈ ਵਾਰੀ ਵਧੇਰੇ ਹੁੰਦੀ ਹੈ। ਜਿਹੜੇ ਬਾਪੂ ਸਾਰੀ ਜ਼ਿੰਦਗੀ ਦੀ ਕਮਾਈ ਪੂੰਜੀ ਬੱਚਿਆਂ 'ਤੇ ਲਾ ਬਹਿੰਦੇ ਨੇ, ਬਾਅਦ ਵਿੱਚ ਹੱਥ ਅੱਡ ਕੇ ਉਹਨਾਂ ਬਜ਼ੁਰਗਾਂ ਨੂੰ ਮੰਗਣਾ ਪੈਂਦਾ, ਮੈਨੂੰ ਤਰਸ ਆਉਂਦਾ ਹੈ ਬਜ਼ੁਰਗ 'ਤੇ ਵੀ। ਬਾਪੂ ਉਹ ਸਮਾਂ ਤੂੰ ਐਸ਼ ਵਿੱਚ ਬਿਤਾ ਦਿੱਤਾ, ਕਾਸ਼ ਕਿਤੇ ਉਹ ਸਮਾਂ ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਇਆ ਹੁੰਦਾ ਆਪਣੇ ਪੁੱਤਰਾਂ ਨੂੰ, ਆਪਣੀਆਂ ਧੀਆਂ ਨੂੰ, ਜ਼ਿੰਦਗੀ ਜਿਉਣ ਦਾ ਤਰੀਕਾ। ਪਰ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮਿੱਠੀ, ਇਹ ਟੇਕ ਮਨੇ ਸਾਧਾਰੀ। ਜਿਵੇਂ ਮ੍ਰਿਗ ਦੇ ਅੰਦਰ ਤ੍ਰਿਸ਼ਨਾ ਹੈ, ਮਨੁੱਖ ਅੰਦਰ ਵੀ ਤ੍ਰਿਸ਼ਨਾ ਲੱਗੀ ਹੋਈ, ਸ਼ਾਇਦ ਅੱਗੇ ਜਾਵਾਂਗਾ ਸੁੱਖ ਮਿਲੇਗਾ, ਅੱਗੇ ਜਾਵਾਂਗਾ ਸੁੱਖ ਮਿਲੇਗਾ, ਪਰ ਮਿਲਦਾ ਕੋਈ ਨਹੀਂ। ਸਾਰੀ ਜ਼ਿੰਦਗੀ ਇੱਦਾਂ ਲੰਘ ਜਾਂਦੀ ਹੈ। ਇਹ ਬੰਧਨ ਨੇ, ਗੁਰਦੇਵ ਨੇ ਅਖੀਰਲੇ ਬੰਦ ਵਿੱਚ ਕਿਹਾ, ਅਰਦਾਸ ਹੈ ਮੇਰੇ ਮਾਲਕ ਜੀ ਮੈਨੂੰ ਇਹਨਾਂ ਬੰਧਨਾਂ 'ਚ ਮੁਕਤ ਕਰ, ਕਰ ਕਿਰਪਾ। ਪਾਰ ਬ੍ਰਹਮ ਸੁਆਮੀ, ਹੇ ਮੇਰੇ ਮਾਲਕ, ਹੇ ਪਾਰ ਬ੍ਰਹਮ ਅਕਾਲ ਪੁਰਖ, ਮੇਰੇ 'ਤੇ ਕਿਰਪਾ ਕਰ, ਦਇਆ ਕਰ, ਕਰ ਕਿਰਪਾ। ਪਾਰ ਬ੍ਰਹਮ ਸੁਆਮੀ, ਇਹ ਬੰਧਨ ਛੁਟਕਾਰੀ, ਮੈਨੂੰ ਇਹਨਾਂ ਬੰਧਨਾਂ ਤੋਂ ਛੁਡਾ ਲੈ, ਮੁਕਤ ਕਰ ਦੇ। ਇਹੋ ਜਿਹੇ ਬੰਧਨ ਨੇ। ਜਿਹੜੀ ਮੁਕਤੀ ਦੀ ਗੱਲ ਆਉਂਦੀ ਹੈ ਨਾ, ਵੀ ਮੁਕਤੀ ਹੋ ਜਾ, ਮੁਕਤ ਮਿਲ ਜਾਏ, ਮੈਂ ਮੁਕਤ ਹੋ ਜਾਵਾਂ, ਸਤਿਗੁਰ ਨੇ ਬਾਣੀ 'ਚ ਭਗਤ ਨਾਮਦੇਵ ਦੇ ਦੁਆਰਾ ਇਹ ਬਚਨ ਕਹੇ ਨੇ, ਮੂਹੇ ਹੋਏ ਜੋ ਮੁਕਤ ਦਿਓਗੇ, ਤੇਰੀ ਮੁਕਤ ਨਾ ਜਾਣੇ ਕੋਇਲਾ। ਜੇ ਮਰਨ ਤੋਂ ਬਾਅਦ ਹੀ ਮੁਕਤੀ ਮਿਲਣੀ ਹੈ, ਅਸੀਂ ਤਾਂ ਅਰਦਾਸ ਇਹੋ ਕਰਦੇ ਹਾਂ ਨਾ, ਪੁਰਾਣੀ ਚੜ੍ਹਾਈ ਕਰ ਜਾਏ, ਇਹਨੂੰ ਬੰਧਨਾਂ ਤੋਂ ਮੁਕਤ ਕਰ ਲਿਓ, ਆਵਾਗਮਨ ਤੋਂ ਬਚਾ ਲਿਓ, ਚਰਨਾਂ 'ਚ ਨਿਵਾਸ ਬਖਸ਼ਿਓ। ਸਤਿਗੁਰੂ ਜੀ ਕਹਿੰਦੇ ਜੀਂਦੇ ਬੰਧਨਾਂ 'ਚ ਪਿਆ ਹੋਇਆ ਹੈ, ਇਹ ਤੋਂ ਮੁਕਤ ਹੋ। ਆਹੋ ਬੰਧਨ ਨੇ ਜਿਨ੍ਹਾਂ ਦੀ ਆਪਾਂ ਉੱਪਰ ਵਿਆਖਿਆ ਕਰ ਰਹੇ ਹਾਂ, ਪਰ ਹਰਨਾ, ਲੋਭ, ਝੂਠ, ਨਿੰਦ, ਇਵੇਂ ਹੀ ਕਰਤ ਗੁਦਾਰੀ, ਮ੍ਰਿਗ ਤ੍ਰਿਸ਼ਨਾ। ਕੋਈ ਝੂਠ ਦਾ ਗੁਲਾਮ ਹੈ, ਕਿਸੇ ਦੇ ਝੂਠ ਬੰਧਨ ਬਣ ਜਾਂਦੇ ਨੇ, ਕਿਸੇ ਦੇ ਲੋਭ ਬੰਧਨ ਬਣ ਜਾਂਦੇ ਨੇ। ਇਹ ਬੰਧਨ ਨੇ ਜਿਹੜੇ ਮਨੁੱਖ ਨੂੰ 24 ਘੰਟੇ ਨਚਾਈ ਜਾਂਦੇ ਨੇ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ, ਦੌਰਿਓ ਫਿਰਤ ਹੈ, ਜਬ ਕੱਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਇਹ ਬੰਧਨ ਨੇ, ਕਰ ਕਿਰਪਾ ਪਾਰ ਬ੍ਰਹਮ ਸੁਆਮੀ, ਇਹ ਬੰਧਨ ਛੁਟਕਾਰੀ। ਬੂਢਤ, ਡੁੱਬਦੇ ਹੋਏ ਨੂੰ, ਮੈਂ ਡੁੱਬ ਰਿਹਾ ਇਹਦੇ ਵਿੱਚ, ਇਹ ਬੁਰਾਈਆਂ ਨੇ ਜਿਨ੍ਹਾਂ ਵਿੱਚ ਡੁੱਬ ਰਿਹਾ। ਬੂਢਤ, ਅੰਧ, ਮੈਂ ਨੇਤਰਹੀਣ ਹਾਂ, ਮੈਨੂੰ ਕੰਢਾ ਵੀ ਨਹੀਂ ਦਿਸ ਰਿਹਾ, ਮੈਂ ਕਿਹੜੇ ਕੰਢੇ ਨੂੰ ਜਾਵਾਂ, ਕਿਹਦਾ ਆਸਰਾ ਤੱਕਾਂ। ਬੂਢਤ, ਅੰਧ, ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ, ਮੈਨੂੰ ਸੱਤ ਸੰਗੀਆਂ ਦਾ ਸਾਥ ਬਖਸ਼, ਦੈਵੀ ਗੁਣਾਂ ਦੀ ਸੰਗਤ ਬਖਸ਼ ਤਾਤਾ ਜੀ, ਤਾਂ ਕਿ ਇਹਨਾਂ ਬੰਧਨਾਂ 'ਚੋਂ ਮੈਂ ਮੁਕਤ ਹੋ ਜਾਵਾਂ। ਆਓ ਐਸੇ ਗੁਰੂ ਤੋਂ ਬਲਿਹਾਰ ਜਾਈਏ, ਜਿਹੜੇ ਗੁਰੂ ਦੀ ਗੋਦ ਵਿੱਚ ਬੈਠ ਕੇ ਅਸੀਂ ਸਮਾਜ ਦੀਆਂ ਤਮਾਮ ਬੁਰਾਈਆਂ ਤੋਂ ਬਚ ਕੇ ਆਪਣੇ ਬੱਚਿਆਂ ਨੂੰ ਚੰਗੇ ਕਾਲਜਾਂ ਵਿੱਚ, ਯੂਨੀਵਰਸਿਟੀਆਂ ਵਿੱਚ ਪੜ੍ਹਾਈਏ, ਚੰਗੀ ਐਜੂਕੇਸ਼ਨ ਦੇਈਏ, ਪਰ ਨਾਲ ਨਾਲ ਤਲੀਮ, ਧਰਮ, ਸਦਾਚਾਰੀ ਜੀਵਨ, ਉਚਾਚਰਨ ਦੀ ਪ੍ਰੇਰਨਾ ਵੀ ਜ਼ਰੂਰ ਦੇਈਏ, ਤਾਂ ਕਿ ਬੁਢੇਪੇ 'ਚ ਸਾਡੀ ਜ਼ਿੰਦਗੀ ਦਾ ਆਸਰਾ ਬਣ ਸਕਣ। ਇਹ ਤਲੀਮ ਸਤਿਗੁਰ ਦੇ ਗਿਆਨ ਦੁਆਰਾ ਆਪਣੇ ਬੱਚਿਆਂ ਅੰਦਰ ਬੀਜਣ ਦੀ ਲੋੜ ਹੈ। ਆਓ ਐਸੇ ਗੁਰੂ ਤੋਂ ਬਲਹਾਰ ਜਾਣ ਦੀ ਲੋੜ ਹੈ। ਦਾਸ 2 ਵਾਰ ਪੰਕਤੀ ਗਾਇਨ ਕਰੇਗਾ, ਆਪ ਜੀ ਨੇ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ। ਐਸੇ ਗੁਰੂ ਕਾ ਬਲ ਬਲ ਜਾਈਏ, 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 ਆਪ ਮੁਕਤ ਮੋਹੇ ਤਾਰੇ, ਆਪ ਮੁਕਤ ਮੋਹੇ ਤਾਰੇ, ਆਪ ਮੁਕਤ ਮੋਹੇ ਤਾਰੇ, ਆਪ ਮੁਕਤ ਮੋਹੇ ਤਾਰੇ, ਐਸੇ ਗੁਰੂ ਕਾ ਬਲ ਬਲ ਜਾਈਏ, ਐਸੇ ਗੁਰੂ ਕਾ ਬਲ ਬਲ ਜਾਈਏ, ਐਸੇ ਗੁਰੂ ਕਾ ਬਲ ਬਲ ਜਾਈਐ, ਐਸੇ ਗੁਰੂ ਕਾ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ, ਆਪ ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ। ਗੁਰਦੇਵ ਜੀ ਬਖਸ਼ਿਸ਼ ਕਰਨ, ਐਸੇ ਗੁਰੂ ਤੋਂ ਹਜ਼ਾਰਾਂ ਵਾਰ ਕਰੋੜਾਂ ਵਾਰ ਬਰਿਹਾਰ ਜਾਈਏ ਜੋ ਆਪ ਮੁਕਤ ਹੈ ਅਤੇ ਸਾਨੂੰ ਮੁਕਤੀ ਦੀ ਦਾਤ ਦੇਣ ਦੀ ਸਮਰੱਥਾ ਰੱਖਦੇ ਹਨ। ਐਸੇ ਸਤਿਗੁਰੂ ਜੀ ਆਓ ਜਿਨ੍ਹਾਂ ਦੀ ਗੋਦ ਵਿੱਚ ਬੈਠ ਕੇ ਪਾਵਨ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਈ ਹੈ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਮੇਰੀਆਂ, ਸ਼ਬਦ ਦੀ ਵਿਚਾਰ ਕਰਦਿਆਂ ਕੋਈ ਬਚਨ ਚੰਗਾ ਲੱਗਾ ਹੋਵੇ ਮੇਰਾ ਨਹੀਂ, ਸਤਿਗੁਰੂ ਜੀ ਦਾ ਜਾਣ ਕੇ ਹਿਰਦੇ ਵਿੱਚ ਵਸਾ ਲੈਣਾ। ਗੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।